ਪਰਮ ਸਤਿਕਾਰ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਜੀ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸਿੰਘ ਜੀ ਰਸਨਾ ਪਵਿੱਤਰ ਕਰੋ ਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਵੀ ਸਾਰੀ ਸੰਗਤ ਆ ਹੀ ਗਈ ਥੋੜੇ ਬਹੁਤ ਰਹਿ ਗਏ ਹੋਣਗੇ ਜਿਹੜੇ ਆਉਣ ਵਾਲੇ ਨੇ ਹੁਣ ਉਹਨਾਂ ਨੂੰ ਤੁਸੀਂ ਅੱਧ ਵਿੱਚ ਹੀ ਬਿਠਾਈ ਜਾਓ ਮੱਥਾ ਟਿਕਾ ਕੇ ਪਹਿਰੇਦਾਰ ਵੀਰ ਅੱਧ ਵਿੱਚ ਰਸਤਾ ਜਿੱਥੇ ਖੜੇ ਉਹਨਾਂ ਅੱਧ 'ਚ ਜਿਹੜੇ ਸਿੰਘ ਖੜੇ ਨੇ ਉੱਥੇ ਰਸਤਾ ਬੰਦ ਕਰ ਲਓ ਆਉਣ ਵਾਲਿਆਂ ਨੂੰ ਰਾਹ ਵਿੱਚ ਹੀ ਮੱਥਾ ਟਿਕਾ ਟਿਕਾ ਕੇ ਬਿਠਾਈ ਜਾਓ ਪੰਜ ਚਾਰ ਪਹਿਰੇਦਾਰ ਵੀਰ ਅੱਧ 'ਚ ਬਹਿ ਗਏ ਉੱਥੇ ਰਾਹ 'ਚ ਅੱਧ 'ਚ ਬੈਠੇ ਜਿਹੜੇ ਆਉਣਗੇ ਉੱਥੋਂ ਹੀ ਮੱਥਾ ਟਿਕਾਓ ਨਮਸਕਾਰ ਕਰਕੇ ਉੱਥੇ ਹੀ ਸੱਜਦੇ ਜਾਣ ਰਾਹ ਵਿੱਚ ਹਾਂਜੀ ਆਪਾਂ ਜਰਾ ਇਕਾਗਰਤਾ ਬਣਾਇਓ ਸਤਿਗੁਰ ਜੀ ਨੇ ਮਹਾਨ ਕਿਰਪਾ ਕੀਤੀ ਹੈ ਸਾਨੂੰ ਸਾਰਿਆਂ ਨੂੰ ਰਲ ਮਿਲ ਬੈਠਣ ਦਾ ਸਤਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਇਹ ਸਮਾਂ ਤਾਂ ਹੀ ਸਫਲ ਹੈ ਜੋ ਅਸੀਂ ਸੁਣ ਰਹੇ ਹਾਂ ਉਹਨੂੰ ਅਸੀਂ ਸਮਝ ਸਕੀਏ ਤੇ ਜੋ ਸਾਨੂੰ ਸਮਝ ਆ ਜਾਏ ਉਹਨੂੰ ਮੰਨ ਲਈਏ ਤੇ ਜਦੋਂ ਮੰਨਾਂਗੇ ਫਿਰ ਸੁਨਤ ਕਮਾਵਤ ਹੋਤ ਉਦਾਰ ਉਸੇ ਦਾ ਹੀ ਭਲਾ ਹੋਣਾ ਜਿਹੜਾ ਸੁਣਦਾ ਕਮਾ ਲੈਂਦਾ ਉਹਦਾ ਹੀ ਭਲਾ ਹੋਣਾ ਜਿਹੜਾ ਗੁਰੂ ਜੀ ਦੇ ਇੱਕ ਇੱਕ ਬਚਨ ਨਾਲ ਪਿਆਰ ਕਰਨ ਲੱਗ ਪਵੇ ਗਾ ਵੀ ਐ ਬਾਣੀ ਗਾਈ ਆਪਾਂ ਜਿਵੇਂ ਸਾਰੇ ਹੁਣ ਗਾ ਹੀ ਰਹੇ ਸੀ ਸੁਣੀ ਐ ਫਿਰ ਗਾਈਏ ਹੀ ਨਾ ਲੋਕਾਂ ਨੂੰ ਸੁਣਾਉਣ ਲਈ ਘਰ ਵਿੱਚ ਵੀ ਗਾ ਰਹੇ ਹਾਂ ਵੀ ਮੇਰੀ ਘਰ ਵਾਲੀ ਸੁਣੇ ਮੇਰਾ ਪਰਿਵਾਰ ਸੁਣੇ ਜਾਂ ਮੈਂ ਇੱਥੇ ਗਾਵਾਂ ਤੁਸੀਂ ਸੁਣੋ ਤੁਸੀਂ ਗਾਓ ਵੀ ਸਾਰੇ ਸੁਣ ਰਹੇ ਨੇ ਵੀ ਮੈਂ ਗਾ ਰਿਹਾ ਲੋਕਾਂ ਨੂੰ ਸੁਣਾਉਣ ਲਈ ਨਹੀਂ ਆਪ ਹੀ ਗਾਈਏ ਤੇ ਆਪ ਹੀ ਸੁਣੀਏ ਗੁਰੂ ਜੀ ਦੇ ਬਚਨਾਂ ਨੂੰ ਗਾਇਆ ਕਰੋ ਗੁਰੂ ਜੀ ਦੇ ਬਚਨਾਂ ਨੂੰ ਗਾਉਣਾ ਹੈ ਤੇ ਆਪ ਹੀ ਸੁਣਨਾ ਹੈ ਗਾ ਵੀ ਹੈ ਸੁਣੀਏ ਮਨ ਰੱਖੀਏ ਪਾਓ ਬੇਨਤੀ ਹੈ ਜੀ ਸਾਰੇ ਕਿਰਪਾ ਕਰਕੇ ਪਹਿਰੇਦਾਰ ਵੀਰ ਚੌਂਕੜੇ ਮਾਰ ਕੇ ਬਹਿ ਜਾਓ ਜਿਹੜੇ ਆਈ ਜਾਣ ਉੱਥੇ ਬਿਠਾ ਦਿਆ ਕਰੋ ਵੀਰ ਜਿਹੜੇ ਪਹਿਰੇ ਤੇ ਖੜੇ ਆ ਬਹਿ ਜਾਓ ਆਪ ਜੀ ਵੀ ਸਾਰੇ ਸਿੰਘ ਲਾਈਨ ਬਣਾ ਕੇ ਬਹਿ ਜਾਓ ਆਉਣ ਵਾਲਿਆਂ ਨੂੰ ਬੇਨਤੀ ਕਰਕੇ ਉੱਥੇ ਹੀ ਬਿਠਾ ਦੇਣਾ ਆਪਾਂ ਬਾਅਦ ਵਿੱਚ ਆਵਾਜ਼ ਮਾਰਾਂਗੇ ਅੱਗੇ ਆ ਕੇ ਆਪਣੀ ਪ੍ਰੇਮ ਭੇਟਾ ਰੱਖ ਲੈਣਗੇ ਮੱਥਾ ਤੇ ਉੱਥੋਂ ਵੀ ਡਿੱਗ ਜਾਣਾ ਵੈਸੇ ਵੀ 20 ਫੁੱਟ ਤੋਂ ਮੱਥਾ ਟਿਕਦਾ ਗੁਰੂ ਗ੍ਰੰਥ ਸਾਹਿਬ ਇੱਥੋਂ 20 ਫੁੱਟ ਤੋਂ ਟਿਕਦਾ ਨਾ ਉਹ 50 ਤੋਂ ਵੀ ਟਿਕ ਜਾਣਾ ਭੇਟਾ ਜਿਹੜੀ ਹੈ ਬਾਅਦ 'ਚ ਪ੍ਰੇਮ ਭੇਟਾ ਆਪਾਂ ਆਵਾਜ਼ ਦੇਵਾਂਗੇ ਅੱਗੇ ਆ ਕੇ ਰੱਖ ਲੈਣਗੇ ਜਿੰਨੇ ਵੀਰ ਖੜੇ ਹੋ ਕਿਰਪਾ ਕਰਕੇ ਆਉਣ ਵਾਲੇ ਉੱਥੇ ਬੈਠੀ ਜਾਓ ਬਾਕੀ ਬੀਬੀਆਂ ਵਾਲੇ ਪਾਸੇ ਕਿਸੇ ਦੀ ਬੀਬੀ ਦੇ ਬੋਲਣ ਦੀ ਉੱਚੀ ਉੱਚੀ ਆਵਾਜ਼ ਸਟੇਜ ਤੱਕ ਆਉਂਦੀ ਹੈ ਕੋਈ ਵੀ ਭੈਣ ਉੱਚੀ ਨਾ ਬੋਲੇ ਕਿਰਪਾ ਕਰਕੇ ਸੁਣੀਏ ਧਿਆਨ ਦੇਈਏ ਜਰਾ ਮੇਰਾ ਭਲਾ ਵੀ ਇਸੇ ਵਿੱਚ ਹੀ ਹੈ ਜਦੋਂ ਗੁਰੂ ਜੀ ਦੇ ਬਚਨ ਸੁਣਦੇ ਸਮਝਦੇ ਹਾਂ ਤੇ ਤੁਹਾਡਾ ਭਲਾ ਵੀ ਇਸੇ 'ਚ ਹੀ ਹੋਣਾ ਸਾਡਾ ਸਾਰਿਆਂ ਦਾ ਹੀ ਇਹਦੇ 'ਚ ਭਲਾ ਤੇ ਜੇ ਅਸੀਂ ਧਿਆਨ ਨਾ ਦਿੱਤਾ ਫਿਰ ਗਾਏ ਬੋ ਸੁਣਾਏ ਬੋ ਵਜਾਏ ਬੋ ਆ ਵਜਾ ਲਓ ਸਾਜ਼ ਗਾਏ ਬੋ ਸੁਣਾਏ ਬੋ ਵਜਾਏ ਬੋ ਨਾ ਕਛੂ ਫੈਸੇ ਗੁਰ ਉਪਦੇਸ਼ ਬਿਨ ਤ੍ਰਿਕ ਚਤੁਰਾਈ ਫਿਰ ਸਾਡਾ ਗਾਉਣਾ ਵਜਾਉਣਾ ਸੁਣਾਉਣਾ ਕਿਸੇ ਲੇਖੇ 'ਚ ਨਹੀਂ ਜੇ ਸਮਝ ਨਾ ਸਕੇ ਹੁਣ ਕਿਰਪਾ ਕਰਕੇ ਧਿਆਨ ਦੇ ਕੇ ਸੁਣੋ ਆਪਾਂ ਬੇਨਤੀ ਕਰ ਰਹੇ ਸੀ ਵੀ ਗਾ ਵੀ ਹੈ ਆਪ ਹੀ ਗਾਈਏ ਫਿਰ ਜੋ ਗੁਰੂ ਜੀ ਦਾ ਬਚਨ ਆਪਾਂ ਗਾਉਂਦੇ ਹਾਂ ਉਹਨੂੰ ਆਪਾਂ ਸੁਣੀਏ ਵੀ ਆਪ ਹੀ ਸਾਡਾ ਹੀ ਮਨ ਸੁਣੇ ਫਿਰ ਆਪਾਂ ਗੁਰੂ ਜੀ ਦੇ ਬਚਨ ਨਾਲ ਪਿਆਰ ਵੀ ਕਰੀਏ ਮਨ ਰੱਖੀਏ ਭਾਵ ਉਸ ਬਚਨ ਨਾਲ ਪਿਆਰ ਕਰੀਏ ਵੀ ਗੁਰੂ ਜੀ ਨੇ ਆਹ ਬਚਨ ਕੀਤਾ ਆਪਣੇ ਗੁਰੂ ਜੀ ਨੇ ਆਹ ਉਪਦੇਸ਼ ਦਿੱਤਾ ਆਹ ਬਚਨ ਕੀਤਾ ਉਸ ਬਚਨ ਨਾਲ ਪਿਆਰ ਵੀ ਕਰੀਏ ਵੀ ਆਹ ਬਚਨ ਆ ਗਿਆ ਮੇਰੇ ਵਾਸਤੇ ਮੈਂ ਪੜ੍ਹ ਰਿਹਾ ਜਿਹੜਾ ਬਚਨ ਇਹ ਮੇਰੇ ਲਈ ਹੈ ਇਹਦੇ 'ਚ ਮੇਰਾ ਭਲਾ ਛੁਪਿਆ ਪਿਆ ਗੁਰੂ ਜੀ ਦੇ ਇਸ ਬਚਨ ਵਿੱਚ ਮੇਰਾ ਭਲਾ ਹੈ ਗਾਵੀਏ ਸੁਣੀਏ ਮਨ ਰੱਖੀਏ ਭਾਵੋ ਫਿਰ ਕੀ ਹੋਏਗਾ ਦੁੱਖ ਪਰ ਹਰ ਦੁੱਖ ਫੇਰ ਖਤਮ ਹੋਣਾ ਜੇ ਆਪਾਂ ਕੱਲਾ ਸੁਣਿਆ ਜਾਂ ਸਿਰਫ ਗਾਇਆ ਉਸ ਬਚਨ ਨਾਲ ਜੇ ਪਿਆਰ ਹੀ ਨਾ ਕੀਤਾ ਫਿਰ ਨਹੀਂ ਫਿਰ ਦੁੱਖ ਨਹੀਂ ਨਿਕਲ ਜਾਣਾ ਸਾਡਾ ਗਾਵੀਏ ਸੁਣੀਏ ਮਨ ਰੱਖੀਏ ਭਾਓ ਉਸ ਬਚਨ ਨਾਲ ਪਿਆਰ ਵੀ ਕਰੀਏ ਵੀ ਗੁਰੂ ਜੀ ਨੇ ਆਹ ਕਹਿਤਾ ਮੈਂ ਮੰਨਣਾ ਹੈ ਹੁਣ ਇਹਨੂੰ ਮੈਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰਨਾ ਹੈ ਮਨ ਰੱਖੀਏ ਭਾਓ ਫਿਰ ਕੀ ਹੋਏਗਾ ਦੁੱਖ ਪਰ ਹਰ ਸੁੱਖ ਕਰ ਲੈ ਜਾਏ ਫਿਰ ਜਿਹੜੇ ਦੁੱਖ ਨੇ ਸਾਡੇ ਅੰਦਰੋਂ ਨਿਕਲ ਜਾਣਗੇ ਅੰਦਰੋਂ ਨਿਕਲ ਜਾਣਗੇ ਜੀ ਤੇ ਸੁੱਖ ਘਰ ਲੈ ਜਾਏ ਘਰ ਕਿਹੜਾ ਹੈ ਉਹ ਬਾਹਰਲਾ ਘਰ ਨਹੀਂ ਹਿਰਦੇ ਰੂਪੀ ਘਰ ਘਰ ਦੇ ਵਿੱਚੋਂ ਦੁੱਖ ਨਿਕਲ ਜਾਣਗੇ ਘਰ ਵਾਲੇ ਦੁੱਖ ਤੇ ਮਾਫ਼ ਕਰਨਾ ਬਿਜਲੀ ਦਾ ਬਿੱਲ ਆਇਆ ਹੀ ਰਹਿਣਾ ਹੈ ਕਦੇ ਲੈਂਟਰ ਪਵਾ ਲਓ ਕਦੇ ਮੈਂਟੇਨੈਂਸ ਕਰਾ ਲਓ ਕਦੇ ਛੋਟੀ ਕੋਠੀ ਤੋਂ ਵੱਡੀ ਕੋਠੀ ਬਣਾ ਲਓ 50 ਸਾਲਾਂ ਨੂੰ ਫਿਰ ਹੋਰ ਵੀ ਵੱਡੀ ਬਣਾਉਣੀ ਪੈਂਦੀ ਹੈ ਬਾਹਰਲੇ ਦੁੱਖ ਨਹੀਂ ਜਾਂਦੇ ਹੁੰਦੇ ਅੰਦਰ ਅੰਦਰ ਵਾਲੇ ਦੁੱਖ ਬਾਹਰ ਵਾਲਾ ਸਿਸਟਮ ਤੇ ਇਦਾਂ ਹੀ ਚੱਲਦਾ ਰਹਿੰਦਾ ਹੈ ਬਾਹਰ ਵਾਲੇ ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ ਬਾਹਰਲਾ ਤੇ ਦੁੱਖ ਸੁੱਖ ਇਦਾਂ ਹੀ ਚੱਲੇਗਾ ਕਦੇ ਮਕਾਨ ਬਣਾ ਲਓ ਕਦੇ ਬਿੱਲ ਆ ਗਿਆ ਕਦੇ ਕੁਛ ਕਰ ਲਿਆ ਕਦੇ ਕੁਛ ਇਹ ਬਾਹਰ ਹੀ ਹੈ ਇਹ ਤੇ ਇਦਾਂ ਹੀ ਚੱਲਦਾ ਹੈ ਪਰ ਅੰਦਰ ਸਾਡੇ ਫਿਰ ਦੁੱਖ ਨਹੀਂ ਆਉਂਦਾ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਹਿਰਦਾ ਜਿਹੜਾ ਸਦਾ ਸੁਖੀ ਰਹਿੰਦਾ ਹਿਰਦਾ ਬਿੱਲ ਆ ਗਿਆ ਬਾਹਰ ਆਇਆ ਮਨ ਨਹੀਂ ਦੁਖੀ ਹੁੰਦਾ ਨੁਕਸਾਨ ਹੋਇਆ ਬਾਹਰ ਹੋਇਆ ਹੈ ਅੰਦਰ ਨਹੀਂ ਹੋਇਆ ਅੰਦਰ ਤੇ ਸੁੱਖ ਆ ਗਿਆ ਕਿਉਂਕਿ ਮਾਨੀ ਨਾਲ ਜੁੜੇ ਹੋਏ ਆ ਅੰਦਰੋਂ ਤੇ ਸੁਖੀ ਆ ਅੰਦਰੋਂ ਸਾਨੂੰ ਕੋਈ ਜੰਮਿਆ ਨਹੀਂ ਦੁਖੀ ਕਰਨ ਵਾਲਾ ਅੰਦਰੋਂ ਸਾਨੂੰ ਕੋਈ ਜੰਮਿਆ ਨਹੀਂ ਦੁਖੀ ਕਰਨ ਵਾਲਾ ਬਾਹਰ ਵਾਲੇ ਦੁੱਖ ਸੁੱਖ ਦੁਨੀਆ ਨਾਲ ਵੀ ਚੱਲਦੇ ਨੇ ਸਾਡੇ ਨਾਲ ਵੀ ਚੱਲੀ ਜਾਂਦੇ ਨੇ ਅੰਦਰ ਤੇ ਸੁੱਖ ਆ ਗਿਆ ਬਾਣੀ ਨਾਲ ਜੁੜਨ ਕਰਕੇ ਮਨ ਸ਼ਾਂਤ ਹੈ ਬਾਹਰ ਤੇ ਚੱਲਦਾ ਹੀ ਰਹਿੰਦਾ ਜਿਵੇਂ ਸਿੱਧੀ ਜੀ ਐਗਜ਼ਾਮਪਲ ਲਓ ਕਈ ਬੰਦੇ ਮਾੜੇ ਜੇ ਦੁੱਖ ਵਿੱਚ ਬੜੇ ਦੁਖੀ ਹੋ ਜਾਂਦੇ ਨੇ ਕਈ ਵੱਡੇ ਵੱਡੇ ਦੁੱਖਾਂ ਦੀ ਪਰਵਾਹ ਨਹੀਂ ਕਰਦੇ ਜਿਵੇਂ ਮੈਂ ਬਹੁਤ ਵਾਰ ਇਹ ਐਗਜ਼ਾਮਪਲ ਦੇਣਾ ਹੁੰਦਾ ਵੀ ਪਿਆਰਿਓ ਕਈ ਬੰਦੇ ਇਦਾਂ ਦੇ ਹੁੰਦੇ ਨੇ ਜੇ ਡਾਕਟਰ ਨੇ ਕਹਿਤਾ ਵੀ ਇਹਨੂੰ ਭਾਈ ਸ਼ੂਗਰ ਹੋ ਗਈ ਅਜੇ ਦੱਸਿਆ ਹੀ ਹੈ ਵੀ ਬਾਰਡਰ ਲਾਈਨ ਤੇ ਅਜੇ ਹੋਈ ਨਹੀਂ ਅਜੇ ਦੱਸਿਆ ਹੀ ਹੈ ਉਹ ਫਿਰ ਕੀ ਕਰਦਾ ਹੈ ਕਈਆਂ ਨੂੰ ਫੋਨ ਕਰ ਕਰਕੇ ਦੱਸਦਾ ਮੈਨੂੰ ਤੇ ਡਾਕਟਰ ਨੇ ਸ਼ੂਗਰ ਦੱਸਤੀ ਜੀ ਸ਼ੂਗਰ ਚ ਕੀ ਬੰਦੇ ਡਾਇਬਟੀਜ਼ ਦਾ ਮਰੀਜ਼ ਕਾਹਦਾ ਹੈ ਜੀ ਮੈਂ ਤੇ ਬਸ ਗਿਆ ਜੀ ਬਸ ਸ਼ੂਗਰ ਵਾਲੇ ਮਰੀਜ਼ ਦਾ ਕੀ ਹੈ ਧੱਕੇ ਨਾਲ ਹੀ ਲੋਕਾਂ ਨੂੰ ਸੁਣਾਉਂਦਾ ਫੋਨ ਕਰ ਕਰਕੇ ਤੇ ਇੱਕ ਬੰਦਾ ਉਹ ਹੈ ਜਿਹਨੂੰ ਡਾਕਟਰ ਨੇ ਦੱਸਿਆ ਤੈਨੂੰ ਸ਼ੂਗਰ ਬਹੁਤ ਵਧੀ ਪਈ ਅੱਛਾ ਲੋਕੀ ਫਿਰ ਉਹਨੂੰ ਪੁੱਛਣਗੇ ਉਹ ਸੁਣਿਆ ਤੈਨੂੰ ਡਾਕਟਰ ਨੇ ਸ਼ੂਗਰ ਦੱਸੀ ਹੈ ਅੱਗੋਂ ਪਤਾ ਕੀ ਕਹਿੰਦਾ ਉਹ ਜਿੱਥੇ ਇੰਨਾ ਕੁਝ ਤੁਰਿਆ ਫਿਰਦਾ ਵਿੱਚ ਇਹ ਤੁਰੀ ਫਿਰੇਗੀ ਫਿਰ ਭਾਵ ਕਿ ਸਟਰੋਂਗ ਹੈ ਅੰਦਰੋਂ ਸ਼ੂਗਰ ਆਈ ਹੈ ਸਰੀਰ ਤੇ ਅੰਦਰ ਨਹੀਂ ਪਹੁੰਚ ਸਕੀ ਆਖੋ ਸਤਨਾਮ ਸ਼ੂਗਰ ਆਈ ਹੈ ਸਰੀਰ ਤੇ ਆਈ ਹੈ ਮੇਰੀਆਂ ਕਰਤੂਤਾਂ ਦਾ ਫਲ ਹੈ ਰਸਗੁੱਲੇ ਮਿੱਠੇ ਖਾਂਦਾ ਰਿਹਾ ਹੋਵਾਂਗਾ ਮੈਂ ਹੀ ਗੁਲਾਬ ਜਾਮਣ ਖਾਧੇ ਹੋਣਗੇ ਮੈਂ ਹੀ ਜ਼ਿਆਦਾ ਡਬਲ ਡਬਲ ਮਿੱਠਾ ਖਾਧਾ ਹੈ ਤੇ ਮੇਰੇ ਸਰੀਰ ਨੇ ਇਹ ਤੇ ਕੁਦਰਤ ਦਾ ਨਿਯਮ ਹੈ ਪਰਮਾਤਮਾ ਦਾ ਨਿਯਮ ਹੈ ਜਦੋਂ ਗਲਤ ਚੀਜ਼ਾਂ ਖਾਵਾਂਗੇ ਸਰੀਰ ਰੋਗੀ ਹੋਏਗਾ ਮੇਰਾ ਤਨ ਰੋਗੀ ਹੋ ਗਿਆ ਪਰ ਤਨ ਦੇ ਰੋਗ ਨੂੰ ਮੈਂ ਆਪਣੇ ਮਨ ਦਾ ਰੋਗ ਨਹੀਂ ਬਣਾਉਣਾ ਜਦੋਂ ਮੇਰੇ ਮਨ ਦਾ ਰੋਗ ਬਣ ਜਾਂਦਾ ਫਿਰ ਇਹ ਸ਼ੂਗਰ ਠੀਕ ਵੀ ਨਹੀਂ ਹੋ ਸਕਦੀ ਫਿਰ ਡਾਕਟਰ ਕਹਿੰਦੇ ਨੇ ਇਹਨੂੰ ਤੇ ਵਹਿਮ ਪੈ ਗਿਆ ਇਹ ਨਹੀਂ ਠੀਕ ਹੋ ਸਕਦਾ ਫਿਰ ਡਾਕਟਰ ਲਾ ਇਲਾਜ ਹੈ ਇਹ ਰੋਗ ਕੋਈ ਠੀਕ ਨਹੀਂ ਕਰ ਸਕਦਾ ਭਾਈ ਪਰਮਾਤਮਾ ਦੇ ਨਿਯਮ ਭੁੱਲ ਕੇ ਹੁਣ ਸਾਨੂੰ ਸਮਝ ਹੋਣੀ ਚਾਹੀਦੀ ਹੈ ਵੀ ਜ਼ਿਆਦਾ ਮਿੱਠਾ ਖਾਣ ਨਾਲ ਮੈਨੂੰ ਡਾਇਬਟੀਜ਼ ਹੋ ਸਕਦੀ ਹੈ ਤੇ ਜੇ ਆਪਾਂ ਇਹ ਰੱਬ ਦਾ ਨਿਯਮ ਭੁੱਲ ਕੇ ਮਿੱਠਾ ਜ਼ਿਆਦਾ ਖਾਂਦੇ ਰਹੇ ਹਾਂ ਪਰਮਾਤਮਾ ਦਾ ਕਾਨੂੰਨ ਕੰਮ ਕਰ ਗਿਆ ਸ਼ੂਗਰ ਹੋ ਗਈ ਫਿਰ ਇਹਦਾ ਇਲਾਜ ਕੋਈ ਡਾਕਟਰ ਵੀ ਨਹੀਂ ਕਰਦਾ ਪੜ੍ਹਦੇ ਹਾਂ ਆਪਾਂ ਖਸਮ ਵਿਸਾਰ ਕੀ ਇਹ ਰਸ ਭੋਗ
ਖਸਮ ਵਿਸਾਰ ਕੀ ਇਹ ਰਸ ਭੋਗ ਤਾਂ ਤਨ ਉੱਠ ਖਲੋਏ ਰੋ ਮਨ ਅੰਦੇ ਕੋ ਮਿਲੇ ਸਜਾਏ ਵੈਦ ਨਾ ਭੋਲੇ ਦਾਰੂ ਲਾਏ
ਹੁਣ ਡਾਕਟਰ ਕੀ ਕਰ ਸਕਦਾ ਉੱਥੇ ਪਰਮਾਤਮਾ ਦੇ ਨਿਯਮ ਨੂੰ ਅਸੀਂ ਕਿਉਂ ਭੁੱਲੇ ਖਸਮ ਨੂੰ ਭੁੱਲਣਾ ਮਤਲਬ ਪਰਮਾਤਮਾ ਦੇ ਕਾਨੂੰਨ ਨੂੰ ਭੁੱਲਣਾ ਹੋ ਗਿਆ ਹੁਣ ਕੋਈ ਸਾਨੂੰ ਜੇ ਰੋਡ ਤੇ ਜਾਂਦਿਆਂ ਜਾਂਦਿਆਂ ਆਪਾਂ ਜਾਣਾ ਸੀ ਖੱਬੇ ਹੱਥ ਜਾ ਰਹੇ ਹਾਂ ਸੱਜੇ ਹੱਥ, ਗੱਡੀ ਰੱਖਣੀ ਸੀ ਖੱਬੇ ਹੱਥ, ਰੱਖਦੇ ਹਾਂ ਸੱਜੇ ਹੱਥ। ਕਾਨੂੰਨ ਨੂੰ ਭੁੱਲ ਜਾਣਾ ਹੀ, ਸਰਕਾਰ ਨੂੰ ਭੁੱਲ ਜਾਣਾ ਹੈ, ਕਾਨੂੰਨ ਹੀ ਸਰਕਾਰ ਹੈ। ਪਰਮਾਤਮਾ ਦੇ ਨਿਯਮਾਂ ਨੂੰ ਜਿਹੜਾ ਭੁੱਲ ਗਿਆ, ਰੱਬ ਨੂੰ ਭੁੱਲ ਗਿਆ, ਜਿਹਨੂੰ ਪਰਮਾਤਮਾ ਦੇ ਰੱਬ ਦੇ ਕਾਨੂੰਨ ਦਾ ਨਹੀਂ ਪਤਾ, ਨਿਯਮ ਦਾ ਨਹੀਂ ਪਤਾ, ਮਤਲਬ ਰੱਬ ਨੂੰ ਭੁੱਲ ਗਿਆ। ਨਿਯਮਾਂ ਨੂੰ ਫੋਲੋ ਨਹੀਂ ਕਰਦਾ, ਨਿਯਮਾਂ ਨੂੰ ਮੰਨਦਾ ਨਹੀਂ, ਤੇ ਦਾਵਾ ਕਰਦਾ ਰੱਬ ਦੇ ਭਗਤਾਂ ਕਿਧਰੋਂ ਹੋ ਗਿਆ ਭਗਤ, ਦਾਵਾ ਕਰਦਾ ਮੈਂ ਸਰਕਾਰ ਦਾ ਵਫਾਦਾਰ ਹਾਂ ਪਰ ਕਾਨੂੰਨ ਨੂੰ ਮੰਨਦਾ ਨਹੀਂ। ਦੇਸ਼ ਦਾ ਬੰਦਾ ਕਵੇ ਵੀ ਮੈਂ ਵਫਾਦਾਰ ਹਾਂ ਪਰ ਦੇਸ਼ ਦੇ ਕਾਨੂੰਨ ਨੂੰ ਮੈਂ ਮੰਨਦਾ ਨਹੀਂ, ਅਸਲ 'ਚ ਤੇ ਕਾਨੂੰਨ ਦੇ ਵਫਾਦਾਰ ਬਣਨਾ। ਪਰਮਾਤਮਾ ਦੇ ਜਿਹੜੇ ਨਿਯਮ ਬਣਾਏ ਹੋਏ ਹੈ ਉਹਨਾਂ ਨਿਯਮਾਂ ਨੂੰ ਸਮਝਣਾ ਹੈ ਤੇ ਉਹਨਾਂ ਨਿਯਮਾਂ ਦੇ ਮੁਤਾਬਕ ਚੱਲਣਾ ਹੀ ਰੱਬ ਦੀ ਰਜ਼ਾ ਵਿੱਚ ਚੱਲਣਾ ਹੁੰਦਾ ਹੈ। ਜਿਹਨੂੰ ਨਿਯਮ ਭੁੱਲ ਗਏ ਉਹਨੂੰ ਖਸਮ ਭੁੱਲ ਗਿਆ, ਰੱਬ ਭੁੱਲ ਗਿਆ ਤੇ ਨਿਯਮ ਭੁੱਲ ਗਿਆ। ਮੈਂ ਸੁਣਿਓ ਧਿਆਨ ਨਾਲ, ਮੈਂ ਨਿਯਮ ਭੁੱਲ ਗਿਆ ਤੇ ਸ਼ੂਗਰ ਹੋ ਗਈ, ਹੁਣ ਕਸੂਰ ਕਿਹਦਾ ਹੈ ਜੀ? ਨਿਯਮ ਭੁੱਲਣ ਵਾਲੇ ਦਾ। ਉਹ ਤੇ ਬਣੇ ਪਏ ਨੇ ਨਿਯਮ, ਨਿਯਮ ਬਣੇ ਪਿਆ, ਹਰ ਇੱਕ ਚੀਜ਼ ਦਾ ਨਿਯਮ ਬਣਿਆ ਪਿਆ। ਜਦੋਂ ਨਿਯਮ ਤੋੜਿਆ ਤੇ ਮੈਨੂੰ ਸ਼ੂਗਰ ਹੋ ਗਈ, ਹੁਣ ਫਿਰ ਕੀ ਕਰੀਏ? ਹੁਣ ਮੈਂ ਜੇ ਮੇਰੇ ਤਨ ਤੇ ਰੋਗ ਲੱਗ ਹੀ ਗਿਆ, ਮੇਰੇ ਤਨ ਤੱਕ ਪਹੁੰਚੇ, ਇਹ ਮੇਰੇ ਮਨ ਦਾ ਰੋਗ ਨਾ ਬਣੇ। ਇਹ ਗੱਲ ਕਰ ਰਹੇ ਸੀ ਆਪਾਂ ਵੀ ਮਨ ਦਾ ਰੋਗ ਕਿਉਂ ਬਣੇ, ਤਨ ਦਾ ਬਣ ਗਿਆ ਚਲੋ ਆ ਗਿਆ, ਔਰ ਕੋਸ਼ਿਸ਼ ਕਰੀਏ ਅੱਗੇ ਤੋਂ ਕੰਟਰੋਲ ਕਰ ਲਈਏ, ਮਿੱਠਾ ਛੱਡ ਦਈਏ ਵੀ ਨਾ ਹੋਵੇ, ਇਹ ਵੀ ਕੋਈ ਕੰਟਰੋਲ ਕਰੀਏ, ਪਰ ਮਨ ਦਾ ਰੋਗ ਕਿਉਂ ਬਣੇ ਬਈ? ਬਾਹਰ ਆ ਰਿਹਾ, ਆਉਣ ਦਿਓ, ਅੰਦਰ ਕਿਉਂ ਪਹੁੰਚੇ? ਫਿਰ ਸਮਝੋ, ਹੋਰ ਐਗਜ਼ਾਮਪਲ ਲੈ ਲਓ। ਇੱਕ ਬੰਦਾ ਤੁਰਿਆ ਜਾਂਦਾ, ਉਹਨੂੰ ਕਿਸੇ ਨੇ ਦੱਸਿਆ, ਉਹਨੂੰ ਕਹਿੰਦੇ ਫਲਾਣਾ ਸਿਆਂ ਤੇਰੇ ਘਰ ਨਾ ਅੱਗ ਲੱਗ ਗਈ, ਸਾਰਾ ਕੁਝ ਹੀ ਸੜ ਗਿਆ, ਕੱਖ ਨਹੀਂ ਬਚਿਆ, ਸਾਰਾ ਹੀ ਸੜ ਗਿਆ ਘਰ ਤੇਰਾ। ਉਹ ਜਿਹੜਾ ਤੇ ਦੱਸਣ ਆਇਆ ਉਹ ਹਫੜਿਆ ਪਿਆ ਤੇ ਇੱਧਰ ਦੱਸਦਾ ਉਹ ਅੱਗ ਲੱਗ ਗਈ ਤੇਰੇ ਘਰ। ਉਹ ਆਰਾਮ ਨਾਲ ਤੁਰਿਆ ਜਾਂਦਾ, ਅੱਛਾ ਅੱਗ ਲੱਗ ਗਈ, ਉਹ ਛਤਰੀ ਸਿਰ ਤੇ ਇੱਦਾਂ ਫੜੀ ਹੋਈ ਹੈ ਹੌਲੀ ਹੌਲੀ, ਚੱਲ ਕੋਈ। ਉਹ ਕਹਿੰਦਾ ਸੁਣਿਆ ਤੈਨੂੰ ਬੋਲਿਆ ਤੇਰੇ ਘਰ ਅੱਗ ਲੱਗੀ ਹੈ? ਉਹ ਕਹਿੰਦਾ ਸੁਣ ਗਈ। ਉਹ ਤੇਰੇ ਘਰ ਅੱਗ ਲੱਗੀ ਹੈ, ਤੂੰ ਧਿਆਨ ਹੀ ਨਹੀਂ ਦਿੰਦਾ, ਤੈਨੂੰ ਫਿਕਰ ਨਹੀਂ ਤੇਰੇ ਘਰ ਦਾ? ਕਹਿੰਦੇ ਤੂੰ ਆਪ ਹੀ ਦੱਸਿਆ ਵੀ ਸਾਰਾ ਘਰ ਸੜ ਗਿਆ। ਕਹਿੰਦੇ ਹਾਂ ਸੜ ਗਿਆ। ਕਹਿੰਦਾ ਫਿਰ ਉੱਥੇ ਤੇ ਲੱਗ ਗਈ, ਅੰਦਰ ਜ਼ਰੂਰੀ ਲਾਉਣੀ ਹੈ, ਆਖੋ ਸਤਨਾਮ ਵੀ ਅੱਗ ਉੱਥੇ ਲੱਗ ਗਈ, ਅੰਦਰ ਕਿਉਂ ਲਾਈਏ, ਅੰਦਰ ਕਿਉਂ ਲਾਈਏ? ਗਾਵੀਏ, ਸੁਣੀਏ, ਮਨ ਰੱਖੀਏ, ਭਾਓ ਦੁੱਖ ਪਰ ਹਰ ਦੁੱਖ ਸਾਡੇ ਅੰਦਰ ਹੁਣ ਸੁੱਖ ਘਰ ਲੈ ਜਾਏ। ਅਸੀਂ ਤੇ ਸੁੱਖ ਲੈ ਗਏ ਘਰ, ਸਾਡਾ ਜਿੱਥੇ ਪਹੁੰਚਣਾ ਅਸੀਂ ਪਹੁੰਚ ਗਏ, ਅਸੀਂ ਤੇ ਆਨੰਦ ਚ ਰਹਿਣ ਵਾਲੇ ਹਾਂ। ਸੁੱਖ ਤੇ ਦੁੱਖ ਆਇਆ ਹੈ, ਇਹ ਹੁਣ ਬਾਹਰ ਚੱਲੇਗਾ, ਬਾਹਰ ਦੁੱਖ ਸੁੱਖ ਚੱਲਦਾ ਰਹਿਣਾ ਹੈ, ਅੰਦਰ ਤੱਕ ਨਹੀਂ ਪਹੁੰਚ ਸਕਦਾ। ਇਸੇ ਕਰਕੇ ਗੁਰੂ ਅਰਜਨ ਸਾਹਿਬ ਕਹਿੰਦੇ ਸੀ ਬਾਲੋ ਤਵੀਆਂ ਉੱਤੇ, ਮੈਨੂੰ ਦੁਖੀ ਕਰਕੇ ਬਗਾਓ। ਬਾਹੋ ਤਵੀਆਂ ਤੇ ਕਿਹੜੀਆਂ ਤੇ ਬਾਉਣਾ, ਚਿਣ ਦਿਓ ਕਿਹੜੀਆਂ ਨੀਹਾਂ ਚ ਚਿਣੋਗੇ, ਦੁਖੀ ਕਰਕੇ ਬਗਾਓ। ਇਹੀ ਕਿਹਾ ਵੀ ਮੇਰਾ ਪੋਟਾ ਪੋਟਾ ਕੱਟ ਦਿਓ ਤੁਸੀਂ, ਮੈਨੂੰ ਦੁਖੀ ਕਰਕੇ ਦਿਖਾ। ਇਹ ਹੈ ਸੁੱਖ ਘਰ ਲੈ ਜਾਏ, ਤੇ ਜੇ ਸੁੱਖ ਸਾਡੇ ਅੰਦਰ ਨਹੀਂ ਗਿਆ, ਜਪਜੀ ਸਾਹਿਬ ਮਰ ਗਏ ਬੁੱਢੇ ਹੋ ਗਏ ਕਰ ਕਰਕੇ, ਮਾੜਾ ਜਿਹਾ ਕੋਈ ਫੋਨ ਆਉਂਦਾ ਸਟ੍ਰੈਸ 'ਚ ਮਰ ਜਾਂਦੇ ਹਾਂ, ਤੇ ਫਿਰ ਦੁੱਖ ਖਤਮ ਤੇ ਹੋਏ ਨਾ ਜੇ, ਅੰਦਰ ਤੇ ਪਹੁੰਚਦਾ ਦੁੱਖ। ਅੰਦਰ ਜੇ ਸੁੱਖ ਪਹੁੰਚਿਆ ਹੋਇਆ ਹੈ, ਰੱਬ ਪਹੁੰਚਿਆ ਹੋਇਆ ਹੈ, ਪਰਮਾਤਮਾ ਪਹੁੰਚ ਗਿਆ, ਫਿਰ ਜਿੱਥੇ ਸਤਿਗੁਰੂ ਹੈ, ਸੱਚਾ ਗਿਆਨ, ਸਤਿਗੁਰੂ ਦਾ ਅਰਥ ਹੈ ਜੀ ਸੱਚਾ ਗਿਆਨ, ਜਿੱਥੇ ਸੱਚਾ ਗਿਆਨ ਪਹੁੰਚ ਗਿਆ ਹੈ ਉੱਥੇ ਤੇ ਆਨੰਦ ਹੋਣਾ ਚਾਹੀਦਾ ਸੀ ਨਾ, ਉੱਥੇ ਦੁੱਖ ਕਿਵੇਂ ਪਹੁੰਚ ਸਕਦਾ? ਫਿਰ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਅਸੀਂ ਤੇ ਗਾ ਗਾ ਕੇ ਪੜ੍ਹਦੇ ਹਾਂ, ਲੋਕਾਂ ਨੂੰ ਦੱਸਦੇ ਹਾਂ, ਹੁਣ 5 ਮਿੰਟ ਪਹਿਲਾਂ ਗਾ ਰਹੇ ਹਾਂ ਆਨੰਦ ਭਇਆ, ਗੁਰਦੁਆਰੇ ਪੜ੍ਹ ਕੇ ਆਏ ਹਾਂ, ਤੇ ਘਰ ਪਹੁੰਚਦਿਆਂ ਨੂੰ ਪਤਾ ਲੱਗ ਗਿਆ ਵੀ 10,000 ਰੁਪਏ ਦੀ ਚੋਰੀ ਹੋ ਗਈ। ਹੁਣ ਇੱਕ ਤੇ ਇਦਾਂ ਰਿਐਕਟ ਕਰਨਾ ਹੁੰਦਾ ਹੈ, ਅੱਛਾ ਚੋਰੀ ਹੋ ਗਈ, ਚਲੋ ਰਿਪੋਰਟ ਲਿਖਾਉਂਦੇ ਹਾਂ, ਜਾ ਕੇ ਗੱਲਬਾਤ ਕਰਦੇ ਹਾਂ, ਇੱਕ ਚੀਕਾਂ ਹੀ ਲੱਗ ਪਿਆ ਮਾਰਨ, ਕਿੱਧਰ ਹੀ ਗਏ ਨਿਤਨੇਮ ਸਵੇਰ ਵਾਲਾ, ਕਿੱਧਰ ਗਈ ਬਾਣੀ ਬੜੀ ਤੇਰੀ। ਅੰਦਰ ਤੇ ਦਾ ਮਤਲਬ ਤੇਰਾ ਉਹ ਦੁੱਖ ਅੰਦਰ ਜਾਂਦਾ, ਦੁੱਖ ਪਰ ਹਰ ਕਿਵੇਂ ਹੋਇਆ? ਫਿਰ ਦੁੱਖ ਅੰਦਰ ਜਾਂਦਾ, ਦੁੱਖ ਪਰ ਹਰ ਕਿਵੇਂ ਹੋਇਆ? ਦੁੱਖ ਪਰ ਹਰ ਵੇਖਣਾ ਹੈ, ਗੁਰੂ ਗੋਬਿੰਦ ਸਿੰਘ ਨੂੰ ਵੇਖੋ, ਸਾਹਿਬਜ਼ਾਦੇ ਵੱਡੇ ਸ਼ਹੀਦ ਹੋ ਗਏ ਪਰ ਦੁੱਖ ਅੰਦਰ ਗਿਆ। ਕਿੰਨਾ ਫਰਕ ਹੈ, ਬਾਣੀ ਪੜਨ ਦਾ ਕਿੰਨਾ ਫਰਕ ਹੈ। ਸਾਨੂੰ ਉਹਦਾ ਰਸ ਨਹੀਂ ਮਿਲਿਆ, ਭੋਜਨ ਜੇ ਤੁਹਾਡੇ ਅੰਦਰ ਹੀ ਨਹੀਂ ਜਾ ਰਿਹਾ। ਮੇਰੇ ਜੇ ਭੋਜਨ ਖਾਧਾ, ਖੂਨ ਨਹੀਂ ਬਣਦਾ, ਬਲੱਡ ਨਹੀਂ ਬਣਦਾ, ਤਾਕਤ ਨਹੀਂ ਬਣਦੀ, ਐਨਰਜੀ ਨਹੀਂ ਬਣਦੀ, ਤੇ ਮੇਰੇ ਭੋਜਨ ਦਾ ਅਰਥ ਕੀ ਹੈ? ਜੇ ਭਜਨ ਸਾਡੇ ਅੰਦਰ ਹੀ ਨਹੀਂ ਜਾਂਦਾ ਤੇ ਉਹਦਾ ਅਰਥ ਕੀ ਹੈ? ਫਿਰ ਉਹਦਾ ਅਰਥ ਕੀ ਹੈ? ਜੋ ਅਸੀਂ ਸਮਝ ਰਹੇ ਹਾਂ, ਇੰਨੀ ਗੱਲ ਹੀ ਸਮਝ ਰਹੇ ਹਾਂ ਵੀ ਜੇ ਬਾਣੀ ਨਾਲ ਜੁੜਿਆ ਹੈ, ਧਿਆਨ ਨਾਲ ਬਾਣੀ ਪੜ੍ਹਦਾ ਹੈ, ਬਾਣੀ ਸੁਣਦਾ ਹੈ, ਬਾਣੀ ਸਮਝਦਾ ਹੈ, ਫਿਰ ਇਹਦੀ ਨਿਸ਼ਾਨੀ ਇਹ ਹੈ ਵੀ ਬੰਦੇ ਕੋਲ ਦੁੱਖ ਬਹੁਤ ਆਉਣਗੇ ਪਰ ਇਹਦੇ ਅੰਦਰ ਨਹੀਂ ਜਾ ਸਕਦੇ। ਇਹ ਹੁਣ ਮੈਂ ਉਹੀ ਸ਼ਬਦ ਦੀ ਵਿਚਾਰ ਆਪਾਂ ਕਰਾਂਗੇ ਜਿਹੜਾ ਆਪਾਂ ਪਹਿਲਾਂ ਪੜ੍ਹਿਆ, ਉਸੇ ਨੂੰ ਸਮਝਾਂਗੇ ਆਪਾਂ। ਹੁਣ ਵੇਖਿਓ, ਮਨ ਹੈ ਨਾ ਜੀ ਜਿਹੜਾ ਬੜਾ ਖੁਸ਼ ਰਹਿੰਦਾ ਇਹ ਗੱਲ ਵੇਖ ਕੇ। ਹੁਣ ਆਪਾਂ ਜੇ ਹੁਣ ਵੇਖਿਓ, ਧਿਆਨ ਨਾਲ ਸੁਣਿਓ, ਆਪਾਂ ਸਾਰੇ ਜਿੰਨੇ ਵੀਰ ਭਰਾ ਭੈਣਾਂ ਬੈਠੇ ਆ, ਆਪਾਂ ਇੱਦਾਂ ਸਮਝੀਏ ਵੀ ਗੁਰੂ ਗੋਬਿੰਦ ਸਿੰਘ ਦੇ ਨੇੜੇ ਦੁੱਖ ਜਾਂਦਾ ਹੀ ਨਹੀਂ, ਦੁੱਖ ਹੁੰਦਾ ਹੈ। ਘਰ ਵੀ ਖਤਮ ਹੋ ਗਿਆ, ਬੱਚੇ ਸ਼ਹੀਦ ਹੋ ਗਏ, ਸਰੀਰ ਤੇ ਵੀ ਇੰਨੇ ਕੰਡੇ ਵੱਜੇ ਪਏ ਆ ਯਾਰ, ਕੰਡੇ ਵੀ ਵੱਜੇ ਪਏ ਆ, ਕੱਪੜੇ ਵੀ ਪਾਟੇ ਪਏ ਆ, ਸਰੀਰ ਦੇ ਉੱਤੇ ਵੀ ਸੱਟਾਂ ਬਹੁਤ ਨੇ, ਤਕਲੀਫ ਬਹੁਤ ਹੋਏਗੀ ਸਰੀਰ ਤੇ ਹੈ, ਪਰ ਯਾਰ ਅੰਦਰ ਜਾਂਦਾ ਹੀ ਨਹੀਂ ਦੁੱਖ। ਹੁਣ ਇਹ ਸਮਝ ਕੇ ਭਲਾ ਐ ਜੇ ਨਹੀਂ ਹੁੰਦਾ, ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਆ ਅਚਰਜ ਨਹੀਂ ਗੱਲ, ਮਾਲਕ ਦੀ ਵਡਿਆਈ ਵੇਖ ਕੇ ਇਦਾਂ ਜੇ ਨਹੀਂ ਲੱਗਦਾ ਵੀ ਇਹ ਕਿਵੇਂ ਹੋ ਸਕਦਾ ਯਾਰ, ਬੰਦੇ ਦੇ ਅੰਦਰ ਦੁੱਖ ਜਾਂਦਾ ਹੀ ਨਹੀਂ, ਬਾਹਰ ਰਹਿੰਦਾ, ਫੀਲ ਕਰਦਾ ਹੀ ਨਹੀਂ। ਇਹ ਸ਼ਬਦ ਨੂੰ ਆਪਾਂ ਇਦਾਂ ਸਮਝਿਓ, ਬਿਲਕੁਲ ਪਿੱਛੇ ਪਿੱਛੇ ਚੱਲੀਏ, ਲਾਸਟ ਪੰਕਤੀਆਂ ਨੇ ਨਾ, ਮਨ ਬਿਲਾਸ ਭਏ ਸਾਹਿਬ ਕੇ, ਪਰਮਾਤਮਾ ਦੀ ਵਡਿਆਈ ਤੇ ਰੰਗ ਵੇਖ ਕੇ ਮਨ ਹੈ ਜਿਹੜਾ ਬੜਾ ਹੈਰਾਨ ਹੁੰਦਾ ਹੈ, ਖੁਸ਼ੀ ਹੁੰਦੀ ਖੁਸ਼ੀ, ਇਹ ਖੇਡ ਵੇਖ ਕੇ ਵੀ ਰੱਬਾ ਖੇਡ ਬੜੀ ਕਮਾਲ ਦੀ ਕਰਦਾ ਵੀ ਦੁੱਖ ਅੰਦਰ, ਕਿਉਂਕਿ ਤੂੰ ਜਦੋਂ ਅੰਦਰ ਪਹੁੰਚ ਜਾਂਦਾ ਹੈ ਫਿਰ ਦੁੱਖ ਨਹੀਂ ਪਹੁੰਚਦਾ। ਇਹ ਨਿਸ਼ਾਨੀ ਹੈ ਵੀ ਜਦੋਂ ਰੱਬ ਪਹੁੰਚਦਾ ਫਿਰ ਦੁੱਖ ਨਹੀਂ ਉੱਥੇ ਆ ਸਕਦਾ, ਜਿੱਥੇ ਮਾਲਕ ਦੀ ਯਾਦ ਪਹੁੰਚਦੀ ਹੈ ਫਿਰ ਦੁੱਖ ਨਹੀਂ ਆਉਂਦਾ। ਤੇ ਮੈਂ ਹੈਰਾਨ ਇਹ ਹੋਈ ਜਾਂਦਾ ਵੇਖ ਵੇਖ ਕੇ ਵੀ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ। ਤੇ ਮੈਂ ਸੋਚ ਰਿਹਾ ਹਰ ਸਿਮਰ 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 ਸਿਮਰ, ਮਤਲਬ ਸੋਚ ਸੋਚਣਾ, ਯਾਦ ਕਰਨਾ, ਰੱਬ ਨੂੰ ਚੇਤੇ ਕਰਦਾ ਵੀ ਰੱਬਾ ਤੇਰੀ ਵਡਿਆਈ ਕੀ ਹੈ ਇਹ, ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ, ਵੀ ਤੂੰ ਇਦਾਂ ਪੈਜ ਰੱਖਦਾ ਆਪਣੇ ਸੇਵਕ ਦੀ, ਇਦਾਂ ਪੈਜ ਰੱਖਦਾ ਤੂੰ, ਕਿੰਨਾ ਦੀ ਰੱਖਦਾ ਜੀ। ਹੁਣ ਰਹਾਉ ਦੀ ਪੰਕਤੀ ਹੈ, ਪ੍ਰਭ ਸਿਉ ਲਾਗ ਰਹੇ ਮੇਰਾ ਜੀ,
ਪ੍ਰਭ ਸਿਉ ਲਾਗ ਰਹੇ ਹੋ ਮੇਰਾ ਚੀਤ, ਆਦ ਅੰਤ ਪ੍ਰਭ ਸਦਾ ਸਹਾਈ, ਤਨ ਹਮਾਰਾ ਮੀਤ।
ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹੀ ਮੇਰਾ ਸਹਾਈ ਹੈ, ਆਦ ਅੰਤ ਪ੍ਰਭ ਸਦਾ ਸਹਾਈ। ਉਹ ਅੰਦਰ ਬੈਠਾ ਹੈ ਸਹਾਇਤਾ ਕਰਨ ਵਾਲਾ, ਦੁੱਖ ਬਾਹਰੋਂ ਆਉਣਾ ਹੈ ਉਹ ਅੰਦਰ ਹੈ, ਸਹਾਇਤਾ ਤੇ ਅੰਦਰੋਂ ਹੀ ਹੋ ਜਾਣੀ, ਅੰਦਰੋਂ ਹੀ ਹੌਸਲਾ ਮਿਲ ਜਾਣਾ ਹੈ, ਅੰਦਰੋਂ ਹੀ ਬੰਦਾ ਸਟਰੋਂਗ ਹੋ ਜਾਣਾ, ਹੌਸਲਾ ਅੰਦਰੋਂ ਹੀ ਮਿਲ ਜਾਣਾ ਹੈ, ਇਹ ਤਾਕਤ ਅੰਦਰੋਂ ਹੀ ਮਿਲ ਜਾਣੀ ਹੈ ਜੀ। ਬਾਹਰਲੇ ਦੁਸ਼ਮਣ ਦਾ ਮੁਕਾਬਲਾ ਕਰਨ ਦੀ ਵੀ ਤੂੰ ਨੇੜੇ ਆ ਸਕਦਾ। ਹੁਣ ਇੱਕ ਆਰਮੀ ਵਿੱਚ ਬੰਦਾ ਜੌਬ ਕਰਦਾ ਹੈ, ਉਹਨੂੰ ਜਦੋਂ ਪਤਾ ਲੱਗਦਾ ਵੀ ਦੁਸ਼ਮਣ ਆਇਆ ਹੈ ਤੇ ਹੌਸਲਾ ਉਹਦੇ ਅੰਦਰੋਂ ਹੀ ਆਉਂਦਾ ਨਾ, ਫਿਰ ਵੀ ਕਰ ਮੁਕਾਬਲਾ ਫਿਰ ਕਰੀਏ ਜਾਂਦਾ, ਫਿਰ ਬੰਦੂਕ ਲੈ ਕੇ ਪਤਾ ਹੈ ਵੀ ਮਰ ਵੀ ਸਕਦਾ ਪਰ ਮੈਂ ਮੁਕਾਬਲਾ ਕਰਨਾ ਹੈ, ਪਰ ਉਹ ਹੌਸਲਾ ਕਦੀ ਨਾ ਕਦੀ ਉਹਦੇ ਉਸਤਾਦਾਂ ਨੇ ਉਹਨੂੰ ਭਰਿਆ ਹੋਣਾ, ਉਹਦੇ ਚ ਉਹਦਿਆਂ ਵੱਡਿਆਂ ਆਫਿਸਰਾਂ ਨੇ ਉਹਦੀ ਟ੍ਰੇਨਿੰਗ ਕਰਾਈ ਹੋਣੀ ਹੈ, ਕਲਾਸਾਂ ਲਾਈਆਂ ਹੋਣਗੀਆਂ ਉਹਨੇ। ਸਾਡੇ ਵਰਗਾ ਬੰਦਾ ਸਿੱਧਾ ਹੀ ਰਾਈਫਲ ਫੜ ਕੇ ਕਿਵੇਂ ਲੜ ਲਏਗਾ ਦੁਸ਼ਮਣਾਂ ਨਾਲ, ਪਹਿਲਾਂ ਟ੍ਰੇਨਿੰਗ ਕੈਂਪਾਂ ਤੇ ਗਿਆ, ਕੈਂਪ ਲੱਗੇ, ਟ੍ਰੇਨਿੰਗ ਕੀਤੀ, ਉਹਨੂੰ ਉਹਦਾ ਮੈਂਟਲੀ ਵੀ ਪ੍ਰਪੇਅਰ ਕੀਤਾ ਨਾ। ਆ ਜੋ ਸਾਡੇ ਅੰਦਰ ਗੰਦ ਮੰਦ ਭਰਿਆ ਪਿਆ, ਬ੍ਰੇਨ ਵਾਸ਼ ਕੀਤਾ ਚੰਗੀ ਤਰ੍ਹਾਂ, ਫਿਰ ਭਗਤੀ ਭਰੀ ਦੇਸ਼ ਭਗਤੀ ਉਹਨੂੰ ਭਰੀ ਜਾਂਦੀ ਹੈ, ਸਿਖਾਇਆ ਜਾਂਦਾ ਹੈ, ਜਜ਼ਬਾ ਭਰਿਆ ਜਾਂਦਾ ਹੈ, ਦ੍ਰਿੜਤਾ ਭਰੀ ਜਾਂਦੀ ਹੈ, ਉਹਦਾ ਖਾਣਾ ਪੀਣਾ ਸਭ ਸਭ ਕੰਟਰੋਲ ਚ ਆਉਂਦਾ ਹੈ, ਫਿਰ ਸਰੀਰ ਉਹਦਾ ਫਿੱਟ ਚਾਹੀਦਾ, ਦਿਮਾਗ ਸੈੱਟ ਹੋਣਾ ਚਾਹੀਦਾ ਹੈ। ਉਹ ਹੌਸਲਾ ਕਦੀ ਨਾ ਕਦੀ ਭਰਿਆ ਸੀ ਉਹਦੇ ਅੰਦਰ, ਤਾਂ ਹੀ ਉਹ ਮੁਕਾਬਲਾ ਜਾ ਕੇ ਕਰਦਾ ਹੈ। ਇਸੇ ਤਰ੍ਹਾਂ ਬਾਹਰਲਿਆਂ ਦੁੱਖਾਂ ਦਾ ਮੁਕਾਬਲਾ ਕਰਨਾ ਹੈ, ਉਹ ਅੰਦਰ ਜਿਹੜਾ ਬੈਠਾ ਹੈ, ਜਿਹੜਾ ਅਸੀਂ ਗੁਰੂ ਤੋਂ ਗਿਆਨ ਲੈਂਦੇ ਹਾਂ ਆਹ ਸਾਧ ਸੰਗਤ ਚ ਆ ਕੇ, ਇਦਾਂ ਇਦਾਂ ਫਿਰ ਸਾਡੇ ਚ ਉਹ ਭਰਿਆ ਜਾਂਦਾ ਹੈ। ਉਹਦਾ ਮੁਕਾਬਲਾ ਅਸੀਂ ਇਦਾਂ ਕਰਦੇ ਹਾਂ, ਪਹਿਲਾਂ ਅਸੀਂ ਕਲਾਸਾਂ ਲਾਉਂਦੇ ਹਾਂ, ਆਹ ਸਾਡੀ ਕਲਾਸ ਹੈ, ਸੰਗਤ ਵਿੱਚ ਆ ਕੇ ਅਸੀਂ ਸਮਝਦੇ ਹਾਂ, ਫਿਰ ਵੱਡੇ ਵੱਡੇ ਦੁੱਖਾਂ ਦਾ ਮੁਕਾਬਲਾ ਕਰ ਸਕਦੇ ਹਾਂ। ਫਿਰ ਬੇਨਤੀ ਕਰਾਂ, ਦੁੱਖ ਦਾ ਅਰਥ ਇਹ ਨਹੀਂ ਕਿ ਦੁੱਖ ਆਉਂਦਾ ਨਹੀਂ। ਦੁਨੀਆਂ ਵਿੱਚ ਕੋਈ ਪੀਰ ਪੈਗੰਬਰ ਔਲੀਆ ਅਵਤਾਰ ਗੁਰੂ ਪੀਰ ਏਦਾਂ ਦਾ ਨਹੀਂ ਹੋਇਆ ਜਿਹਦੇ ਤੇ ਕੋਈ ਦੁੱਖ ਨਾ ਆਇਆ ਹੋਵੇ। ਧਿਆਨ ਨਾਲ ਬੇਨਤੀ ਸੁਣੋ, ਦੁਨੀਆਂ ਵਿੱਚ ਕੋਈ ਪੀਰ ਪੈਗੰਬਰ ਏਦਾਂ ਦਾ ਨਹੀਂ ਹੋਇਆ, ਕੋਈ ਬਾਂਹ ਖੜੀ ਕਰਕੇ ਦੱਸੇ ਵੀ ਜਿਹਨੂੰ ਕਦੇ ਕੋਈ ਦੁੱਖ ਨਾ ਆਇਆ ਹੋਵੇ। ਹਾਂ, ਇਦਾਂ ਦੇ ਤੁਹਾਨੂੰ ਹਜ਼ਾਰਾਂ ਮਿਲ ਜਾਣਗੇ ਜਿਨ੍ਹਾਂ ਤੇ ਦੁੱਖ ਆਏ ਬਹੁਤ ਸੀ, ਪਰ ਉਹਨਾਂ ਨੇ ਦੁੱਖਾਂ ਨੂੰ ਜਾਣਿਆ ਕੁਛ ਨਹੀਂ।
ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ।
ਜਿਹਦੇ ਤੇ ਸਤਿਗੁਰੂ ਦਿਆਲ ਹੋ ਜਾਂਦਾ ਹੈ ਉਹ ਦੁੱਖਾਂ ਨੂੰ ਜਾਣਦਾ ਨਹੀਂ। ਇਹ ਕਿਤੇ ਨਹੀਂ ਲਿਖਿਆ ਵੀ ਉਹਦੇ ਤੇ ਦੁੱਖ ਨਹੀਂ ਆਉਂਦਾ। ਬੇਨਤੀ ਨੂੰ ਸਮਝਣਾ, ਗੁਰਬਾਣੀ ਚ ਕਿਤੇ ਨਹੀਂ ਲਿਖਿਆ ਵੀ ਦੁੱਖ ਨਹੀਂ ਆਏਗਾ, ਹਰ ਕਿਤੇ ਆਉਂਦਾ ਹੈ, ਇਹ ਆਉਣਾ ਹੈ। ਪਰ ਗੁਰੂ ਜੀ ਦਾ ਗਿਆਨ ਲੈਣ ਵਾਲਾ ਬੰਦਾ ਸਟਰੋਂਗ ਹੋ ਜਾਂਦਾ ਹੈ, ਉਹ ਦੁੱਖ ਨੂੰ ਜਾਣਦਾ, ਇਹ ਫਰਕ ਹੈ ਬਸ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬਹੁ ਝੂਰੀ ਹੈ, ਸਤਿਗੁਰ ਹੋਏ ਦਇਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰ ਹੋਏ ਦਇਆਲ ਤਾਂ ਹਰ ਰੰਗ ਮਾਣੀਏ, ਸਤਿਗੁਰ ਹੋਏ ਦਇਆਲ ਤਾਂ ਜਮ ਕਾ ਡਰ ਕੇ ਹਾ, ਸਤਿਗੁਰ ਹੋਏ ਦਇਆਲ ਤਾਂ ਸਤ ਹੀ ਸੁਖ ਦੇ ਹਾ, ਸਤ ਹੀ ਸੁਖ ਦੇ ਹਾ, ਦੁੱਖ ਪਰ ਹਰ ਸੁਖ ਕਰ ਲੈ ਜਾਏ ਸਦਾ ਸੁਖ। ਸਤਿਗੁਰ ਹੋਏ ਦਇਆਲ ਤਾਂ ਨਵ ਨਿਤ ਪਾਈਏ, ਸਤਿਗੁਰ ਹੋਏ ਦਇਆਲ ਤਾਂ ਸੱਚ ਸਮਾਈਏ। ਜਦੋਂ ਸੱਚਾ ਗਿਆਨ ਬੰਦੇ ਨੂੰ ਹੁੰਦਾ ਹੈ ਉਹ ਫਿਰ ਦੁੱਖ ਨੂੰ ਜਾਣਦਾ ਨਹੀਂ, ਇਹ ਫਰਕ ਹੈ। ਇਹ ਕਿਤੇ ਨਹੀਂ ਲਿਖਿਆ ਵੀ ਦੁੱਖ ਆਉਣਾ ਨਹੀਂ ਭਾਈ। ਨੌਵੇਂ ਪਾਤਸ਼ਾਹ ਜੀ ਦਾ ਬਚਨ ਵੀ ਪੜ੍ਹਦੇ ਹਾਂ, ਪੜ੍ਹੋ ਜੋ ਨਰ ਦੁੱਖ ਮੈਂ, ਸਾਰਾ ਸ਼ਬਦ ਹੀ ਪੜ੍ਹ ਦਿਓ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁਖ ਸਨੇਹ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮੰਨੈ ਨਹਿ ਨਿੰਦਿਆ ਨਹਿ ਉਸਤਤ ਜਾਗੈ।
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁਖ ਸਨੇਹਿ ਅਰ ਭੈ ਨਹੀਂ ਜਾਗੈ, ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਗੈ, ਲੋਭ ਮੋਹ ਅਭਮਾਨਾ ਹਰ ਖੁਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹੇ ਨਿਰਾਸਾ, ਕਾਮ ਕ੍ਰੋਧ ਜਿਹੇ ਪਰਸੈ ਨਾਹਨ, ਤੇਹ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰ ਕਾ ਪੀਨੀ, ਤੇਹ ਇਹ ਜੁਗਤ ਪਛਾਨੀ, ਨਾਨਕ ਲੀਨ ਪਇਓ ਗੋਬਿੰਦ ਸਿਓ, ਜਿਉਂ ਪਾਨੀ ਸੰਗ ਪਾਨੀ।
ਕਹਿੰਦੇ ਉਹ ਵੀ ਜਿਹੜੇ ਦੁੱਖ ਨੂੰ ਦੁੱਖ ਮੰਨਦੇ, ਇਹ ਤੇ ਨਹੀਂ ਵੀ ਦੁੱਖ ਹੁੰਦਾ। ਅਸੀਂ ਸਾਰੇ ਕਹੀ ਜਾਂਦੇ ਹਾਂ ਦੁੱਖ ਆਵੇ ਨਾ, ਤੇ ਇਹਦਾ ਪੰਗਤੀ ਗਾਉਂਦੇ ਵੀ ਇਦਾਂ ਹੀ ਆ, ਔਖੀ ਘੜੀ ਨਾ ਦੇਖਣ ਦੇਈ ਰੱਬਾ ਮੇਰਿਆ, ਮੈਨੂੰ ਔਖੀ ਘੜੀ ਨਾ ਵੇਖਣ ਦੇਈ, ਤੂੰ ਨਾ ਮੈਨੂੰ ਔਖੀ ਘੜੀ ਵੇਖਣ ਦੇਈ। ਪਰ ਕਹਿੰਦੇ ਰੱਬ ਜੀ ਉਹਨੂੰ ਔਖੀ ਘੜੀ ਵੇਖਣ ਦਿੰਦੇ ਨਹੀਂ, ਔਖੀ ਘੜੀ ਨਾ ਦੇਖਣ ਦੇਈ, ਆਪਣੇ ਪਿਆਰਿਆਂ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ। ਇਹ ਮੰਨਦੇ ਹੀ ਨਹੀਂ ਦੁੱਖਾਂ ਨੂੰ, ਜੋ ਨਰ ਦੁੱਖ ਮਹਿ ਦੁੱਖ ਨਹੀਂ ਮੰਨਦਾ। ਸੁੱਖ ਸਨੇਹ ਅਰ ਭੈ ਨਹੀਂ ਜਾਕੇ ਕੰਚਨ ਮਾਟੀ ਮੰਨੈ। ਸੋਨਾ ਮਿੱਟੀ ਵਰਗਾ ਲੱਗਦਾ, ਕੋਈ ਫਰਕ ਨਹੀਂ ਸੋਨੇ ਤੇ ਮਿੱਟੀ ਚ, ਸੋਨਾ ਮਿੱਟੀ ਬਾਹਰ ਹੈ, ਅੰਦਰ ਉਹਨਾਂ ਦੇ ਵਾਸਤੇ ਕੋਈ ਬਹੁਤਾ ਫਰਕ ਨਹੀਂ ਪੈਂਦਾ ਵੀ ਆਹ ਸੋਨਾ ਤੇ ਆਹ ਮਿੱਟੀ ਹੈ, ਅੰਦਰ ਤੱਕ ਨਹੀਂ ਪਹੁੰਚਦਾ, ਨਾ ਮਿੱਟੀ ਦਾ ਅਸਰ ਹੈ ਨਾ ਸੋਨੇ ਦਾ। ਉਹ ਨਿਰਲੇਪ ਰਹਿੰਦੇ ਹੈ, ਵੱਖਰੇ ਉਹਨਾਂ ਦੀ ਸੁਰਤ ਉੱਚੀ ਰਹਿੰਦੀ ਹੈ, ਉਹਨਾਂ ਨੇੜੇ ਜੇ ਦੁੱਖ ਨਹੀਂ ਜਾਂਦਾ ਤੇ ਸੋਨਾ ਵੀ ਨਹੀਂ ਜਾਂਦਾ, ਉਹਨਾਂ ਦੇ ਨੇੜੇ ਨਿੰਦਿਆ ਵੀ ਨਹੀਂ ਜਾਂਦੀ, ਉਸਤਤ ਵੀ ਨਹੀਂ ਜਾਂਦੀ। ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਲੋਭ ਮੋਹ ਅਭਿਮਾਨ ਇਹ ਉਹਨਾਂ ਦੇ ਨੇੜੇ ਨਹੀਂ ਜਾਂਦਾ। ਹਰਖ ਸੋਗ ਖੁਸ਼ੀ ਗਮੀ ਤੋਂ ਵੀ ਉਹ ਨਿਰਲੇਪ ਨੇ। ਰਹਿ ਨਿਆਰੋ ਨਾਹੇ ਮਾਨ ਅਪਮਾਨਾ, ਮਾਨ ਅਪਮਾਨ ਬਾਹਰ ਹੈ ਅੰਦਰ ਤੱਕ ਨਹੀਂ ਜਾਂਦਾ। ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹਿ ਨਿਰਾਸ਼ਾ, ਉਹ ਦੁਨੀਆ ਤੋਂ ਕੋਈ ਆਸ ਨਹੀਂ ਰੱਖਦੇ, ਜਗ ਤੋਂ ਕੋਈ ਆਸ ਨਹੀਂ ਰੱਖਦੇ, ਜਗ ਤੇ ਰਹਿ ਨਿਰਾਸ਼ਾ। ਕਾਮ ਕ੍ਰੋਧ ਚਹਿ ਪਰਸੈ ਨਾਹਿਨ ਤਹਿ ਘਟ ਬ੍ਰਹਮ ਨਿਵਾਸਾ। ਇਹ ਸਾਰੀ ਕਿਰਪਾ ਕਿਹਨਾਂ ਤੇ ਹੁੰਦੀ ਹੈ? ਜਿਨ੍ਹਾਂ ਤੇ ਗੁਰੂ ਦਾ ਗਿਆਨ, ਜਿਨ੍ਹਾਂ ਨੂੰ ਸਮਝ ਆ ਗਿਆ, ਗੁਰੂ ਤੋਂ ਜਿਹੜੇ ਗੁਰਬਾਣੀ ਤੋਂ ਅਕਲ ਲੈਂਦੇ ਆ। ਗੁਰ ਕਿਰਪਾ ਜਿਹ ਨਰਕੋ ਕੀਨੀ ਤੈ ਇਹ ਜੁਗਤ ਪਛਾਨੀ। ਜੁਗਤ ਦਾ ਅਰਥ ਹੈ ਮੈਥਡ, ਜੁਗਤ ਦਾ ਅਰਥ ਹੈ ਤਰੀਕਾ। ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋਈ ਉਹਨਾਂ ਨੂੰ ਇਹ ਅਕਲ ਆ ਗਈ, ਉਹਨਾਂ ਨੂੰ ਜਿਉਣ ਦਾ ਚੱਜ ਆ ਗਿਆ, ਉਹਨਾਂ ਨੂੰ ਇਹ ਗੱਲ ਸਮਝ ਆ ਗਈ। ਨਹੀਂ ਤੇ ਦੁੱਖ ਖਤਮ ਨਹੀਂ ਹੁੰਦੇ। ਇੱਥੇ ਸੁਣੋ, ਵੇਖੋ, ਧਿਆਨ ਦਿਓ ਜਰਾ। ਇੱਥੇ ਸਾਈਕਲ ਸੀ, ਫਿਰ ਮੋਟਰਸਾਈਕਲ ਲੈ ਲਿਆ, ਹੁਣ ਦੁੱਖ ਖਤਮ ਹੋ ਗਏ? ਚੱਲ ਮੋਟਰਸਾਈਕਲ ਸੀ, ਗੱਡੀ ਲੈ ਲਈ, ਹੁਣ ਦੁੱਖ ਖਤਮ ਹੋ ਗਏ? ਛੱਡ ਪਰੇ, ਅਮਰੀਕਾ ਚਲਿਆ ਗਿਆ, ਅਮਰੀਕਾ ਜਾ ਕੇ ਦੁੱਖ ਖਤਮ ਹੋ ਗਏ? ਜਿੰਨੇ ਅਮਰੀਕਾ ਚ ਰਹਿੰਦੇ ਨੇ ਉਹਨਾਂ ਨੂੰ ਦੁੱਖ ਨਹੀਂ ਆਉਂਦੇ? ਕੈਨੇਡਾ ਵਾਲੇ ਦੁਖੀ ਨਹੀਂ ਹੁੰਦੇ? ਮੈਨੂੰ ਲੱਗਦਾ ਆਪਣੇ ਤੋਂ ਜ਼ਿਆਦਾ ਦੁਖੀ ਨੇ। ਆਖੋ ਸਤਨਾਮ, ਤੁਹਾਡਾ ਤੇ ਸਾਰਾ ਇਲਾਕਾ ਹੀ ਬਾਹਰ ਹੈ, ਪੁੱਛ ਲਓ, ਫੋਨ ਕਰਕੇ ਕਹਿਣਗੇ ਤੁਸੀਂ ਮੌਜਾਂ ਕਰਦੇ ਹੋ, ਅਸੀਂ ਮਰ ਗਏ ਇੱਥੇ, ਉਹ ਜ਼ਿਆਦਾ ਦੁਖੀ ਨੇ ਸਾਡੇ ਨਾਲੋਂ। ਜਿੱਥੇ ਮਰਜ਼ੀ ਚਲੇ ਜਾਓ, ਇਹ ਤੇ ਮਨ ਨੂੰ ਸਟਰੋਂਗ ਗੁਰਬਾਣੀ ਦਾ ਗਿਆਨ ਨਾਲ ਇੰਨੀ ਅਕਲ ਸਮਝ ਆ ਜਾਂਦੀ ਹੈ ਵੀ ਵੱਡੇ ਤੋਂ ਵੱਡਾ ਦੁੱਖ ਪਰੇ ਖੜਾ ਹੈ, ਨੇੜੇ ਨਹੀਂ ਆਉਂਦਾ। ਦੁਖੀ ਨਹੀਂ ਕਰ ਸਕਦਾ ਕੋਈ, ਜੰਮਿਆ ਨਹੀਂ ਮਾਈ ਦਾ ਲਾਲ ਦੁਖੀ ਕਰਨ ਵਾਲਾ, ਦੁਨੀਆ 'ਚ ਕੋਈ ਤਾਕਤ ਨਹੀਂ ਜਿਹੜੀ ਦੁਖੀ ਕਰ ਸਕੇ ਗੁਰਸਿੱਖ ਨੂੰ। ਬਾਹਰ ਜ਼ਰੂਰ ਦੁੱਖ ਹੋਏਗਾ ਪਰ ਅੰਦਰ ਤੱਕ ਨਹੀਂ ਜਾਂਦਾ, ਅੰਦਰ ਤੱਕ ਨਹੀਂ ਜਾਂਦਾ ਜੀ ਦੁੱਖ, ਕਿਉਂਕਿ ਰੱਬ ਅੰਦਰ ਮਾਲਕ ਬੈਠਾ ਜਿਹੜਾ ਉਹ ਦੁੱਖ ਨੂੰ ਫੀਲ ਹੀ ਨਹੀਂ ਹੋਣ ਦਿੰਦਾ, ਪਤਾ ਹੀ ਨਹੀਂ। ਸਤਿਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਇਹ ਨਹੀਂ ਵੀ ਦੁੱਖ ਆਏਗਾ ਨਹੀਂ, ਜੰਮਿਆ ਨਹੀਂ ਕੋਈ ਜਿਹਨੂੰ ਦੁੱਖ ਨਾ ਆਇਆ ਹੋਵੇ, ਪਰ ਬਾਹਰ ਰਹਿ ਜਾਂਦੇ ਨੇ ਜੀ ਦੁੱਖ, ਅੰਦਰ ਤੱਕ ਨਹੀਂ ਜਾਂਦੇ। ਇੱਥੇ ਫਿਰ ਆਪਾਂ ਪੜ੍ਹ ਰਹੇ ਸੀ, ਪੜ੍ਹੋ, ਔਖੀ ਘੜੀ ਨਾ ਦੇਖਣ ਦੇਈ, ਰੱਬ ਆਪਣੇ ਸੇਵਕਾਂ ਨੂੰ ਔਖੀ ਘੜੀ ਨਹੀਂ ਵੇਖਣ ਦਿੰਦਾ।
ਔਖੀ ਘੜੀ ਨਾ ਦੇਖਣ ਦੇਈ, ਆਪਣਾ ਬਿਰਦ ਸੰਭਾਲੇ।
ਇਹ ਉਹਦਾ ਬਿਰਦ ਹੈ, ਇਹ ਉਹਦੀ ਡਿਊਟੀ ਹੈ, ਉਹ ਕਰਦਾ ਹੈ, ਉਹ ਬਿਰਦ ਸੰਭਾਲਦਾ ਆਪਣਾ, ਔਖੀ ਘੜੀ ਨਹੀਂ ਜਾਣ ਦਿੰਦਾ ਆਪਣੇ ਪਿਆਰੇ ਦੇ ਨੇੜੇ, ਅੰਦਰ ਤੱਕ ਨਹੀਂ ਜਾਂਦਾ। ਹੁਣ ਬੜੇ ਬੰਦੇ ਇਦਾਂ ਦੇ ਸਵਾਲ ਕਈ ਵਾਰੀ ਮਨ ਚ ਆ ਜਾਂਦੇ ਵੀ ਲੈ ਮਨੀ ਸਿੰਘ ਜਿਹੜਾ ਹੈ, ਸੁਣੋ ਭਾਈ, ਮਨੀ ਸਿੰਘ ਦਾ ਬੰਦ ਬੰਦ ਕੱਟਤਾ ਵੀ ਮਨੀ ਸਿੰਘ ਰੱਬ ਨਾਲ ਜੁੜਿਆ ਹੋਇਆ ਤੇ ਰੱਬ ਨੇ ਉਹਦੀ ਹੈਲਪ ਕਿਉਂ ਨਹੀਂ ਕੀਤੀ, ਰੱਬ ਮਦਦ ਕਿਉਂ ਨਹੀਂ ਕਰਦਾ? ਵੀ ਫਲਾਣੇ ਬੰਦੇ ਦੀ ਜਿਵੇਂ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾ ਦਿੱਤੀ, ਭਾਈ ਮਨੀ ਸਿੰਘ ਦਾ ਬੰਦ ਬੰਦ ਕੱਢ ਦਿੱਤਾ, ਭਾਈ ਸ਼ਵੇਕ ਸਿੰਘ ਸ਼ਹਿਬਾਜ਼ ਸਿੰਘ ਨੂੰ ਚਰਖੜੀ ਤੇ ਚਾੜ ਦਿੱਤਾ, ਇੰਨੇ ਤਸੀਹੇ ਇਹਨਾਂ ਗੁਰਸਿੱਖਾਂ ਨੇ ਝੱਲੇ, ਰੱਬ ਨੇ ਇਹਨਾਂ ਦੀ ਮਦਦ ਕਿਉਂ ਨਹੀਂ ਕੀਤੀ? ਕਹਿੰਦੇ ਨਹੀਂ ਗਈ ਰੱਬ ਆਪਣੇ ਪਿਆਰਿਆਂ ਨੂੰ ਸਿੱਧਾ ਹੀ ਆ ਕੇ ਬਸ ਬੇਰ ਕਰ ਦਿਆ ਕਰੇ, ਉਹਨਾਂ ਦੀ ਗਰੀਬੀ ਚੁੱਕ ਦੇਵੇ, ਉਹਨਾਂ ਨੂੰ ਅਮੀਰ ਬਣਾ ਦੇਵੇ, ਉਹਨਾਂ ਦੇ ਵੀਜੇ ਆਪੇ ਘਰ ਪਹੁੰਚ ਜਾਣ? ਉਹਨਾਂ ਤੇ ਤਕਲੀਫਾਂ ਕਿਉਂ ਆਉਂਦੀਆਂ ਨੇ? ਰੱਬ ਦੇ ਪਿਆਰੇ ਰੱਬ ਦੇ ਭਗਤਾਂ ਤੇ ਤਕਲੀਫਾਂ ਕਿਉਂ ਆਉਂਦੀਆਂ ਨੇ? ਹੁਣ ਤੂੰ ਦੱਸ ਫਿਰ, ਤੂੰ ਕਹਿੰਦਾ ਵੀ ਰੱਬ ਦੇ ਪਿਆਰੇ ਦੁਖੀ ਕਿਉਂ ਹੁੰਦੇ ਨੇ? ਜਿਹੜਾ ਦੁਖੀ ਹੁੰਦਾ ਉਹ ਰੱਬ ਦਾ ਪਿਆਰਾ ਨਹੀਂ ਹੋਣਾ। ਰੱਬ ਦਾ ਪਿਆਰਾ ਪਰਮਾਤਮਾ ਨਾਲ ਜੁੜਿਆ ਦੁਖੀ ਨਹੀਂ ਹੋਇਆ। ਦੱਸੋ ਭਾਈ ਮਨੀ ਸਿੰਘ ਬੰਦ-ਬੰਦ ਕਟਾਉਣ ਵੇਲੇ ਦੁਖੀ ਸੀ? ਉਹ ਤਾਂ ਕਹਿੰਦਾ ਸੀ ਤੇਰੇ ਟੋਕੇ ਨੂੰ ਜੀ ਆਇਆ, ਆਖੋ ਸਤਨਾਮ। ਤੇਰਾ ਸਵਾਲ ਗਲਤ ਹੈ ਵੀ ਰੱਬ ਦਾ ਪਿਆਰਾ ਦੁਖੀ ਹੁੰਦਾ, ਜਿਹੜਾ ਦੁਖੀ ਹੁੰਦਾ ਉਹਦਾ ਪਿਆਰਾ ਨਹੀਂ ਹੋਣਾ। ਰੱਬ ਆਉਂਦਾ ਹੈ, ਬਿਲਕੁਲ ਆਉਂਦਾ ਹੈ ਜੀ, ਮਾਲਕ ਆਉਂਦਾ ਹੈ, ਉਹ ਬਾਹਰ ਨਹੀਂ ਆਉਂਦਾ, ਉਹ ਤੇ ਜਿੱਥੇ ਪਹੁੰਚਣਾ ਸੀ ਪਹੁੰਚਿਆ ਹੁੰਦਾ ਹੈ, ਉਹ ਤੇ ਆਪ ਸਹਾਈ ਹੋਵਾ, ਸੱਚੇ ਦਾ ਸੱਚਾ ਢੋਆ, ਉਹ ਤੇ ਆਪ ਸਹਾਈ ਹੁੰਦਾ ਹੈ, ਉਹਨੇ ਜਿੱਥੇ ਪਹੁੰਚਣਾ ਸੀ ਪਹੁੰਚਿਆ ਹੋਇਆ ਹੈ, ਉਹਨੇ ਤੈਨੂੰ ਨਹੀਂ ਦਿਸਣਾ, ਉਹ ਤੇ ਮਨੀ ਸਿੰਘ ਦੇ ਅੰਦਰ ਪਹੁੰਚਿਆ ਹੀ ਹੋਇਆ, ਤਾਂ ਹੀ ਕਹਿੰਦਾ ਲੈ ਕੱਟ ਦੇ ਬੰਦ ਬੰਦ। ਦੱਸੋ ਜਰਾ ਇੱਕ ਮਿੰਟ ਆਈਡੀਆ ਤੇ ਲੱਗ ਸਕਦਾ, ਵੇਖੋ ਆਪਾਂ ਨੂੰ ਇਹ ਤੇ ਪਤਾ ਨਹੀਂ ਵੀ ਮਨੀ ਸਿੰਘ ਦੀ ਅਵਸਥਾ ਕੀ ਸੀ, ਆਪਾਂ ਨੂੰ ਕੀ ਪਤਾ ਵੀ ਉਹਦੀ ਕੀ ਅਵਸਥਾ ਸੀ? ਨਾ ਸਾਨੂੰ ਭਾਈ ਤਾਰੂ ਸਿੰਘ ਦੀ ਅਵਸਥਾ ਦਾ ਪਤਾ ਹੈ, ਨਾ ਸਾਨੂੰ ਸਾਹਿਬਜ਼ਾਦਿਆਂ ਦੀ ਅਵਸਥਾ ਦਾ ਪਤਾ ਹੈ। ਪਤਾ ਤੇ ਨਹੀਂ ਪਰ ਆਈਡੀਆ ਤੇ ਲੱਗਦਾ ਹੈ। ਕਿਵੇਂ ਹੁਣ ਜਿਵੇਂ ਮੌਸਮ ਠੰਡਾ ਹੈ, ਹਵਾ ਹੋਰ ਵੀ ਠੰਡੀ ਠੰਡੀ ਆਉਣ ਲੱਗ ਜੇ, ਹਵਾ ਗਰਮ ਤੋਂ ਇੱਕਦਮ ਠੰਡੀ ਠੰਡੀ ਹਵਾ ਆਉਣ ਲੱਗ ਜੇ, ਇੱਥੋਂ ਆਈਡੀਆ ਲੱਗ ਜਾਂਦਾ ਨਾ, ਇਹਦਾ ਮਤਲਬ ਹਵਾ ਠੰਡੀ ਆ ਰਹੀ ਹੈ, ਇਹਦਾ ਮਤਲਬ ਨੇੜੇ ਤੇੜੇ ਕਿਤੇ ਨਾ ਕਿਤੇ, ਬੋਲੋ ਕਿਤੇ ਨਾ ਕਿਤੇ ਆਈਡੀਆ ਤੇ ਲੱਗਦਾ ਹੈ। ਜੇ ਹਵਾ ਠੰਡੀ ਹੈ ਤਾਂ ਮਤਲਬ ਕਿਤੇ ਨਾ ਕਿਤੇ ਮੀਂਹ ਪੈਂਦਾ ਹੈ। ਭਾਈ ਮਨੀ ਸਿੰਘ ਦੀ ਬੋਲ ਬਾਣੀ ਦੱਸਦੀ ਹੈ ਵੀ ਇਹਦੇ ਅੰਦਰ ਕੁਛ ਪਹੁੰਚ ਚੁੱਕਿਆ, ਆਖੋ ਸਤਨਾਮ। ਹੁਣ ਸਮਝ ਆ ਗਈ ਅਵਸਥਾ ਕੀ ਹੈ? ਇਹਦਾ ਨਹੀਂ ਪਤਾ ਲੱਗ ਸਕਦਾ ਵੀ ਸਾਹਿਬਜ਼ਾਦਿਆਂ ਦੀ ਅਵਸਥਾ ਕੀ ਹੈ, ਸਾਨੂੰ ਕੀ ਪਤਾ ਅਵਸਥਾ ਕੀ ਸੀ ਉਹਨਾਂ ਦੀ, ਪਰ ਇੱਥੋਂ ਆਈਡੀਆ ਲੱਗਦਾ ਜਦੋਂ ਐਂ ਕਹਿੰਦੇ ਹੋਣਗੇ ਵੀ ਚੱਪਣੀ ਕੱਟਦੇ ਚੱਲ ਤੂੰ ਤੂੰ ਇਹ ਜਿਹੜੀ ਮੀਂਹ ਲੱਗਾ ਹੈ ਇਹ ਸਿੱਖ ਕੌਮ ਦੀਆਂ ਜੜ੍ਹਾਂ ਨੇ, ਇਹਦੇ ਵਿੱਚ ਕਿਤੇ ਤੂੰ ਭੱਜੀ ਹੋਈ ਇੱਟ ਨਾ ਲਾ ਦੀ, ਤੂੰ ਚੱਪਣੀ ਲਾ ਦੇ ਮੇਰੀ ਚੱਪਣੀ, ਇੱਥੋਂ ਪਤਾ ਲੱਗਦਾ ਵੀ ਅੰਦਰ ਪਹੁੰਚਿਆ ਹੋਇਆ। ਤਾਂ ਹੀ ਉਹ ਕਹੀ ਜਾਂਦਾ ਹੋਣਾ ਵੀ ਕਹਿ ਇੱਦਾਂ, ਹੌਸਲਾ ਕਿੱਦਾਂ ਦਿੱਤਾ ਹੋਣਾ। ਭਾਈ ਤਾਰੂ ਸਿੰਘ ਨੇ ਕਿਹਾ ਹੁਣ ਲਾ ਖੋਪਰੀ ਤੂੰ ਇੱਥੇ ਰੱਖ ਰੰਬੀ ਕਰਵਾ, ਇਹਦਾ ਮਤਲਬ ਹੈ ਪਹੁੰਚ ਚੁੱਕਿਆ। ਹੁਣ ਬਾਹਰ ਪਹੁੰਚਣਾ ਉਹਨੇ, ਸਾਨੂੰ ਦਿੱਸੇ ਵੀ ਪਹੁੰਚ ਗਿਆ, ਅਗਲਾ ਛਾਤੀ ਚ ਗੋਲੀ ਖਾਣ ਲਈ ਤਿਆਰ ਹੀ ਤਾਂ ਹੋਇਆ, ਅੰਦਰ ਪਹੁੰਚਿਆ ਹੋਇਆ। ਉਹਨੇ ਸੋਚ ਇੱਦਾਂ ਦੀ ਬਣਾਤੀ ਹੈ, ਸ਼ਬਦ ਰੂਪ ਵਿੱਚ ਪਹੁੰਚ ਗਿਆ, ਸ਼ਬਦ ਰੂਪ ਵਿੱਚ ਇੱਦਾਂ ਦੀ ਸਮਝ ਦਿੱਤੀ ਹੋਈ ਹੈ, ਅੰਦਰੋਂ ਸਟਰੋਂਗ ਕਰ ਦਿੱਤਾ ਜਦੋਂ ਕਹਿੰਦਾ ਆ ਜਾ ਫਿਰ ਘਰ ਵਾਰ ਜਿਹੜਾ ਕਰਨਾ ਹੈ। ਇਸੇ ਕਰਕੇ ਰੱਬ ਦੇ ਪਿਆਰਿਆਂ ਨੂੰ ਦੁਖੀ ਕਰਨ ਵਾਲਿਆਂ ਦੇ ਹੱਥ ਖੜੇ ਹੋ ਗਏ ਪਰ ਦੁਖੀ ਨਹੀਂ ਕਰ ਸਕਦੇ। ਕਹਿੰਦੇ ਦੁੱਖ ਇਹਨਾਂ ਦੇ ਦੁਖੀ ਕਿਉਂ ਨਹੀਂ ਕਰ ਸਕਦੇ? ਉਸ ਵੇਲੇ ਦੀਆਂ ਸਰਕਾਰਾਂ ਕਹਿੰਦੀ ਹੱਦ ਹੋ ਗਈ, ਬੰਦੇ ਦੁਖੀ ਹੁੰਦੇ ਹੀ ਨਹੀਂ। ਲਕਮਾਲ ਦੀ ਗੱਲ ਹੈ, ਉਦੋਂ ਸਰਕਾਰਾਂ ਜ਼ੋਰ ਲਾਉਂਦੀਆਂ ਸੀ, ਬੰਦੇ ਫੇਰ ਨਹੀਂ ਸੀ ਦੁਖੀ ਹੁੰਦੇ। ਸਾਨੂੰ ਕੋਈ ਦੁਖੀ ਕਰਦਾ ਨਹੀਂ, ਇਹ ਧੱਕੇ ਨਾਲੇ ਦੁਖੀ ਹੈ, ਹਰ ਵੇਲੇ ਦੁਖੀ। ਪਰ ਹੋ ਸਕਦਾ ਜੀ ਦੁੱਖ ਦੂਰ ਆਉਣਗੇ ਜ਼ਰੂਰ, ਪਰ ਤੇਰੇ ਨੇੜੇ ਨਹੀਂ ਜਾਣੇ ਜਿੱਥੇ ਤੂੰ ਵੱਸਦਾ ਹੈ। ਦੁੱਖ ਰੋਗ ਸੰਤਾਪ ਉਤਰੇ, ਬਸ ਸੁਣੋ ਆ ਸਟਰੋਂਗ ਹੀ ਕਰ ਦੇਣੇ ਗੁਰੂ ਸਾਹਿਬ ਦੇ ਵਿੱਚ, ਅੰਦਰੋਂ ਸਟਰੋਂਗ ਕਰ ਦੇਣਗੇ। ਨਾਨਕ ਭਗਤਾਂ ਸਦਾ ਵਿਗਾਸ ਸਦਾ ਖੁਸ਼ ਰਹਿੰਦੇ ਆ, ਭਗਤ ਜੁੜੇ ਹੋਏ ਜਿਹੜੇ ਆ, ਕੋਈ ਇਹ ਨਹੀਂ ਉਹ ਚੋਲੇ ਪਾਣਗੇ, ਨਾ ਜੀ ਨਾ, ਕੋਈ ਨਿਸ਼ਾਨੀਆਂ ਨਹੀਂ ਉਹਨਾਂ ਦੇ ਦੱਸੀਆਂ ਗੁਰਬਾਣੀ 'ਚ ਵੀ ਚੋਲਾ ਪਾਏਗਾ, ਪੱਗ ਬੰਨੇਗਾ, ਕਿਰਪਾਨ ਵੱਡੀ ਹੱਥ 'ਚ ਫੜੀ ਫਿਰੇਗਾ, ਜਾਂ ਕੀਰਤਨ ਕਰਦਾ ਹੋਏਗਾ ਜਾਂ ਕਥਾ ਕਰੇਗਾ, ਕੋਈ ਨਹੀਂ ਲਿਖਿਆ ਕਿਤੇ। ਰੱਬ ਦਾ ਪਿਆਰਾ ਕਿਸੇ ਰੂਪ ਵਿੱਚ ਕਿਸੇ ਰੰਗ 'ਚ ਹੋ ਸਕਦਾ, ਕੋਈ ਵੀ ਹੋ ਸਕਦਾ, ਕੋਈ ਵੀਰ ਭਰਾ, ਕੋਈ ਮੇਰੀ ਭੈਣ, ਕੋਈ ਮਾਂ, ਕੋਈ ਵੀ ਹੋ ਸਕਦੀ ਹੈ ਜਿਨ੍ਹਾਂ ਦੀ ਇਹ ਅਵਸਥਾ ਹੈ। ਮਾਲਕ ਜਿਨ੍ਹਾਂ ਨੂੰ ਅੰਦਰੋਂ ਸਟਰੋਂਗ ਕਰ ਦਿੰਦਾ, ਜਿਹੜੇ ਦੁੱਖਾਂ ਨੂੰ ਫੀਲ ਨਹੀਂ ਕਰਦੇ। ਲਓ ਜੀ ਆਪਾਂ ਕਹਿੰਦੇ ਹਾਂ ਵੀ ਰੱਬ ਮਦਦ ਕਿਵੇਂ ਕਰਦਾ ਜੀ, ਰੱਬ ਕਦੋਂ ਆਉਂਦਾ ਲੈ, ਰੱਬ ਸਿੱਧਾ ਹੀ ਆ ਜਾਏ, ਆਇਆ ਹੁੰਦਾ, ਤੂੰ ਜੁੜ ਜਾ ਉਹਦੇ ਨਾਲ, ਤੇਰੇ ਅੰਦਰ ਆਏਗਾ, ਤੈਨੂੰ ਹੌਸਲਾ ਦੇਏਗਾ, ਜੇ ਉਹ ਨਾ ਆਇਆ ਤੂੰ ਤੇ ਨਹਿਰ ਵੱਲ ਤੁਰ ਪੈਣਾ, ਮੈਂ ਮਰਨ ਚੱਲਿਆ, ਤੂੰ ਤੇ ਟ੍ਰੇਨ ਥੱਲੇ ਆਏਗਾ, ਤੂੰ ਤੇ ਰਜਾਈ ਚ ਮੂੰਹ ਲੈ ਲੈ ਰੋਏਗਾ, ਦੁਖੀ ਆ ਜੀ ਮੈਂ ਮਰ ਚੱਲਾਂ ਜੀ ਮੈਂ ਦੁਨੀਆ ਨਹੀਂ ਮੈਨੂੰ ਚੰਗੀ ਲੱਗਦੀ ਇਹ ਤਾਂ ਰੋਏਗਾ ਜੇ ਉਹ ਤੇਰੇ ਨੇੜੇ ਨਾ ਆਇਆ ਤੂੰ ਅਮਰੀਕਾ ਜਾ ਤੂੰ ਉੱਥੇ ਵੀ ਰੋਏਗਾ ਚਾਰ ਗੱਡੀਆਂ ਤੇਰੇ ਬੂਹੇ 'ਚ ਖੜੀਆਂ ਹੋਣਗੀਆਂ ਮਹਿਲ ਵਰਗਾ ਤੇਰਾ ਘਰ ਹੋਏਗਾ ਇੰਡੀਆ ਦਾ 10 ਲੱਖ ਰੁਪਈਆ ਮਹੀਨੇ ਦਾ ਕਮਾਇਆ ਕਮਾਏਗਾ ਫਿਰ ਵੀ ਦੁਖੀ ਹੋਏਗਾ ਕਿਉਂਕਿ ਉਹ ਨਹੀਂ ਆਇਆ ਹੋਰ ਹੀ ਕੁਝ ਆ ਗਿਆ ਹੋਰ ਹੀ ਕੁਝ ਇਕੱਠਾ ਕਰ ਗਿਆ ਇਹਨਾਂ ਚੀਜ਼ਾਂ ਨਾਲ ਦੁੱਖ ਦੂਰ ਹੁੰਦੇ ਦੁੱਖ ਦੂਰ ਕਰ ਹੀ ਨਹੀਂ ਸਕਦੇ ਦੱਸ ਦਿਓ ਗੱਡੀਆਂ ਦੁੱਖ ਦੂਰ ਕਰਦੀਆਂ ਨੇ ਜਿਨ੍ਹਾਂ ਕੋਲ ਹੈਗੀਆਂ ਨੇ ਦੁੱਖ ਦੂਰ ਨੇ ਉਹਨਾਂ ਦੇ ਪੁੱਤ ਦੁੱਖ ਦੂਰ ਕਰ ਦੇਗਾ ਤੇਰਾ ਤੈਨੂੰ ਕੀ ਲੱਗਦਾ ਵੀ ਤੇਰਾ ਪੁੱਤ ਨਹੀਂ ਤਾਂ ਤੂੰ ਦੁਖੀ ਹੈ ਤੈਨੂੰ ਕੀ ਲੱਗਦਾ ਵੀ ਤੇਰੇ ਕੋਲ ਗੱਡੀ ਨਹੀਂ ਤੂੰ ਤਾਂ ਦੁਖੀ ਹੈ ਤੈਨੂੰ ਕੀ ਲੱਗਦਾ ਵੀ ਤੇਰਾ ਘਰ ਨਹੀਂ ਤੂੰ ਤਾਂ ਦੁਖੀ ਹੈ ਤੈਨੂੰ ਕੀ ਲੱਗਦਾ ਵੀ ਤੇਰੇ ਕੋਲ ਵੀਜ਼ਾ ਨਹੀਂ ਅਮਰੀਕਾ ਦਾ ਤੂੰ ਤਾਂ ਦੁਖੀ ਹੈ ਭੁਲੇਖਾ ਹੈ ਤੈਨੂੰ ਜਿੱਦਣ ਤੇਰੇ ਪੁੱਤ ਹੋਏਗਾ ਤੂੰ 15 ਦਿਨਾਂ ਬਾਅਦ ਪੁੱਛਾਂਗਾ ਵੀ ਤੇਰੇ ਦੁੱਖ ਦੂਰ ਹੋ ਗਏ ਤੂੰ ਕਹਿਣਾ ਅਜੇ ਵੀ ਦੁਖੀ ਹੋਈ ਹੈ ਜਿੱਦਣ ਤੈਨੂੰ ਅਮਰੀਕਾ ਚਲਿਆ ਗਿਆ ਤੈਨੂੰ ਸਾਲ ਬਾਅਦ ਪਿੱਛੇ ਆਵਾਂਗੇ ਤੇਰੇ ਤੈਨੂੰ ਪੁੱਛਾਂਗੇ ਵੀ ਹੁਣ ਸੌਖਾ ਹੈ ਤੂੰ ਕਹੇਗਾ ਯਾਰ ਅਜੇ ਵੀ ਦੁਖੀ ਹੋਈ ਹੈ ਤੈਨੂੰ ਭੁਲੇਖਾ ਹੈ ਵੀ ਦੁੱਖ ਦੂਰ ਹੋਰ ਚੀਜ਼ਾਂ ਕਰ ਸਕਦੀਆਂ ਨੇ ਮਟੀਰੀਅਲ ਦੁੱਖ ਦੂਰ ਕਰ ਦੇਗਾ ਮਟੀਰੀਅਲ ਲੋੜਾਂ ਨੇ ਰੱਬ ਮਿਹਰ ਕਰੇ ਤੇਰਾ ਵੀਜ਼ਾ ਵੀ ਲੱਗੇ ਤੂੰ ਬਾਹਰ ਵੀ ਜਾਏ ਤੂੰ ਗੱਡੀਆਂ ਵੀ ਖਰੀਦ ਲਵੇਂ ਤੂੰ ਕੋਠੀਆਂ ਵੀ ਬਣਾਵੇਂ ਪਰ ਇਹ ਭੁੱਲ ਜਾ ਇਹ ਤੈਨੂੰ ਅੰਦਰ ਸ਼ਾਂਤੀ ਦੇ ਦੇਣਗੀਆਂ ਦੁੱਖ ਪਰ ਹਰ ਸੁੱਖ ਘਰ ਲੈ ਜਾਏ ਹੈ ਨਾ ਜਿਹੜਾ ਇਹ ਤੇ ਗਾਵੀ ਹੈ ਸੁਣੀ ਹੈ ਇਹਦੇ ਤੋਂ ਬਿਨਾਂ ਇੰਪੋਸੀਬਲ ਹੋ ਹੀ ਨਹੀਂ ਸਕਦਾ ਜੰਮੀ ਨਹੀਂ ਕੋਈ ਜੰਮਿਆ ਹੀ ਨਹੀਂ ਕੋਈ ਜਿਹੜਾ ਤੈਨੂੰ ਸੁਖੀ ਕਰ ਸਕੇ ਤੇ ਰੱਬ ਦਾ ਪਿਆਰਾ ਬਾਣੀ ਨਾਲ ਜੁੜਿਆ ਹੋਵੇ ਜੰਮਿਆ ਹੀ ਨਹੀਂ ਕੋਈ ਜਿਹੜਾ ਉਹਨੂੰ ਦੁਖੀ ਕਰ ਸਕੇ ਕੋਈ ਤਾਕਤ ਨਹੀਂ ਜਿਹੜਾ ਤੈਨੂੰ ਸੁਖੀ ਕਰ ਸਕੇ ਉਹਦੇ ਤੋਂ ਬਿਨਾਂ ਸੱਚ ਤੋਂ ਬਿਨਾਂ ਤੇ ਟੁੱਟੇ ਹੋਏ ਨੂੰ ਕੋਈ ਸੁਖੀ ਕਰ ਸਕੇ ਕੋਈ ਨਹੀਂ ਜੰਮਿਆ ਕੋਈ ਜੰਮਿਆ ਨਹੀਂ ਜਿਹੜਾ ਸੁਖੀ ਕਰ ਸਕੇ ਮਨੀ ਸਿੰਘ ਜੀ ਦੇ ਅੰਦਰ ਆਇਆ ਹੈ ਸਾਹਿਬਜ਼ਾਦਿਆਂ ਦੇ ਅੰਦਰ ਆਇਆ ਉਹ ਆਪਣੇ ਪਿਆਰਿਆਂ ਦੇ ਅੰਦਰ ਆ ਜਾਂਦਾ ਉਹ ਵੀਜ਼ਾ ਲੈਣ ਜਾਂਦੇ ਨੇ ਮਿਲ ਗਿਆ ਚਲੋ ਮਾਲਕ ਕੋਈ ਨਹੀਂ ਖੇਡ ਤੇਰੀ ਨਹੀਂ ਮਿਲਿਆ ਤੇ ਖੇਡ ਤੇਰੀ ਉਵੇਂ ਹੀ ਹੱਸਦੇ ਜਾਂਦੇ ਆ ਉਵੇਂ ਹੀ ਹੱਸਦੇ ਆਉਂਦੇ ਆ ਭੈੜਾ ਮੂੰਹ ਬਣਾ ਕੇ ਨਹੀਂ ਆਉਂਦੇ ਫਿਰ ਉਵੇਂ ਹੀ ਰਹਿੰਦੇ ਆ ਕਹਿੰਦੇ ਕੋਈ ਨਹੀਂ ਫਿਰ ਇਹ ਵੀ ਤੇਰੀ ਮੌਜ ਭਲਾ ਹੀ ਭਲਾ ਸੋਹਣਾ ਝਾੜ ਨਿਕਲ ਆਇਆ ਤਾਂ ਵੀ ਤੇਰੀ ਮੌਜ ਹੈ ਜਦੋਂ ਘੱਟ ਵੀ ਨਿਕਲਦਾ ਫਿਰ ਵੀ ਮੂੰਹ ਲਮਕਾ ਨਹੀਂ ਲੈਂਦੇ ਕਿਤੇ ਕੋਈ ਨਹੀਂ ਮਾਲਕ ਐਦ ਕੀ ਫਾਕਾ ਹੀ ਸਹੀ ਆਖੋ ਸਤਨਾਮ ਫਿਰ ਵੀ ਠੀਕ ਹੈ ਇਦਾਂ ਭਾਵ ਕੇ ਦੁੱਖ ਅੰਦਰ ਤੱਕ ਨਹੀਂ ਜਾਂਦਾ ਦੁੱਖ ਤੇ ਆਉਂਦਾ ਅੰਦਰ ਨਹੀਂ ਜਾਂਦਾ ਬਸ ਪਤਾ ਨਹੀਂ ਉਹ ਕਿਹੜਾ ਗੇਟ ਹੈ ਜਿਹੜਾ ਟੱਪ ਨਹੀਂ ਸਕਦਾ ਖੜ ਜਾਂਦਾ ਉੱਥੇ ਸਾਰੇ ਗੇਟ ਟੱਪ ਕੇ ਆ ਜਾਂਦਾ ਦੁੱਖ ਪਰ ਇੱਕ ਗੇਟ ਐਸਾ ਹੈ ਜਿਹੜਾ ਟੱਪ ਨਹੀਂ ਸਕਦਾ ਜਿੱਥੇ ਰੱਬ ਦਾ ਪਿਆਰਾ ਵੱਸਦਾ ਹੁੰਦਾ ਹੈ ਗੁਰੂ ਗੁਰਸਿੱਖ ਦੀ ਸੁਰਤ ਉੱਥੇ ਰਹਿੰਦੀ ਹੈ ਸੁਰਤ ਕਰਕੇ ਉਹ ਪਰਮਾਤਮਾ 'ਚ ਟਿਕਿਆ ਹੋਇਆ ਹੁੰਦਾ ਹੈ ਸੁਰਤ ਉਹਦੀ ਜੁੜੀ ਹੁੰਦੀ ਹੈ ਇਹਨੂੰ ਲੀਨਤਾ ਕਹਿੰਦੇ ਹੈ ਜੀ ਜਿਹਨੂੰ ਦੁੱਖ ਪਹੁੰਚਦਾ ਜਿਹਦੇ ਤੱਕ ਉਹ ਲੀਨ ਨਹੀਂ ਹੋਇਆ ਮਰਿਆ ਲੀਨ ਨਹੀਂ ਹੁੰਦਾ ਜਿਉਂਦਾ ਲੀਨ ਹੁੰਦਾ ਹੈ ਜਿਉਂਦੇ ਦੀ ਸੁਰਤ ਲੀਨ ਹੁੰਦੀ ਹੈ ਰੱਬ ਵਿੱਚ ਜਿਉਂਦੇ ਦੀ ਸੁਰਤ ਲੀਨ ਹੁੰਦੀ ਹੈ ਗੁਰ ਕਿਰਪਾ ਜਿਹ ਨਰਕੋ ਕੀਨੀ ਤਹਿ ਇਹ ਜੁਗਤ ਪਛਾਨੀ ਉਹਨੂੰ ਇਹ ਜੁਗਤੀ ਮੈਥਡ ਤਰੀਕਾ ਸਮਝ ਆ ਜਾਂਦਾ ਹੈ ਨਾਨਕ ਲੀਨ ਭਇਓ ਗੋਬਿੰਦ ਜਿਉ ਮਾਨੀ ਸੰਸਥਾ ਸੁਰਤ ਲੀਨ ਹੁੰਦੀ ਹੈ ਜੀ ਪਰਮਾਤਮਾ ਵਿੱਚ ਸਰੀਰ ਜਿੱਥੇ ਮਰਜ਼ੀ ਰਵੇ ਉਹਦੀ ਸੁਰਤ ਸ਼ਬਦ ਵਿੱਚ ਲੀਨ ਹੁੰਦੀ ਹੈ ਅੱਛਾ ਫਿਰ ਉਹ ਬੰਦਾ ਕਰਦਾ ਵੀ ਸਾਰਾ ਕੁਝ ਠੀਕ ਠੀਕ ਹੀ ਹੈ ਗਲਤੀ ਨਹੀਂ ਕਰ ਸਕਦਾ ਰੱਬ ਵਿੱਚ ਲੀਨ ਹੋਇਆ ਬੰਦਾ ਦੁੱਧ 'ਚ ਪਾਣੀ ਪਾ ਕੇ ਨਹੀਂ ਵੇਚ ਸਕਦਾ ਰੱਬ ਵਿੱਚ ਲੀਨ ਹੋਇਆ ਬੰਦਾ ਕਿਸੇ ਦੀ ਵੱਟ ਨਹੀਂ ਵੱਢਦਾ ਰੱਬ ਵਿੱਚ ਲੀਨ ਹੋਇਆ ਬੰਦਾ ਕਿਸੇ ਤੋਂ ਰਿਸ਼ਵਤ ਨਹੀਂ ਲੈ ਸਕਦਾ ਇਹ ਨਿਸ਼ਾਨੀਆਂ ਨੇ ਇੱਕ ਹੋਰ ਸੁਣ ਲਓ ਖੁੱਲ ਕੇ ਜਰਾ ਕੀ ਕਾਕ ਸਿੱਧੇ ਜਿਹੇ ਹੋ ਕੇ ਬੈਠੋ ਬਈ ਸੁਸਤੀ ਨਾ ਪਾਓ ਕਾਇਮ ਰਹੋ ਵੇਖੋ ਸਾਖੀ ਮੈਂ ਸ਼ੁਰੂ ਕਰ ਸਕਦਾ ਹੁਣ ਭਾਈ ਮਨੀ ਸਿੰਘ ਦੇ ਇਤਿਹਾਸ ਸੁਣਾਈ ਜਾਂਦਾ ਛਿੜ ਛਿੜ ਘੰਟਾ ਲੱਗ ਜਾਏਗਾ ਪਰ ਜੇ ਆ ਨੁਕਤੇ ਸਾਡੇ ਸਮਝ ਵਿੱਚ ਪੈਣਗੇ ਤਾਂ ਸਾਡਾ ਭਲਾ ਹੋਣਾ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਤੁਸੀਂ ਪਕੜੋ ਧਿਆਨ ਨਾਲ ਸੁਣੋ ਜੇ ਭਲਾ ਮੈਂ ਇੱਥੇ ਆ ਸਟੇਜ ਤੇ ਮੈਂ ਇਦਾਂ ਬਹਿ ਜਾਂਦਾ ਜੀ ਅੱਖਾਂ ਕਰ ਲੈਣਾ ਬੰਦ ਹੱਥ ਗੋਡਿਆਂ ਤੇ ਰੱਖ ਲੈਣਾ ਇਦਾਂ ਇਦਾਂ ਅੱਖਾਂ ਬੰਦ ਕਰਕੇ ਬੈਠਾ ਰਹਿੰਦਾ, ਨਾ ਮੇਰਾ ਹੱਥ ਹਿੱਲੇਗਾ ਨਾ ਲੱਤ ਹਿੱਲੇਗੀ, ਇਦਾਂ ਬੈਠਾ ਰਹਿੰਦਾ। ਤੇ ਤੁਸੀਂ ਸਾਰੇ ਜਿਹੜੇ ਜਿਹੜੇ ਇੱਥੇ ਬੈਠੇ ਹੋ ਕਿਸੇ ਕਿਸੇ ਨੂੰ ਛੱਡ ਕੇ, ਬਾਕੀ ਪਤਾ ਕੀ ਸੋਚਣਗੇ, ਬਈ ਬੱਲੇ ਬੱਲੇ ਦੋ ਘੰਟੇ ਉਹਨਾਂ ਨੇ ਅੱਖ ਨਹੀਂ ਖੋਲੀ, ਨਾ ਹੱਥ ਹਿਲਾਇਆ ਨਾ ਲੱਤ ਹਿਲਾਈ, ਬਾਬਾ ਜੀ ਦੀ ਸੁਰਤ ਰੱਬ ਵਿੱਚ ਬੋਲੋ ਕੀ ਨੇ ਜੀ, ਲੀਨ ਪਲਾਏ ਨਿਸ਼ਾਨੀ ਹੈ ਲੀਨਤਾ ਦੀ, ਇਹ ਨਿਸ਼ਾਨੀ ਹੈ ਲੀਨ ਹੋਣ ਦੀ। ਵੀ ਇੱਦਾਂ ਹੋ ਸਕਦਾ ਮੈਂ ਇਹ ਸੋਚ ਕੇ ਬੈਠਾ ਹੋਵਾਂ ਵੀ ਸਾਰੀ ਸੰਗਤ ਸੋਚੇਗੀ ਵੀ ਬੜੀ ਪ੍ਰਭਾਵ ਪੈ ਜਾਣਾ ਮੇਰਾ, ਬਿਨਾਂ ਗੱਲ ਤੋਂ ਨਾ ਮੈਂ ਕੁਛ ਕੀਤਾ, ਮੈਂ ਤਾਂ ਇੱਦਾਂ ਬਹਿ ਗਈ ਪ੍ਰਭਾਵ ਪਾ ਗਿਆ ਆਖੋ ਸਤਨਾਮ। ਮੇਰੇ ਮਨ ਵਿੱਚ ਇਹ ਹੋਵੇ, ਮੇਰੇ ਮਨ ਵਿੱਚ ਇਹ ਹੋਵੇ ਵੀ ਇੱਦਾਂ ਬੈਠਾਂਗਾ, ਚਲੋ 20-50 ਫਿਰ ਮੇਰੇ ਮਗਰ ਵੀ ਜਾਣਗੇ ਵੀ ਜਾਈਏ ਬਾਬਾ ਜੀ ਤੇ ਭਗਤੀ ਬਹੁਤ ਹੈ। ਲੀਨਤਾ ਦਾ ਪਤਾ ਇੱਥੋਂ ਲੱਗਦਾ, ਦੱਸੋ ਇੱਥੋਂ ਲੀਨਤਾ ਦਾ ਪਤਾ ਲੱਗਦਾ ਹੈ ਮੇਰੇ ਮਨ 'ਚ ਕੀ ਹੈ ਤੁਹਾਨੂੰ ਕੀ ਪਤਾ? ਹੋ ਸਕਦਾ ਮੇਰੇ ਮੇਰੀ ਮੇਰੀ ਜੋਬ ਹੀ ਇਹ ਹੋਵੇ, ਮੇਰੀ ਪ੍ਰੈਕਟਿਸ ਹੋਵੇ, ਮੈਂ 8 ਘੰਟੇ ਇੱਦਾਂ ਬਹਿ ਸਕਦਾ, ਮੇਰੀ ਪ੍ਰੈਕਟਿਸ ਵੀ ਹੋ ਸਕਦੀ ਹੈ। ਵਿਦੇਸ਼ਾਂ ਦੇ ਵਿੱਚ ਲੋਕਾਂ ਦੀ 12-12 ਘੰਟੇ ਖੜ ਕੇ ਕੰਮ ਕਰਨ ਦੀ ਪ੍ਰੈਕਟਿਸ ਹੈ, ਹੋ ਸਕਦਾ ਕਿਸੇ ਦੀ 8-10 ਕਈ ਬੰਦਿਆਂ ਦੀ 12-12 ਘੰਟੇ ਬਹਿਣ ਦੀ ਪ੍ਰੈਕਟਿਸ ਹੈ, ਕੁਰਸੀ ਤੇ ਬਹਿ ਲੈਂਦੇ ਨੇ 12 ਘੰਟੇ, ਤੇ ਜਿਹੜਾ ਬੰਦਾ ਚੌਂਕੜਾ ਮਾਰ ਕੇ ਬਹਿੰਦਾ ਉਹਦੀ 12 ਘੰਟੇ ਦੀ ਬੈਠ ਕੇ ਵੀ ਪ੍ਰੈਕਟਿਸ ਹੋ ਸਕਦੀ ਹੈ। ਅੱਛਾ ਤੇ ਮਨ ਵਿੱਚ ਮੇਰੇ ਕੀ ਚੱਲਦਾ ਹੈ? ਪਿਆਰ ਨਹੀਂ ਰੱਬ ਨਾਲ, ਵਪਾਰ, ਇੱਥੋਂ ਲੀਨਤਾ ਦਾ ਪਤਾ ਲੱਗਦਾ ਹੈ? ਬਿਲਕੁਲ ਨਹੀਂ। ਲੀਨਤਾ ਦਾ ਪਤਾ ਲੱਗਣਾ ਮੈਂ ਮੇਰੇ ਕੰਮ ਕਿੱਦਾਂ ਦੇ ਨੇ ਆਖੋ ਸਤਨਾਮ। ਫਿਰ ਸੁਣੋ, ਧਿਆਨ ਨਾਲ ਸਮਝੋ, ਜਿਵੇਂ ਤੁਸੀਂ ਮੇਰੇ ਸਾਹਮਣੇ ਬਹਿ ਜਾਓ, ਕੋਈ ਬੰਦਾ ਵੀ ਬਹਿ ਜੇ, ਉਹ ਦੁੱਧ ਪਾਉਂਦਾ ਹੈ ਤੇ ਇੱਥੇ ਇਦਾਂ ਬੈਠਾ ਹੈ, ਤੇ ਮੇਰੇ ਵਰਗਾ ਪਤਾ ਕੀ ਸੋਚੇ ਵੀ ਆਹ ਜਿਹੜੇ ਬੰਦੇ ਨੇ ਨਾ, ਇਹਨਾਂ ਸਾਰਿਆਂ ਚੋਂ ਆਹ ਰੂਹ ਹੈ ਬਈ, ਬੱਲੇ ਬੱਲੇ ਆਹ ਰੂਹ ਹੈ, ਬਹੁਤ ਲੀਨ ਹੈ ਰੱਬ ਵਿੱਚ, ਤੇ ਸਵੇਰੇ ਦੁੱਧ 'ਚ ਪਾਣੀ ਪਾ ਕੇ ਵੇਚਦਾ। ਪਤਾ ਫਿਰ ਕਿੱਥੋਂ ਲੱਗੇਗਾ, ਦੁੱਧ ਪਾਉਣ ਵੇਲੇ ਕਿ ਅੱਖਾਂ ਬੰਦ ਕਰਕੇ ਬੈਠੇ ਵੇਲੇ? ਦੱਸੋ ਦੁੱਧ ਪਾਉਣ ਵੇਲੇ ਪਤਾ ਲੱਗਣਾ ਕਿ ਅੱਖਾਂ ਬੰਦ ਕਰ ਵੇਲੇ? ਇੱਥੋਂ ਆਹ ਭੁਲੇਖੇ ਕੱਢ ਦਿਓ ਸਾਰੇ ਮਨਾਂ 'ਚੋਂ। ਸਾਡੇ ਵਰਗਿਆਂ ਬੰਦਿਆਂ ਨੇ ਠੱਗਿਆ ਬਹੁਤ ਹੈ ਲੋਕਾਂ ਨੂੰ ਆਹ ਗੱਲਾਂ ਕਰ ਕਰਕੇ। 8 ਘੰਟੇ ਦੀ ਸਮਾਧੀ ਲਾਉਂਦਾ ਜੀ, 10 ਘੰਟੇ ਦੀ ਲਾਉਂਦਾ ਜੀ, ਇਹੋ ਜਿਹੀਆਂ ਗੱਲਾਂ ਬਹੁਤ ਕਰਦੇ ਨੇ। ਇੱਥੋਂ ਨਹੀਂ ਪਤਾ ਲੱਗਣਾ, ਤੇਰੇ ਸਾਰੇ ਕਾਰ ਵਿਹਾਰ ਤੋਂ, ਤੇਰੇ ਕੰਮਾਂ ਤੋਂ ਪਤਾ ਲੱਗੇਗਾ ਵੀ ਤੇਰੀ ਰੱਬ ਵਿੱਚ ਲੀਨਤਾ ਹੈ ਜਾਂ ਨਹੀਂ। ਇੱਦਾਂ ਨਾ ਕਰੋ, ਇੱਦਾਂ ਨਾ ਕਰੋ, ਇਹ ਬਗਲਾ ਸਮਾਧੀਆਂ ਨਾਲ ਨਹੀਂ ਪਤਾ ਲੱਗਦਾ, ਪਤਾ ਤੇ ਕੰਮਾਂ ਤੋਂ ਲੱਗਣਾ ਪਿਆਰਿਓ। ਇੱਥੇ ਹੁਣ ਬੈਠਾ ਹੈ ਬੱਲੇ ਬੱਲੇ, ਵੀ ਕਿਆ ਬਾਤ ਹੈ, ਕਿੰਨੀ ਸਮਾਧੀ ਲਾਈ ਹੈ, ਤੇ ਸਵੇਰੇ ਬੱਚਿਆਂ ਨੂੰ ਪੜ੍ਹਾਉਂਦਾ ਨਹੀਂ, ਗੈਰ ਹਾਜ਼ਰੀ, ਛੁੱਟੀਆਂ, ਤਨਖਾਹ 40,000 ਮਹੀਨੇ ਦੀ ਚਾਹੁੰਦਾ ਹੈ ਵੀ ਸਰਕਾਰ ਮੈਨੂੰ ਤਨਖਾਹ ਦੇਵੇ, ਪਰ ਬਿਲਕੁਲ ਆਪਣੀ ਜ਼ਿੰਮੇਵਾਰੀ ਡਿਊਟੀ ਨਹੀਂ ਨਿਭਾਉਂਦਾ, ਉਹਦੀ ਸੁਰਤ ਕਾਹਦੀ ਰੱਬ ਵਿੱਚ ਲੀਨ ਹੈ? ਬੱਚਿਆਂ ਦਾ ਫਿਊਚਰ ਖਰਾਬ ਹੋ ਰਿਹਾ, ਨਾ ਕੋਈ ਉਹਨੇ ਪੀਰੀਅਡ ਲਾਣਾ, ਨਾ ਉਹਨੇ ਕੋਈ ਡਿਊਟੀ ਕਰਨੀ ਹੈ, ਕੰਮ ਤੇ ਜਾ ਕੇ ਵੀ ਬਸ ਉੱਥੇ ਵੀ ਤੇ ਟਾਈਮ ਪਾਸ ਕਰਕੇ ਘਰ ਮੁੜ ਆਉਂਦਾ, ਤੇ ਉਹ ਕਾਹਦਾ ਲੀਨ ਹੈ ਫਿਰ ਰੱਬ 'ਚ? ਲੋਕਾਂ ਦੀਆਂ ਵੱਟਾਂ ਵੱਢਦਾ ਹੈ, ਸਾਰੀ ਦੁਨੀਆ ਦੀਆਂ ਠੱਗੀਆਂ ਮਾਰਦਾ ਉਹ ਬੰਦਾ, ਇੱਥੇ ਅੱਖਾਂ ਬੰਦ ਕਰਕੇ ਬੈਠਾ ਹੈ ਤੇ ਏਜੰਟ ਬਣ ਕੇ ਅੱਗੇ ਪਹੁੰਚਾਉਂਦਾ 10 ਲੱਖ, ਲੈਂਦਾ 40 ਲੱਖ, 30 ਲੱਖ ਜੇਬ 'ਚ ਪਾ ਜਾਂਦਾ, ਇਹਦੀਆਂ ਸਮਾਧੀਆਂ ਨੂੰ ਕੀ ਕਰੋਗੇ? ਕਿੰਨਾ ਕੁਝ ਹੋ ਰਿਹਾ, ਅੱਖਾਂ ਬੰਦ ਕਰਕੇ ਉਹ ਬੰਦਾ ਸਾਰਿਆਂ ਤੋਂ ਅੱਗੇ ਬਵੇ ਵੀ ਮੈਂ ਨਾਮ ਬੜਾ ਜਪਣਾ ਜੀ, ਮੈਂ ਲੀਨ ਆ ਰੱਬ 'ਚ, ਇੱਥੋਂ ਪਤਾ ਲੱਗ ਜਾਂਦਾ ਲੀਨ ਤਾਂ? ਇਹ ਪੱਕਾ ਦਿਮਾਗ 'ਚ ਰੱਖੋ ਵੀ ਲੀਨਤਾ ਦਾ ਪਤਾ ਬੰਦੇ ਦੇ ਕੰਮਾਂ ਤੋਂ ਲੱਗਣਾ, ਚੌਂਕੜਾ ਮਾਰ ਕੇ ਬੈਠੇ ਤੋਂ। ਜਰਾ ਜਵਾਬ ਦਿਓ, ਚੌਂਕੜਾ ਮਾਰ ਕੇ ਬੈਠੇ ਤੋਂ ਨਹੀਂ ਲੱਗਦਾ ਪਤਾ, ਉਹਦੇ ਕੰਮਾਂ ਤੋਂ ਪਤਾ ਲੱਗੇਗਾ ਵੀ ਕਰਦਾ ਕੀ ਹੈ। ਐਦਾਂ ਅੰਦਾਜ਼ਾ ਕਿਵੇਂ ਲੱਗ ਸਕਦਾ ਬੰਦਾ ਅੱਖਾਂ ਬੰਦ ਕਰਕੇ ਬੈਠਾ? ਹਾਂ ਬਹਿੰਦਾ ਹੈ, ਪਰਮਾਤਮਾ ਨਾਲ ਇੱਕ ਮਿਕ ਹੋਇਆ, ਘੰਟਾ ਬਹਿ ਜੇ, ਕੋਈ ਮਾੜੀ ਗੱਲ ਥੋੜ੍ਹੀ, 2 ਘੰਟੇ ਬਹਿ ਜਾਓ, ਰੱਬ ਨੂੰ ਸੁਰਤ ਵਿੱਚ ਲਿਆਓ, ਪਰਮਾਤਮਾ ਨੂੰ ਫੀਲ ਕਰੋ, ਆਪਣੇ ਆਪਣਿਆਂ ਕੰਮਾਂ ਨੂੰ ਵੇਖੋ, ਆਪਣੇ ਆਪ ਨੂੰ ਸੰਨ ਲਾਓ, ਆਪਣੀਆਂ ਕਰਤੂਤਾਂ ਵੇਖੀਏ, ਆਪਣੇ ਕਰਮ ਵੇਖੀਏ, ਮਾਲਕ ਦੀ ਬਖਸ਼ਿਸ਼ ਨੂੰ ਫੀਲ ਕਰੀਏ। ਅੱਖਾਂ ਬੰਦ ਕਰਕੇ ਬੈਠੋ ਪਰ ਦਿਨੇ ਤੂੰ ਕੀ ਕਰਦਾ ਹੈ ਇੱਥੋਂ ਪਤਾ ਲੱਗਣਾ ਹੈ। ਨਾਮਾ ਕਹਿ ਤਲੋਚਨਾ ਪੜੋ,
ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸਮਾ ਹੱਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ।
ਹੱਥਾਂ ਪੈਰਾਂ ਨਾਲ ਕੰਮ ਕਰੇ ਤੇ ਚਿੱਤ ਮਾਲਕ ਨਾਲ ਜੋੜ ਕੇ ਰੱਖੇ। ਆਓ ਇਹਦਾ ਅਰਥ ਗਾਈਏ, ਇਸ ਪੰਕਤੀ ਦਾ ਅਰਥ ਅਰਥ ਹੈ ਗਾਈਏ। ਸੰਗਤ ਨੂੰ ਵੀ ਬੇਨਤੀ ਕਰਾਂਗਾ ਵੀ ਡੇਢ ਘੰਟਾ ਲੰਘ ਗਿਆ ਆਪਾਂ ਨੂੰ ਸ਼ੁਰੂ ਕੀਤਿਆਂ, ਅੱਧਾ ਘੰਟਾ ਹੋਰ ਟਿਕਾ ਬਣਾ ਕੇ। ਜਿਹੜੇ ਵਿੱਚ ਵਿੱਚ ਹਿੱਲ ਜੁਲ ਆ ਰਹੇ ਆ, ਮੈਂ ਤੁਹਾਨੂੰ ਬੇਨਤੀ ਕਰਾਂਗਾ ਕਿਰਪਾ ਕਰਕੇ ਟਿਕਾ ਰੱਖੋ, ਅੱਧਾ ਘੰਟਾ ਹੋਰ। 8 ਵਜੇ ਸ਼ੁਰੂ ਕੀਤਾ ਸੀ, 10 ਵਜੇ ਮੈਂ ਆਨੰਦ ਸਾਹਿਬ ਪੜਾਂ, ਬਸ ਆ ਜਿਹੜੇ 20-25 ਮਿੰਟ ਨੇ ਨਾ ਹੁਣ ਟਿਕੇ ਰਹਿਣਾ ਹੈ, ਹਿੱਲ ਜੁਲ ਨਾ ਹੋਵੇ, ਕੰਟਰੋਲ ਰੱਖੋ ਆਪਣੇ ਆਪ ਤੇ, ਕਿਰਪਾ ਕਰਕੇ ਧਿਆਨ ਰੱਖਿਓ ਜੀ। ਗੁਰੂ ਜੀ ਕਹਿੰਦੇ ਨੇ ਆਹ ਭਗਤੀ ਚਾਹੀਦੀ ਹੈ, ਇਦਾਂ ਦੇ ਬਣਾਇਆ ਜੀ ਗੁਰੂ ਜੀ ਨੇ। ਕੰਮ ਕਰਨ ਵਾਲੇ, ਕਿਰਤ ਕਰਨ ਵਾਲੇ, ਡਿਊਟੀ ਕਰਨ ਵਾਲੇ, ਸਹੀ ਜੋਬਾਂ ਕਰਨ ਵਾਲੇ, ਆਪਣੇ ਫਰਜ਼ ਨਿਭਾਉਣ ਵਾਲੇ ਬਣਾਇਆ ਜੀ। ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਫੇਰ ਹੱਥੀ ਪੈਰੀ ਕੰਮ। ਚਿੱਤ ਮਾਲਕ ਨਾਲ ਜੁੜਿਆ ਤੇ ਦੋਧੀ ਨੇ ਦੁੱਧ ਚ ਪਾਣੀ ਪਾ ਕੇ ਨਹੀਂ ਵੇਚਣਾ, ਫਿਰ ਟਰੈਕਟਰ ਤੇ ਬੈਠੇ ਨੇ ਵੱਟ ਨਹੀਂ ਵੱਢਣੀ, ਫਿਰ ਕਿਸੇ ਦਾ ਹੱਕ ਨਹੀਂ ਮਾਰਨਾ। ਜਦੋਂ ਚਿੱਤ ਰੱਬ ਨਾਲ ਜੁੜਿਆ ਹੈ, ਪ੍ਰਭ ਸਿਉਂ ਲਾਗ ਰਹਿਓ ਮੇਰਾ ਚੀਤ, ਜੇ ਚਿੱਤ ਮਾਲਕ ਨਾਲ ਜੁੜਿਆ ਫਿਰ ਕਿਵੇਂ ਗਲਤੀਆਂ ਕਰ ਲਾਂਗੇ ਆਪਾਂ।
ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ, ਜੋੜ ਕੇ ਹਰੀ ਦੇ ਨਾਲ ਰੱਖੀਏ ਜੀ ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ, ਚਿੱਤ ਜੋੜ ਕੇ ਹਰੀ ਦੇ ਨਾਲ ਜੀ ਹਰੀ ਨਾਲ ਰੱਖੀਏ ਹੱਥੀ ਪੈਰੀ ਕੰਮ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ, ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਉਹ ਹੱਥੀ ਪੈਰੀ ਕੰਮ ਬੜੋ ਸਾਰੇ ਬੋਲ, ਚਿੱਤ ਜੋੜ ਕੇ ਹਰੀ ਦੇ
ਪੜੋ ਪੜੋ ਕਿਰਪਾ ਕਰਕੇ।
ਹੱਥੀ ਪੈਰੀ ਕੰਮ ਕਰੀ ਪਾਪਾ ਕਹਿ ਲੋਚਨਾ ਮੁਖ ਤੇਰਾ ਸਵਾਲ, ਪਾਪਾ ਕਹਿ
ਪੜੋ ਪੜੋ
ਲੋਚਨਾ ਮੁਖ ਤੇਰਾ
ਪੜੋ ਜੀ ਪੜੋ ਬਈ ਸਵਾਲ,
ਹੱਥ ਪਾਓ ਕਰੇ ਤਾਂ
ਸਭ ਹੱਥ ਪਾਉ ਕਰ ਸਾਬ 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 ਸਭ ਕੀਤ ਨਿਰੰਜਨ ਕਾਲ
ਬੋਲੋ ਜੀ ਬੋਲੋ
ਹੱਥ ਪਾਉ ਕਰ ਨਾਮ ਸਭ
ਗੱਜ ਕੇ
ਜੀ ਤਾਂ ਮਤ ਹੈ ਦਿਲੋ ਦੁੱਖ ਤੇਰਾ ਸਮਾਲ ਉਹ ਤਾਂ ਬਾਤ ਹੈ ਤਿਲੋਚਨਾ ਦੁੱਖ ਤੇਰਾ ਸਮਾਲ
ਬੋਲੋ
ਜੀ ਤਾਂ ਬਾਤ ਹੈ
ਪੜੋ ਜੀ ਸਾਰੇ
ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ ਇੱਕ ਜੋੜ ਕੇ ਹਰੀ ਦੇ ਨਾਲ ਰੱਖੀਏ
ਇੱਤ ਜੋੜ ਕੇ ਹਰੀ ਨਾਲ ਮਨ ਮਾਲਕ ਜੀ ਨਾਲ ਜੋੜ ਕੇ ਰੱਖੀਏ ਹੱਥਾਂ ਪੈਰਾਂ ਨਾਲ ਕੰਮ ਕਰੀਏ ਹੁਣ ਜਿਹਦਾ ਮਨ ਪਰਮਾਤਮਾ ਨਾਲ ਵਾਹਿਗੁਰੂ ਜੀ ਨਾਲ ਜੁੜ ਗਿਆ ਉਹ ਗਲਤੀਆਂ ਕਰ ਹੀ ਨਹੀਂ ਸਕਦਾ ਜਿਹੜਾ ਮੰਨਦਾ ਕਿ ਰੱਬ ਹੈ ਤੇ ਮਨ ਪਰਮਾਤਮਾ ਨਾਲ ਜਿਨ੍ਹਾਂ ਦਾ ਜੁੜਿਆ ਹੋਇਆ ਉਹ ਤੇ ਗਲਤੀ ਕਰਦਾ ਹੀ ਨਹੀਂ ਜੀ ਕੋਈ ਨਿਕਟ ਬੁੱਝੇ ਸੋ ਬੁਰਾ ਕਿਉਂ ਕਰੇ ਜਿਹੜਾ ਰੱਬ ਨੂੰ ਨੇੜੇ ਸਮਝਦਾ ਉਹ ਗਲਤੀਆਂ ਕਰਦਾ ਹੀ ਨਹੀਂ ਕਦੇ ਮਾੜਾ ਕੰਮ ਕਰਦਾ ਹੀ ਨਹੀਂ ਜ਼ਿੰਦਗੀ ਵਿੱਚ ਉਹ ਕਦੇ ਇਸ ਕਰਕੇ ਭਾਈ ਕਿਰਪਾ ਕਰਕੇ ਇਸ ਗੱਲ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰੀਏ ਕਿ ਵਾਹਿਗੁਰੂ ਜੀ ਨਾਲ ਸਾਡਾ ਪਿਆਰ ਪਵੇ ਤੇ ਪਿਆਰ ਗੁਰਬਾਣੀ ਦੇ ਜ਼ਰੀਏ ਹੀ ਪੈ ਸਕਦਾ ਹੈ ਜੇ ਦੇਸ਼ ਭਗਤੀ ਭਰ ਸਕਦੇ ਹੈ ਵੇਖੋ ਨਾ ਇੱਕ ਬੰਦੇ ਨੂੰ ਮਰਨ ਲਈ ਤਿਆਰ ਕਰ ਦਿੰਦੇ ਨੇ ਉਹ ਵੀ ਤੇ ਆਰਮੀ ਚ ਬੰਦੇ ਹੀ ਨੇ ਜਿਹੜੇ ਮਰਨ ਲਈ ਤਿਆਰ ਕਰ ਦਿੰਦੇ ਨੇ ਬਸ ਗੁਰਬਾਣੀ ਨਾਲ ਜੁੜ ਜਾਓ ਵੀ ਰੱਬ ਨਾਲ ਐਸਾ ਪਿਆਰ ਪਾ ਦਿੰਦੀ ਹੈ ਚੰਗੇ ਟੀਚਰ ਹੋਣ ਸਾਨੂੰ ਸਮਝਾਉਣ ਵਾਲੇ ਗੱਲ ਐਕਸਪਲੇਨ ਹੋਵੇ ਕੱਲੀ ਕੱਲੀ ਗੱਲ ਸਾਡੇ ਦਿਮਾਗ ਚ ਵੜ ਜੇ ਨਾ ਤੇ ਅੱਜ ਵੀ ਭਾਈ ਮਨੀ ਸਿੰਘ ਵਰਗੇ ਪੈਦਾ ਹੋ ਸਕਦੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਪਿਉਂਦ ਕਰਨਾ ਪਿਉਂਦ ਹੀ ਕਰਨਾ ਹੁਣ ਆਰਮੀ ਵਾਲੇ ਪਿਉਂਦ ਹੀ ਕਰਦੇ ਆ ਬਾਕੀ ਦੇ ਨਿਆਣੇ ਬਾਕੀ ਪੰਜ ਸੱਤ ਬੱਚੇ ਸੀ ਇੱਕ ਹੀ ਗਿਆ ਫੌਜ ਚ ਉਹਨਾਂ ਨੇ ਪਿਉਂਦ ਕਰ ਦਿੱਤਾ ਬਾਕੀ ਦੇ ਪਿਉਂਦ ਨਹੀਂ ਹੋਏ ਬਾਕੀਆਂ ਚੋਂ ਜਜ਼ਬਾ ਹੀ ਨਹੀਂ ਆਇਆ ਉਹਦੇ ਚ ਆਇਆ ਪਿਉਂਦ ਕਰ ਗੁਰਬਾਣੀ ਨੇ ਪਿਉਂਦ ਕਰ ਦੇਣਾ ਜੰਮਿਆ ਕਿਸੇ ਦਾ ਹੋਣਾ ਹੈ ਪੁੱਤ ਗੁਰੂ ਨੇ ਆਪਣਾ ਬਣਾ ਲੈਣਾ ਕਿਉਂਕਿ ਵਿਚਾਰ ਆਪਣੇ ਦੇ ਦੇਣੇ ਇਹਨੂੰ ਨਾਦੀ ਪੁੱਤ ਕਹਿੰਦੇ ਆ ਬਿੰਦੀ ਪੁੱਤ ਤੇ ਅਸੀਂ ਆਪਣੇ ਮਾਂ ਪਿਓ ਦੇ ਹੀ ਰਵਾਂਗੇ ਮੇਰੀ ਮਾਂ ਮੇਰਾ ਪਿਓ ਉਹ ਸਾਡੇ ਬਿੰਦੀ ਬਿੰਦੀ ਬੱਚੇ ਤੇ ਅਸੀਂ ਉਹਨਾਂ ਦੇ ਹੀ ਆ ਬਿੰਦ ਤੋਂ ਪੈਦਾ ਹੋਏ ਆ ਆਪਾਂ ਸਾਰੇ ਹੀ ਰਕਤ ਬਿੰਦ ਕਾ ਗਾਰਾ ਮਾਂ ਦੀ ਰਕਤ ਤੋਂ ਪਿਤਾ ਦੇ ਬਿੰਦ ਤੋਂ ਹੀ ਜੰਮੇ ਆ ਨਾ ਆਪਾਂ ਇਹ ਰਕਤ ਬਿੰਦ ਦਾ ਗਾਰਾ ਬਣ ਗਿਆ ਇਹ ਸਰੀਰ ਇਹ ਇਹ ਮੇਰੇ ਮਾਂ ਪਿਓ ਤੋਂ ਆਇਆ ਹੈ ਆ ਜਿਹੜੇ ਵਿਚਾਰ ਨੇ ਉਹ ਮਾਲਕ ਦੇ ਆਉਣੇ ਚਾਹੀਦੇ ਪਿਉਂਦ ਮੇਰਾ ਗੁਰੂ ਕਰੇ ਪਿਉਂਦ ਗੁਰੂ ਜਦੋਂ ਕਰਦਾ ਹੈ ਫਿਰ ਸਿੱਖ ਜੰਮਦਾ ਹੈ ਜੀ ਚੇਤਾ ਰੱਖਿਓ ਜੀ ਸਿੱਖ ਗੁਰੂ ਤੋਂ ਪੈਦਾ ਹੁੰਦਾ ਹੈ ਸਿੱਖ ਜੰਮਦਾ ਨਹੀਂ ਜਿਵੇਂ ਹੁਣ ਡਾਕਟਰ ਥੋੜਾ ਜੰਮਦਾ ਫੌਜੀ ਥੋੜਾ ਜੰਮਦਾ ਜੰਮਦਾ ਤੇ ਬੱਚਾ ਹੀ ਹੈ ਫੌਜੀ ਤੇ ਬਾਅਦ ਚ ਬਣਦਾ ਸਿੱਖ ਬਾਅਦ ਚ ਬਣਦਾ ਜਿਵੇਂ ਪਿੱਛੇ ਜੇ ਅਕਾਲ ਤਖਤ ਦੇ ਜਥੇਦਾਰ ਦਾ ਬਿਆਨ ਆਇਆ ਇੱਕ ਵਾਰੀ ਉਹ ਕਹਿੰਦਾ ਸਿੱਖਾਂ ਦੀ ਪਾਪੂਲੇਸ਼ਨ ਘਟ ਰਹੀ ਹੈ ਤੇ ਬੱਚੇ ਜ਼ਿਆਦਾ ਪੈਦਾ ਹੋ ਰਹੇ ਇਹ ਬਿਆਨ ਆਇਆ ਸੀ ਜੀ ਅਖਬਾਰ 'ਚ ਕਹਿੰਦੇ ਚਾਰ ਚਾਰ ਬੱਚੇ ਤੇ ਪੈਦਾ ਕਰੋ ਸਾਰੇ ਕਹਿੰਦੇ ਵੀ ਹਮ ਦੋ ਹਮਾਰੇ ਦੋ ਤੇ ਪਹਿਲੇ ਸਮਿਆਂ 'ਚ ਹੁੰਦਾ ਸੀ ਵੀ ਹਮ ਦੋ ਹਮਾਰੇ 12 ਇਦਾਂ ਹੀ ਸੀ ਪਹਿਲਾਂ 10 10 12 12 ਨਿਆਣੇ ਹੁੰਦੇ ਸੀ ਪੁਰਾਣਿਆਂ ਦੇ ਵੀ ਹਮ ਦੋ ਹਮਾਰੇ 12 ਹੁਣ ਹੈ ਹਮ ਦੋ ਹਮਾਰੇ ਦੋ ਹੋਰ ਹੋਰ ਮੰਨਣ ਨਾ ਮੰਨਣ ਕਹਿੰਦੇ ਸਿੱਖਾਂ ਨੇ ਬਹੁਤ ਮੰਨ ਲਈ ਇਹ ਗੱਲ ਸਿੱਖਾਂ ਨੇ ਮੰਨ ਲਈ ਤੇ ਉਹ ਕਿਸੇ ਦਾ ਇੱਕ ਨਿਆਣਾ ਕਿਸੇ ਦਾ ਇੱਕ ਨਿਆਣਾ ਫਿਰ ਜੋੜੀ ਤੇ ਇੱਕ ਹੀ ਬਣੀ ਘਟ ਗਈ ਨਾ ਪਹਿਲਾਂ ਦੋ ਜੋੜੀਆਂ ਸੀ ਦੋ ਸੀ ਤੇ ਦੋ ਸੀ ਦੋਵਾਂ ਨੇ ਇੱਕ ਇੱਕ ਹੀ ਬੱਚਾ ਜੰਮਿਆ ਤੇ ਜੋੜੀਆਂ ਕਿੰਨੀਆਂ ਬਣੀਆਂ ਇੱਕ ਇੱਕ ਰਹਿ ਗਈ ਜੋੜੀ ਐਦਾਂ ਪਾਪੂਲੇਸ਼ਨ ਫਿਰ ਘਟਦੀ ਘਟਦੀ ਘਟ ਜਾਂਦੀ ਉਹ ਕਹਿੰਦੇ ਵੀ ਇਕੱਲੇ ਸਿੱਖਾਂ ਨੇ ਮੰਨਿਆ ਵੀ ਤੁਸੀਂ ਚਾਰ ਚਾਰ ਬੱਚੇ ਤੇ ਜੰਮੋ ਘੱਟ ਤੋਂ ਘੱਟ ਜਿੰਨੇ ਦੋ ਤੇ ਉਹਨੇ ਹੋਰ ਦੋ ਹੋਣ ਘੱਟ ਤੋਂ ਘੱਟ ਦੋ ਤੇ ਹੋਣ ਹੁਣ ਗਾਂ ਵੀ ਦੋ ਬੱਚੇ ਤੇ ਇੱਕ ਹੀ ਬਹੁਤ ਹੈ ਜੇ ਪਹਿਲਾਂ ਹੀ ਮੁੰਡਾ ਹੋ ਗਿਆ ਕਹਿੰਦੇ ਬਸ ਠੀਕ ਹੁਣ ਨਹੀਂ ਅੱਗੇ ਸੁਣੋ ਜਦੋਂ ਜਥੇਦਾਰ ਦਾ ਬਿਆਨ ਆਇਆ ਕਹਿੰਦੇ ਵੀ ਇਹ ਜਿਹੜਾ ਕੰਮ ਹੈ ਨਾ ਵੀ ਬੱਚੇ ਜ਼ਿਆਦਾ ਹੋਣ ਪਾਪੂਲੇਸ਼ਨ ਘਟਦੀ ਜਾ ਰਹੀ ਹੈ ਤੇ ਮੈਂ ਉਸ ਵੇਲੇ ਵੀ ਇਹ ਬਿਆਨ ਦਿੱਤਾ ਮੈਂ ਤੇ ਸਟੇਜ ਤੇ ਬਿਆਨ ਅਖਬਾਰ 'ਚ ਤੇ ਨਹੀਂ ਦਿੰਦਾ ਹੁੰਦਾ ਮੈਂ ਸਟੇਜ ਤੇ ਕਹਿੰਦਾ ਹੁੰਦਾ ਤੇ ਮੈਂ ਸਟੇਜ ਤੇ ਕਿਹਾ ਮੈਂ ਕਿਹਾ ਜਥੇਦਾਰ ਜੀ ਇਸ ਗੱਲ ਦੀ ਗਰੰਟੀ ਦਿਓ ਵੀ ਸਿੱਖ ਹੋਏਗਾ ਤੁਸੀਂ ਕਹਿੰਦੇ ਹੋ ਗਿਣਤੀ ਸਿੱਖਾਂ ਦੀ ਘਟ ਰਹੀ ਹੈ ਗਿਣਤੀ ਕਹਿੰਦੇ ਹੋ ਸਿੱਖਾਂ ਦੀ ਘਟ ਰਹੀ ਹੈ ਜੋ ਸਿੱਖ ਹੋਏਗਾ ਇਸ ਗੱਲ ਦੀ ਗਰੰਟੀ ਦਿਓ ਬੱਚੇ ਤੇ ਜੰਮ ਲੈਣਗੇ ਅਸੀਂ ਵੀ ਬੇਨਤੀਆਂ ਕਰ ਦਿਆਂਗੇ ਸਟੇਜ ਤੇ ਵੀ ਭਾਈ ਹਰ ਇੱਕ ਦੇ ਦੋ ਦੋ ਤਿੰਨ ਤਿੰਨ ਤੇ ਰੋਣ ਬੇਨਤੀ ਚੰਗੀ ਤਰ੍ਹਾਂ ਕਰ ਲਾਂਗੇ ਖੋਲ ਕੇ ਐਕਸਪਲੇਨ ਕਰ ਦਿਆਂਗੇ ਪਾਪੂਲੇਸ਼ਨ ਕਿਵੇਂ ਘਟਦੀ ਹੈ ਇਹਨੂੰ ਹੌਲੀ ਹੌਲੀ ਭਾਈ ਮੰਨੋ ਭਾਈ ਦੋ ਤਿੰਨ ਬੱਚੇ ਕੋਈ ਨਹੀਂ ਪਲ ਜਾਣਗੇ ਬੇਨਤੀ ਅਸੀਂ ਵੀ ਕਰਾਂਗੇ ਪਰ ਇਹ ਗਰੰਟੀ ਦਿਓ ਵੀ ਸਿੱਖ ਹੋਣਗੇ ਹੁਣ 20 ਪਏ ਨੇ ਸਮੈਕ ਪੀ ਕੇ ਪਿੰਡ 'ਚ ਉਹ ਵੇਖੋ 20 ਇੱਥੇ ਪਏ ਐ 100 ਉੱਥੇ ਪਿਆ 50 ਉੱਥੇ ਪਏ ਐ ਜਿਹੜੇ ਪਿੰਡ 'ਚ ਹੁਣ 50 ਨੇ ਉੱਥੇ ਫਿਰ 200 ਪਿਆ ਹੋਏਗਾ ਜਿੱਥੇ 40 ਪਏ ਨੇ 80 ਪਏ ਹੋਇਆ ਕਰਨਗੇ ਸਵਾਦ ਤੇ ਤਾਂ ਵੀ ਸਿੱਖ ਪੈਦਾ ਹੋਣ ਸਿੱਖ ਉਹ ਸਿੱਖ ਹੋਏਗਾ ਸਿੱਖ ਤੇ ਗੁਰੂ ਤੋਂ ਪੈਦਾ ਹੁੰਦਾ ਭਾਈ ਸਤਿਗੁਰੂ ਜੀ ਦਾ ਸੱਚਾ ਗਿਆਨ ਹੈ ਜਿਹੜਾ ਸਾਨੂੰ ਇਹ ਜਜ਼ਬਾ ਭਰਦਾ ਹੈ ਸਰੀਰ ਤੇਰਾ ਇਹੋ ਹੀ ਰਹਿਣਾ ਹੈ ਪਿਉਂਦ ਕਰ ਦੇਣਗੇ ਜਿਹੜੀ ਪਿਉਂਦ ਮਨੀ ਸਿੰਘ ਨੂੰ ਕੀਤੀ ਸੀ ਗੁਰੂ ਗੋਬਿੰਦ ਸਿੰਘ ਨੇ ਸਾਹਿਬਜ਼ਾਦੇ ਪਿਉਂਦ ਹੋਏ ਗੁਰੂ ਰਾਮਦਾਸ ਜੀ ਦਾ ਪੁੱਤ ਪਿਰਥੀ ਚੰਦ ਪਿਉਂਦ ਨਹੀਂ ਹੋਇਆ ਗੁਰੂ ਅਰਜਨ ਦੇਵ ਜੀ ਪਿਉਂਦ ਹੋਏ ਪੁੱਤ ਸੀ ਪਰ ਪਿਉਂਦ ਨਹੀਂ ਹੋ ਸਕਿਆ ਜਿਵੇਂ ਬੇਰੀਆਂ ਨਹੀਂ ਪਿਉਂਦ ਕਰ ਦਿੰਦੇ ਆਪਾਂ ਲੱਗਦੇ ਤੇ ਸਿਉਂ ਬੇਰ ਹੁੰਦੇ ਨੇ ਗੋਲ ਜੇ ਤੇ ਜਿਹੜੀਆਂ ਦੂਜੀਆਂ ਲਿਆ ਕੇ ਫਿਰ ਉਹ ਲੰਬੇ ਜੇ ਬੇਰ ਲੱਗਣ ਲੱਗ ਜਾਂਦੇ ਨੇ ਕਹਿੰਦੇ ਪੈਂਦੀ ਬੇਰ ਲੱਗਣ ਲੱਗ ਗਈ ਉਹਨੂੰ ਪਿਉਂਦ ਕਰਤਾ ਨਾ ਤਾਂ ਹੀ ਉਹਨੂੰ ਪਿਉਂਦੀ ਬੇਰ ਕਹਿੰਦੇ ਆ ਸਰੀਰ ਤੇ ਆਹੀ ਰਵੇਗਾ ਮੇਰਾ ਪਰ ਮੈਨੂੰ ਮੇਰੇ ਗੁਰੂ ਨੇ ਪਿਉਂਦ ਕਰਨਾ ਫਿਰ ਵਿਚਾਰ ਕਿਹੋ ਜਿਹੇ ਹੋਣਗੇ ਫਿਰ ਬਈ ਕਿਹੋ ਜਿਹੇ ਵਿਚਾਰ ਹੋਣਗੇ ਗੁਰੂ ਵਾਲੇ ਜਿਵੇਂ ਆਰਮੀ ਵਾਲਿਆਂ ਨੇ ਪਿਉਂਦ ਕਰਤਾ ਗੱਲਾਂ ਹੀ ਆਰਮੀ ਵਾਲੀਆਂ ਕਰਦਾ ਫਿਰ ਵੱਡੀਆਂ ਵੱਡੀਆਂ ਜਦੋਂ ਸਤਿਗੁਰੂ ਪਿਉਂਦ ਕਰਦੇ ਆ ਫਿਰ ਗੱਲ ਬਣਦੀ ਹੈ ਜੀ ਤੇ ਸਾਨੂੰ ਚਾਹੀਦਾ ਇਹ ਸੀ ਕਿ ਆਰਮੀ 'ਚ ਭੇਜਣ ਤੋਂ ਪਹਿਲਾਂ ਗੁਰੂ ਦੀ ਪਿਉਂਦ ਚੜੀ ਹੋਈ ਫਿਰ ਵੇਖੋ ਬੰਦਾ ਬਣਦਾ ਵਕੀਲ ਬਣਾਉਣ ਤੋਂ ਪਹਿਲਾਂ ਗੁਰੂ ਦੀ ਪਿਉਂਦ ਚੜੀ ਹੋਵੇ ਡਾਕਟਰ ਬਣਨ ਤੋਂ ਪਹਿਲਾਂ ਸਤਿਗੁਰੂ ਜੀ ਦੀ ਐਸੀ ਪਿਉਂਦ ਚਾੜੀ ਹੋਈ ਹੋਵੇ ਫਿਰ ਭਰੂਣ ਹੱਤਿਆ ਕਰੇਗਾ ਡਾਕਟਰਾਂ ਨੇ ਪਿਉਂਦ ਤੇ ਕਰਤਾ ਉਹਨੂੰ ਪੜਾ ਪੜਾ ਕੇ ਡਾਕਟਰ ਤੇ ਬਣਾ ਦਿੱਤਾ ਪਰ ਭਰੂਣ ਹੱਤਿਆ ਕਰਦਾ ਲੜਕੀਆਂ ਨੂੰ ਕੁੱਖ 'ਚ ਮਾਰਦਾ ਆਪਣੇ 'ਚੋਂ ਕਿੰਨੇ ਬੰਦੇ ਐ ਜੀ ਕਿ ਜਿਹੜੇ ਬੱਚੀ ਦਾ ਗਲਾ ਘੁੱਟ ਕੇ ਮਾਰਨਗੇ ਲੈ ਪੜਿਆ ਲਿਖਿਆ ਬੰਦਾ ਕਿੰਨੀ ਪੜ੍ਹਾਈ ਕਰਕੇ ਤੇ ਜੰਮਣ ਤੋਂ ਪਹਿਲਾਂ ਹੀ ਟੁਕੜੇ ਟੁਕੜੇ ਕਰਕੇ ਬਾਹਰ ਕੱਢ ਦਿੰਦਾ ਇਹ ਤੇ ਪਾਪੀ ਬਣ ਗਿਆ ਪੜ੍ਹਾ ਕੇ ਕੀਤਾ ਕੀ ਇਹ ਪਰ ਜੇ ਕਿਤੇ ਪਹਿਲਾਂ ਗੁਰੂ ਦਾ ਪਿਉਂਦ ਕੀਤਾ ਹੋਇਆ ਬੰਦਾ ਹੋਵੇ ਗੁਰਸਿੱਖ ਬਣੇ ਫਿਰ ਡਾਕਟਰ ਬਣੇ ਦੇਖੋ ਕਿਆ ਬਾਤ ਹੈ ਪਹਿਲਾਂ ਗੁਰੂ ਦਾ ਸਿੱਖ ਬਣੇ ਫਿਰ ਵਕੀਲ ਬਣੇ ਮੁਕੱਦਮਾ ਕਿਸੇ ਦਾ ਪਾ ਕਿਸੇ ਦੀ ਦਿੰਦਾ ਤੂੰ ਐ ਮੁੱਕਰਨਾ ਤੂੰ ਇਦਾਂ ਕਰਨਾ ਅਗਲਾ ਕਹਿੰਦਾ ਮੈਂ ਤੇ ਕਤਲ ਹੋਇਆ ਵੇਖਿਆ ਕਿਤੇ ਨਹੀਂ ਆਹ ਨਾ ਕਹਿ ਦੀ ਕਿਤੇ ਚੁੱਪ ਕਰ ਜੀ ਉੱਥੇ ਮੁਕਰਾ ਦਿੰਦੇ ਨੇ ਤੁਸੀਂ ਸੱਚੇ ਬਿਆਨ ਦੱਸੋ ਵਕੀਲਾਂ ਨਾਲ ਤੁਸੀਂ ਗੱਲ ਕਰਕੇ ਵੇਖੋ ਤੁਸੀਂ ਕਹੋ ਵੀ ਆਹ ਸੱਚ ਹੈ ਉਹ ਕਹਿੰਦੇ ਆਹ ਤੇਰਾ ਸੱਚ ਨਹੀਂ ਚੱਲਣਾ ਉੱਥੇ ਤੂੰ ਆਹੀ ਕਹਿਣਾ ਜੋ ਮੈਂ ਕਿਹਾ ਰੱਟਾ ਮਾਰ ਲੈ ਮੇਰੇ ਤੋਂ ਤੇ ਬੰਦਾ ਮਰਿਆ ਜੀ ਗੱਡੀ ਮੇਰੇ ਥੱਲੇ ਆਇਆ ਕਹਿਣ ਕੇ ਨਾ ਤੂੰ ਕਹਿਣਾ ਮੈਂ ਨਹੀਂ ਮਾਰਿਆ ਇਹ ਕਹਿ ਮੈਂ ਨਹੀਂ ਮਾਰਿਆ ਤੂੰ ਆਹ ਨਾ ਕਹਿ ਦੀ ਕਿਤੇ ਆਪਣੇ ਵਾਲਾ ਸੱਚ ਚੁੱਕੀ ਫਿਰੇ ਕਚਹਿਰੀਆਂ 'ਚ ਸੱਚ ਨਹੀਂ ਚੱਲਦਾ ਤੇਰਾ ਸੱਚ ਨਹੀਂ ਸੁਣਨਾ ਉੱਥੇ ਕਿਸੇ ਨੇ ਕਿਤੇ ਕਹਿੰਦੇ ਵੀ ਹਾਂ ਮੇਰੇ ਤੋਂ ਮਰਿਆ ਸੀ ਤੂੰ ਕਹਿਣਾ ਮੇਰੀ ਗੱਡੀ ਥੱਲੇ ਤੇ ਆਇਆ ਹੀ ਨਹੀਂ ਮੈਂ ਤੇ ਗੱਡੀ ਚਲਾਉਂਦਾ ਹੀ ਨਹੀਂ ਸੀ ਐ ਕਹਿ ਸਿੱਧਾ ਹੀ ਮੁੱਕਰ ਹੁਣ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਪਹਿਲਾਂ ਗੁਰੂ ਦਾ ਪਿਉਂਦ ਕੀਤਾ ਹੋਇਆ ਹੋਵੇ ਫਿਰ ਕਰਦੇ ਜਿਹੜੇ ਕਾਲਜ ਨੇ ਪਿਉਂਦ ਕਰਨਾ ਹੁਣ ਤੇ ਜਿਹੜੀ ਪਿਉਂਦ ਚੜ੍ਹਦੀ ਸੀ ਚੜ੍ਹ ਗਈ ਹੁਣ ਗੁਰੂ ਨੇ ਨਾਦੀ ਗੁਰੂ ਦਾ ਨਾਦੀ ਪੁੱਤ ਜਦੋਂ ਬਣ ਜਾਏ ਫਿਰ ਨਹੀਂ ਜੀ ਉਹ ਕਿਸੇ ਪਾਸੇ ਹਿੱਲਦਾ ਫਿਰ ਵਕੀਲ ਬਣਿਆ ਵੇਖਿਓ ਫਿਰ ਜੱਜ ਬਣਿਆ ਵੇਖਿਓ ਫਿਰ ਉਹਦੇ ਫੈਸਲੇ ਵੇਖਿਓ ਤੁਸੀਂ ਫਿਰ ਉਹਨੂੰ ਕਿਸੇ ਅਹੁਦੇ ਤੇ ਵਾ ਦਿਓ ਫਿਰ ਕਦੇ ਮੁੱਖ ਮੰਤਰੀ ਬਣਿਆ ਵੇਖਿਓ ਫਿਰ ਕਦੇ ਪ੍ਰਧਾਨ ਮੰਤਰੀ ਬਣਿਆ ਵੇਖਿਓ ਪਰ ਸਾਡੀ ਬਦਕਿਸਮਤੀ ਰਹੀ ਹੈ ਸਾਡੀ ਸਿੱਖਾਂ ਦੀ ਸਾਡੇ ਸਿੱਖ ਵੱਡੇ ਵੱਡੇ ਅਹੁਦਿਆਂ ਤੇ ਗਏ ਬੜੇ ਮਾਣ ਨਾਲ ਮੈਂ ਵੀ ਕਈ ਵਾਰੀ ਕਿਹਾ ਵੀ ਪੱਗਾਂ ਵਾਲੇ ਜੀ ਪ੍ਰਧਾਨ ਮੰਤਰੀ ਬਣ ਗਏ ਪੱਗਾਂ ਵਾਲੇ ਮੁੱਖ ਮੰਤਰੀ ਬਣ ਗਏ ਪੱਗਾਂ ਵਾਲੇ ਫਲਾਣੇ ਅਹੁਦੇ ਤੇ ਪਹੁੰਚ ਗਏ ਆਰਮੀ ਦੇ ਵੱਡੇ ਅਫਸਰ ਪੱਗਾਂ ਵਾਲੇ ਬਣ ਗਏ ਪੱਗਾਂ ਵਾਲੇ ਪੁਲਿਸ ਵਾਲੇ ਵੱਡੇ ਅਫਸਰ ਬਣ ਗਏ ਪਰ ਮਾਫ ਕਰਨਾ ਦਸਤਾਰ ਜ਼ਰੂਰ ਵੱਡੇ ਅਹੁਦਿਆਂ ਤੇ ਗਈ ਹੈ ਪਰ ਗੁਰੂ ਦੀ ਵਿਚਾਰ ਉਹਨਾਂ ਅਹੁਦਿਆਂ ਤੇ ਕਿਤੇ ਜਾਵੇ ਨਾ ਫਿਰ ਵੇਖੇ ਫਿਰ ਵੇਖਿਓ ਉਹ ਵਿਚਾਰ ਵਿਚਾਰ ਹੋਵੇ ਤੇ ਵਿਚਾਰ ਨੂੰ ਪਾਵਰ ਮਿਲ ਜਾਏ ਕਿਤੇ ਸਤਿਗੁਰ ਜੀ ਦੀ ਵਿਚਾਰ ਹੋਵੇ ਬੰਦੇ ਦੇ ਕੋਲ ਤੇ ਉਹਨੂੰ ਚੰਗਾ ਅਹੁਦਾ ਰੁਤਬਾ ਮਿਲ ਜਾਏ ਵੇਖਿਓ ਫਿਰ ਬਣਦੀ ਗੱਲ ਪਿਉਂਦ ਕਰਦੇ ਨੇ ਤੇ ਗੁਰੂ ਜੀ ਪਿਉਂਦ ਕਿੱਥੇ ਕਰਦੇ ਆ ਜੀ ਕਿੱਥੋਂ ਬੰਦਾ ਪਿਉਂਦ ਹੁੰਦਾ ਹੈ ਵੀ ਇੱਧਰ ਨੂੰ ਕਿਵੇਂ ਲੱਗਦਾ ਹੈ ਆ ਇੱਥੇ ਆ ਆ ਪਿਉਂਦ ਹੋਣਾ ਹੀ ਹੈ ਹੋਰ ਕੀ ਹੈ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਕਰਿਆ ਇੱਥੇ ਹੀ ਹੈ ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਇੱਕ ਉੱਤਮ ਪੰਥ ਸੁਣਿਓ ਬੋਲੋ ਜੀ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਆ ਗੁਰੂ ਦੀ ਸੰਗਤ ਸਤਿਗੁਰੂ ਜੀ ਦੀ ਵਿਚਾਰਧਾਰਾ ਸੁਣਨੀ ਬਾਣੀ ਨੂੰ ਸੁਣਨਾ ਬਾਣੀ ਨੂੰ ਸਮਝਣਾ ਇੱਥੇ ਹੀ ਪਿਉਂਦ ਹੋਣਾ ਫਿਰ ਤੈਨੂੰ ਐ ਕਹਿਣਗੇ ਵੀ ਜੰਮਿਆ ਤੇ ਸਾਡਾ ਸੀ ਪਰ ਪੁੱਤ ਗੁਰੂ ਗੋਬਿੰਦ ਸਿੰਘ ਕਈ ਵਾਰੀ ਮੈਂ ਵੇਖਿਆ ਜੀ ਮਾਂ ਕਹਿੰਦੀ ਆਹ ਗੱਲਾਂ ਮੈਂ ਨਹੀਂ ਸਿਖਾਈਆਂ ਇਹ ਕਿੰਨੇ ਸਿਖਾਈਆਂ ਤੈਨੂੰ ਅਸੀਂ ਤੇ ਤੈਨੂੰ ਦੱਸਿਆ ਹੀ ਨਹੀਂ ਆ ਕੁਛ ਤੈਨੂੰ ਤੁਰਨਾ ਬੋਲਣਾ ਸਿਖਾਇਆ ਖਾਣਾ ਪੀਣਾ ਸਿਖਾਇਆ ਕੱਪੜੇ ਤੇਰੇ ਧੋਨੇ ਆ ਤੇਰੇ ਪਰ ਆਹ ਗੱਲਾਂ ਤੇ ਸਾਨੂੰ ਆਉਂਦੀਆਂ ਨਹੀਂ ਜਿਹੜੀਆਂ ਇਹ ਕਰਦਾ ਆਹ ਤੇ ਸਾਨੂੰ ਪਤਾ ਹੀ ਨਹੀਂ ਇਹ ਤੇ ਪਿੰਡੂ ਲੋਕ ਆ ਪਿੰਡਾਂ 'ਚ ਰਹਿਣ ਵਾਲੇ ਸਾਨੂੰ ਤੇ ਪਤਾ ਹੀ ਨਹੀਂ ਆ ਮੁੰਡਾ ਸਾਡਾ ਇਹ ਤੇ ਗੁਰੂ ਗੋਬਿੰਦ ਸਿੰਘ ਦਾ ਪਿਉਂਦ ਕੀਤਾ ਗੁਰੂ ਦਾ ਹੱਥਾਂ 'ਚ ਆ ਗਿਆ ਜਦੋਂ ਤੇ ਘੜਤਾ ਗੁਰੂ ਸਾਹਿਬ ਨੇ ਚੰਗੇ ਕਾਰੀਗਰ ਦੇ ਹੱਥਾਂ 'ਚ ਆ ਗਿਆ ਘੜਤਾ ਹੁਣ ਆਰਮੀ ਵਾਲਿਆਂ ਨੇ ਦ੍ਰਿੜਤਾ ਤਾਂ ਹੀ ਭਰੀ ਨਾ ਜੇ ਅਗਲੇ ਨੇ ਆਪਣੇ ਆਪ ਨੂੰ ਭੇਟ ਕੀਤਾ ਵੀ ਆਹ ਚੱਕੋ ਜੀ ਤੁਹਾਡੇ ਕੋਲ ਠਾਓ ਕਿੰਨੇ ਵਜੇ ਠਾਓਗੇ 7 ਵਜੇ ਉੱਠ ਪੀ 6 ਵਜੇ ਉੱਠ ਪੀ ਪੀ ਕੇ ਦੁੱਧ ਦਾ ਗਲਾਸ ਭੱਜਣਾ ਪੈਣਾ ਤੈਨੂੰ ਆਰਮੀ ਵਾਲੇ ਕਹਿੰਦੇ ਇੰਨਾ ਭਜਾਵਾਂਗੇ ਐਦਾਂ ਪ੍ਰੈਕਟਿਸ ਕਰਨੀ ਹੈ ਇੰਨਾ ਇੰਨਾ ਕਰਨਾ ਉਵੇਂ ਕਰਦਾ ਆਪਣੇ ਆਪ ਨੂੰ ਭੇਟ ਕਰਦਾ ਆਰਮੀ 'ਚੋਂ ਕੋਈ ਛਡਾ ਛਡਾ ਕੇ ਨਹੀਂ ਭੱਜਦਾ ਜਿਹੜਾ ਛਡਾ ਛੱਡ ਕੇ ਆ ਜੇ ਵੀ ਪ੍ਰੈਕਟਿਸ ਮੈਂ ਨਹੀਂ ਕਰ ਸਕਦਾ ਉਹ ਫਿਰ ਉਹ ਕਿਹੜੇ ਸਟਾਰ ਲੱਗ ਜਾਣਗੇ ਉਹਨੂੰ ਉਹ ਬਣੇਗਾ ਕੀ ਉਹਦਾ ਕੋਈ ਆਰਮੀ 'ਚੋਂ ਛਡਾ ਕੇ ਨਹੀਂ ਭੱਜਦਾ ਕੋਈ ਪੁਲਿਸ 'ਚੋਂ ਛਡਾ ਕੇ ਨਹੀਂ ਭੱਜਦਾ ਅਗਲਾ ਕਹਿੰਦਾ ਤਨਖਾਹ ਦਿਸਦੀ ਹੈ ਸਾਰੀ ਜ਼ਿੰਦਗੀ ਬਣ ਜਾਏਗੀ ਉਹ ਮਨਾ ਕਰ ਲੈ ਮਿਹਨਤੀ ਹੈ 5-7 ਮਹੀਨੇ ਲਾ ਲੈ ਜ਼ੋਰ ਜਿਹੜਾ ਲੱਗਦਾ ਇੱਕ ਵਾਰੀ ਜ਼ਿੰਦਗੀ ਬਣਾ ਲੈ ਆਪਣੀ ਛਡਾ ਕੇ ਨਹੀਂ ਭੱਜਦਾ ਤੇ ਮੈਂ ਬਹੁਤ ਵਾਰ ਬੇਨਤੀ ਕਰਦਾ ਕੱਪੜਾ ਜਦੋਂ ਟੇਲਰ ਦੇ ਹੱਥਾਂ 'ਚ ਆਉਂਦਾ ਤਾਂ ਹੀ ਕਿਸੇ ਦੇ ਸਰੀਰ ਦਾ ਸ਼ਿੰਗਾਰ ਬਣਦਾ ਕੈਂਚੀ ਨਾਲ ਕੱਟਦਾ ਫਿਰ ਉਹ ਤੇ ਜੇ ਕੱਪੜਾ ਡਰੀ ਜਾ ਵੀ ਨਾ ਜੀ ਮੈਂ ਹੱਥਾਂ 'ਚ ਨਹੀਂ ਜਾ ਸਕਦਾ ਮੈਂ ਉਹ ਫਿਰ ਬਣੇਗਾ ਵੀ ਉਹਦਾ ਕੀ ਨਾ ਲੋਹਾ ਛਡਾ ਕੇ ਭੱਜਦਾ ਲੁਹਾਰ ਦੇ ਹੱਥਾਂ 'ਚ ਆਉਂਦਾ ਤਾਂ ਸਾਰਾ ਕੁਝ ਬਣਦਾ ਭੱਠੀ 'ਚ ਪੈਂਦਾ ਸੋਨਾ ਸੁਨਾਰ ਦੇ ਹੱਥਾਂ 'ਚ ਆਉਂਦਾ ਤਾਂ ਬਣਦਾ ਉਹਦਾ ਕੁਝ ਤੇ ਨਾ ਸੋਨਾ ਛਡਾ ਕੇ ਭੱਜਦਾ ਨਾ ਲੱਕੜ ਛਡਾ ਕੇ ਭੱਜਦੀ ਹੈ ਨਾ ਲੋਹਾ ਛਡਾ ਕੇ ਭੱਜਦਾ ਨਾ ਕੱਪੜਾ ਛਡਾ ਕੇ ਭੱਜਦਾ ਆ ਭਾਈਆਂ ਜਿਹੜੇ ਇੱਥੋਂ ਛਡਾ ਛਡਾ ਭੱਜਦੇ ਆ ਪਰ ਜੇ ਬੰਦਾ ਬਹਿ ਜੇ ਟਿਕ ਕੇ ਇਸ ਗੱਲ ਦੀ ਗਰੰਟੀ ਹੈ ਬਣ ਕਮਾਲ ਦੀ ਚੀਜ਼ ਜਾਏਗਾ ਆਖੋ ਸਤਨਾਮ
ਹਰ ਜੀਓ ਨੇ ਮਾਣਿਆ ਤੂੰ ਮਾਣ ਨੇ ਚੀਜਿਆਂ ਚੀਜ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਾ ਕੁਰਬਾਨ
ਲੱਗੀ ਕਿ ਨਹੀਂ ਮੋਰ ਗੁਰੂ ਸਾਹਿਬ ਦੀ ਨਾ ਚੀਜ ਦਾ ਅਰਥ ਹੈ ਨਿਕੰਮਾ ਜਿਹੜਾ ਕਿਸੇ ਨਹੀਂ ਸੀ ਕੰਮ ਦਾ ਨਚੀਜਿਆਂ ਚੀਜ਼ ਬਣਾ ਦਿੱਤਾ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕੋ ਕੁਰਬਾਨ ਨਿਕੰਮੇ ਨੂੰ ਵੇਖੋ ਕਮਾਲ ਦਾ ਬਣਾਇਆ ਕਿ ਨਹੀਂ ਬਣਾਇਆ ਮਾਂ ਪਿਓ ਤੇ ਵਿੰਦੇ ਹੀ ਰਹਿ ਜਾਣਗੇ ਤੇਰੇ ਵਿਆਹ ਕੀ ਬਣਾ ਦਿੱਤਾ ਤੇਰਾ ਆਹ ਸੋਚ ਦੇ ਦਿੱਤੀ ਤੈਨੂੰ ਆ ਵਿਚਾਰ ਤੇਰੇ ਇਵੇਂ ਕਿਵੇਂ ਬਦਲ ਗਏ ਕਿਉਂਕਿ ਪਿਉਂਦ ਕਰਤਾ ਪਰ ਟਾਈਮ ਤੇ ਲੱਗਦਾ ਨਾ ਥੋੜਾ ਬਹੁਤ ਚਿਰ ਆਰਮੀ ਵਾਲਾ ਕਹੇ ਵੀ ਇੱਕ ਦਿਨ ਚ ਹੀ ਭਰ ਦੇ ਮੇਰੇ ਸਾਰਾ ਕੁਝ ਕਹਿੰਦਾ ਇਦਾਂ ਨਹੀਂ ਲੱਗਣਾ ਕਲਾਸਾਂ ਅਟੈਂਡ ਕਰਨੀਆਂ ਪੈਣਗੀਆਂ ਪੀਐਚਡੀ ਤੈਨੂੰ ਇੱਕ ਦਿਨ ਚ ਨਹੀਂ ਹੋ ਜਾਣੀ ਲੱਗਣਗੇ 20-22 ਸਾਲ ਫੇਰ ਗੱਲ ਕਰੀ ਸਾਡੇ ਨਾਲ ਐਮਏ ਤੇਰੀ 4 ਦਿਨਾਂ ਚ ਨਹੀਂ ਹੋ ਜਾਣੀ ਇਸੇ ਤਰ੍ਹਾਂ ਗੁਰਮਤ ਦੀ ਪੜ੍ਹਾਈ ਨੂੰ ਪੜ੍ਹਨਾ ਪੈਂਦਾ ਤੇ ਇੱਕ ਪ੍ਰੋਸੈਸ ਹੈ ਉਹਨੂੰ ਫਾਲੋ ਕਰੋ ਸਮਝਣਾ ਸ਼ੁਰੂ ਕਰੋ ਫੇਰ ਵੇਖਿਓ ਕਮਾਲ ਦਾ ਬਣਾ ਦੇਣਗੇ ਹੱਥਾਂ ਚ ਆ ਇੱਕ ਵਾਰੀ ਗੁਰੂ ਦੇ ਹੱਥਾਂ ਚ ਆ ਸਮਝ ਤੇ ਸਹੀ ਇੱਕ ਵਾਰੀ ਬਾਣੀ ਦਾ ਨਜ਼ਰੀਆ ਤੁਸੀਂ ਗੁਰਬਾਣੀ ਨੂੰ ਸਮਝ ਕੇ ਵੇਖੋ ਪਾਠ ਚੱਲ ਰਹੇ ਨੇ ਅੱਖਾਂ ਬੰਦ ਕਰਕੇ ਕਰਨ ਵਾਲੇ ਕਰੀ ਜਾਂਦੇ ਐ ਪੜ੍ਹਨ ਵਾਲੇ ਪੜ੍ਹੀ ਜਾਂਦੇ ਐ ਬਸ ਆਪਣੇ ਵਰਗੇ ਪਾਠ ਚੱਲਦੇ ਚ ਮੱਥਾ ਟੇਕਦਾ ਅਗਲਾ ਮੱਥਾ ਟੇਕ ਕੇ ਇੱਕ ਮਿੰਟ ਚ ਬਾਹਰ ਲੈ ਆ ਕਰ ਲਈ ਕਲਾਸ ਅਟੈਂਡ ਆ ਕਰ ਲਈ ਕਲਾਸ ਹੁਣ ਇੱਥੇ ਬੈਠੇ ਹੀ ਆ ਮਾਫ ਕਰਨਾ ਕਈਆਂ ਦਾ ਜੀ ਕਰਦਾ ਚੱਲ ਹੁਣ ਅੱਧਾ ਘੰਟਾ ਗਿਆ ਵੀ ਹੁਣ ਬਹਿ ਜਾਓ ਚੱਲ ਕੋਈ ਨਹੀਂ ਪਰ ਇਦਾਂ ਹੀ ਐ ਹਿਸਾਬ ਹੁੰਦਾ ਇੱਕ ਹੁੰਦਾ ਸ਼ੌਂਕ ਹੈ ਵੀ ਮੈਂ ਬਣਨਾ ਹੈ ਕੁਛ ਯਾਰ ਕੋਈ ਗੱਲ ਨਹੀਂ ਵੇਖੀਏ ਭਰਾ 2 ਸਾਲ ਲਾ ਕੇ ਪਿਆਰਿਓ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਮਝਣ ਲਈ 2 ਸਾਲ ਲਾਈਏ ਜਰਾ ਕਰੀਏ ਸਹਿਜ ਪਾਠ ਅਰਥਾਂ ਸਮੇਤ ਸਹਿਜ ਪਾਠ ਕਰੀਏ ਵੇਖਿਓ ਫਿਰ 2 ਸਾਲ ਬਾਅਦ ਗੱਲ ਕਰਾਂਗੇ ਫਿਰ ਵੇਖਿਓ ਬਣਦਾ ਕੀ ਨਾ ਬਣਿਆ ਤਾਂ ਸਾਨੂੰ ਫੜੋ ਵੀ ਐਵੇਂ ਕਹਿਤਾ ਸੀ ਤੁਸੀਂ ਵੇਖੋ ਸਹਿ ਅਰਥਾਂ ਸਮੇਤ ਸਹਿਜ ਪਾਠ ਕਰਕੇ ਵੇਖੋ ਇੱਥੇ ਬਾਹਰ ਪੋਥੀਆਂ ਮਿਲਦੀਆਂ ਨੇ ਫ੍ਰੀ ਨੇ ਐਡਰੈਸ ਲਿਖਾਓ ਫ੍ਰੀ ਪੋਥੀਆਂ 4 ਪੋਥੀਆਂ ਨੇ ਸਿੰਘ ਮੈਨੂੰ ਮਿਲੇ ਸੀ ਕਹਿੰਦੇ ਉੱਥੇ ਸਾਨੂੰ ਲਿਖਾ ਦਿਓ ਤੁਹਾਡੇ ਘਰ ਜਾ ਕੇ ਸਹਿਜ ਪਾਠ ਆਰੰਭ ਕਰਾ ਦੇਣਗੇ ਜਾਂ ਪੋਥੀਆਂ ਲੈ ਜਾਓ 4 ਪੋਥੀਆਂ ਨੇ ਪੜੋ ਅਰਥਾਂ ਸਮੇਤ ਕਰੋ ਸਾਲ ਬਾਅਦ ਭੋਗ ਪਾਓ ਕੋਈ ਮਗਰ ਪਿਆ ਸਾਡੇ 2 ਸਾਲ ਬਾਅਦ ਭੋਗ ਪਾਓ ਤਾਂ ਵੀ ਕੋਈ ਨਹੀਂ ਸਮਝ ਸਮਝ ਕੇ ਵੇਖੋ ਵੇਖੀ ਫਿਰ ਕਿਆ ਬਾਤ ਚੀਜ਼ ਬਣਾ ਦੇਣਗੇ ਹੌਲੀ ਹੌਲੀ ਸਮਝ ਬਾਣ ਮਹਾਰਾਜ ਕਹਿੰਦੇ ਕੀ ਹੈ ਗੁਰੂ ਸਾਹਿਬ ਕਹਿੰਦੇ ਕੀ ਹੈ ਫੇਰ ਨਾ ਜੀ ਮਨ ਨਾ ਬੜਾ ਖੁਸ਼ ਹੋਏਗਾ ਵੀ ਕਮਾਲ ਹੋ ਗਈ ਮਨ ਬਿਲਾਸ ਭਏ ਸਾਹਿਬ ਅਚਰਜ ਅਚਰਜ ਕੌਤਕ ਵੇਖ ਕੇ ਅਚਰਜ ਦੇਖ ਵਡਾਈ ਉਹਦੀ ਵਡਿਆਈ ਵੇਖ ਵੇਖ ਕੇ ਹੈਰਾਨ ਹੋਵਾਂਗੇ ਵੀ ਰੱਬਾ ਤੂੰ ਐਡਾ ਕਮਾਲ ਦਾ ਤੂੰ ਦੁੱਖ ਨੇੜੇ ਨਹੀਂ ਜਾਣ ਦਿੰਦਾ ਇੰਨੀ ਨੇੜੇ ਆ ਕੇ ਵੀ ਦੁੱਖ ਨਹੀਂ ਆਉਂਦਾ ਤੱਤੀ ਤਵੀ ਤੇ ਬਹਿ ਕੇ ਵੀ ਦੁਖੀ ਨਹੀਂ ਬੰਦ ਬੰਦ ਕਟਾ ਕੇ ਵੀ ਦੁਖੀ ਨਹੀਂ ਯਾਰ ਖੋਪਰ ਲੁਹਾ ਕੇ ਵੀ ਦੁਖੀ ਨਹੀਂ ਹੱਸਦਾ ਹੈ ਆ ਬੇਬੇ 80 ਸਾਲ ਦੀ ਮਾਤਾ ਸਾਹਮਣੇ ਪੁੱਤ ਸ਼ਹੀਦ ਕਰਾਉਣ ਲਈ ਤੋਰਦੀ ਦੁਖੀ ਨਹੀਂ ਇਹ ਕਿੱਥੋਂ ਆਈਆਂ ਤਾਕਤਾਂ ਮਨ ਬਿਲਾਸ ਭਏ ਸਾਹਿਬ ਕੇ ਅਚਰਜ ਦੇਖ ਆਰਥ ਇਹਦਾ ਆਹ ਕੌਤਕ ਵੇਖ ਕੇ ਵੀ ਕਮਾਲ ਹੋ ਗਈ ਮੇਰਿਆ ਰੱਬਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਧ ਸੰਭਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤਪਾਲੇ ਤੇ ਗੱਲ ਕਿੰਨਾ ਤੇ ਵਰਤਦੀ ਹੈ ਪ੍ਰਭ ਸਿਉ ਲਾਗ ਰਹਿਓ ਮੇਰਾ ਪੜੋ
ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਮੀਤ
ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹ ਧੰਨ ਹੈ ਉਹ ਸਾਡਾ ਮਿੱਤਰ ਜਿਹੜਾ ਸਦਾ ਸਹਾਈ ਹੈ ਉਹ ਮਿੱਤਰ ਸਾਡਾ ਅਸਲੀ ਮਿੱਤਰ ਜੇ ਤੂੰ ਮਿੱਤਰ ਅਸਾ ਕਰਾ ਇੱਕ ਭੋਰੀ ਨਾ ਵਿਛੋੜ ਜੀਉ ਮਹੰਜਾ ਤਉ ਮੋਹਿਆ। ਤੇਰੇ ਨਾਲ ਸਾਡਾ ਪਿਆਰ ਬਣੇ, ਤੇਰੇ ਨਾਲ ਸਾਡਾ ਕਨੈਕਸ਼ਨ ਬਣੇ। ਇਸ ਕਰਕੇ ਜੀ ਇਹ ਕੌਤਕ ਵੇਖ ਵੇਖ ਕੇ ਮਨ ਬੜਾ ਖੁਸ਼ ਹੁੰਦਾ ਹੈ, ਪਰਮਾਤਮਾ ਦੇ ਰੰਗ ਵੇਖ ਵੇਖ ਕੇ ਵੀ ਕਿੱਦਾਂ ਦਾ ਉਹ ਕਮਾਲ ਦਾ ਜਿਹੜਾ ਦੁੱਖ ਨੇੜੇ ਹੀ ਨਹੀਂ ਜਾਂਦਾ, ਬਾਹਰ ਰਹਿ ਜਾਂਦਾ ਸਾਰਾ ਕੁਝ, ਅੰਦਰ ਜਾਂਦਾ ਹੀ ਕੁਝ ਨਹੀਂ। ਵੱਡੇ ਵੱਡੀਆਂ ਮੁਸੀਬਤਾਂ ਦਾ ਮੁਕਾਬਲਾ ਕਰ ਲੈਂਦਾ, ਇੰਨਾ ਸਟਰੋਂਗ ਬਣਾ ਦਿੰਦੇ ਨੇ ਸੱਚੇ ਪਾਤਸ਼ਾਹ ਅੰਦਰੋਂ। ਬਸ ਇਸ ਗੱਲ ਨੂੰ ਜ਼ਰੂਰ ਸਮਝ ਲਿਓ। ਲਾਸਟ ਪੰਕਤੀ ਗਾਈਏ, ਪੜ੍ਹੋ।
ਮਨ ਬਿਲਾਸ ਪਏ ਸਾਹਿਬੋ ਕੇ ਅਚਰਜ ਦੇਖ ਬੜਾਈ, ਹਰ ਸਿਮਰ ਸਿਮਰ ਆਨੰਦ ਕਰਨਾਨਕ, ਪ੍ਰਭ ਪੂਰਨ ਪੈਜ ਰਖਾਈ।
ਹਰ ਸਿਮਰ ਸਿਮਰ ਆਨੰਦ ਕਰਨਾਨਕ, ਸਿਮਰ ਸਿਮਰ ਮਤਲਬ ਯਾਦ ਕਰ, ਚੇਤੇ ਕਰ, ਇਹ ਸੋਚ ਸਿਮਰ ਵੀ ਕਿਵੇਂ ਪਰਮਾਤਮਾ ਆਪਣੇ ਪਿਆਰਿਆਂ ਦੀ ਪੈਜ ਰੱਖੇ, ਸਾਡੀ ਵੀ ਰੱਖੇ। ਇਹ ਹੋ ਸਕਦਾ ਜੀ ਫਿਰ ਉੱਥੇ ਵਾਪਸ ਆਉਣਾ, ਗਾਵੀਏ ਸੁਣੀਏ, ਪਹਿਲਾਂ ਗਾਇਆ ਕਰੋ ਬਾਣੀ ਗਾ ਗਾ ਕੇ। ਜਿਵੇਂ ਹੁਣ ਹੁਣ ਵੇਖੋ ਪੰਕਤੀ ਆਪਾਂ ਵੀ ਗਾ ਰਹੇ ਹਾਂ, ਮੈਂ ਵੀ ਬੜੀ ਗਾਵੀਏ ਸੁਣੀਏ ਮਨ ਰੱਖੀਏ ਪਾਓ, ਪਰ ਇਹਨੂੰ ਲੈ ਨਾਲ ਗਾਓ, ਇਸੇ ਪੰਕਤੀ ਨੂੰ ਬੋਲ ਕੇ ਗਾਈਏ ਜੇ ਪੜੋ। ਹੁਣ ਆ ਦੇਖੋ ਲੈ ਨਾਲ ਸੁਣੋ।
ਗਾਵੀਏ ਸੁਣੀਏ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ।
ਇਹ ਕੀ ਹੈ? ਇਹ ਬਾਣੀ ਨੂੰ ਗਾਉਣਾ, ਲੈ ਨਾਲ ਗਾਉਣਾ, ਜਿਵੇਂ ਦੀ ਲੈ ਆਉਂਦੀ ਹੈ ਗਾਓ, ਸਹਿਜ ਨਾਲ ਗਾਓ। ਜਦੋਂ ਤੁਸੀਂ ਸਵੇਰੇ ਜਪਜੀਤ ਸਾਹਿਬ ਪੜ੍ਹਨਾ ਤੇ ਹੌਲੀ ਹੌਲੀ ਪੜ੍ਹੋ, ਨਵੇੜਾ ਨਾ ਕਰੋ ਵੀ ਪੜ੍ਹਨਾ ਹੈ। ਸਾਡਾ ਨਿਤਨੇਮ ਕਿਵੇਂ ਹੁੰਦਾ ਜੀ? ਮੈਂ ਤੁਹਾਨੂੰ ਦੱਸਦਾ ਹੁੰਦਾ ਨਾ ਵੀ ਸਾਡਾ ਨਿਤਨੇਮ ਤੇ ਇਦਾਂ ਹੁੰਦਾ, ਜਿਵੇਂ ਉਹ ਚੈੱਕ ਨਹੀਂ ਕਰਦੇ ਟਿੱਕ ਮਾਰ ਕਰਦੇ ਜਦੋਂ ਸਕੂਲ ਚ ਵੇਖਿਆ ਵੀ ਆਹ ਟਿੱਕ ਮਾਰ ਆਈ, ਇਦਾਂ ਕਰਦੇ ਆ ਜਪਜੀਤ ਸਾਹਿਬ ਹੋ ਗਿਆ, ਲਓ ਇਹ ਆਹ ਟਿੱਕ ਆਹ ਹੋ ਗਿਆ ਜਾਪ ਸਾਹਿਬ, ਆਹ ਹੋ ਗਏ ਸਵਈਏ, ਆਹ ਨਿਬੜ ਗਈ ਚੌਧਰੀ ਸਾਹਿਬ ਤੇ ਇਹ ਲਓ ਆਹ ਨਿਬੜ ਗਿਆ ਆਨੰਦ ਸਾਹਿਬ, ਇਦਾਂ ਰੱਖਿਆ ਗੁਟਕਾ ਫਟਾਫਟ। ਫੇਸਬੁੱਕ ਵੇਖੋ ਯਾਰ ਕੀ ਆਇਆ ਇਹਦੇ ਤੇ, ਛੱਡੋ ਹੋ ਗਿਆ ਨਿਤਨੇਮ, ਇਦਾਂ ਹੁੰਦਾ ਕਿ ਨਹੀਂ ਦੱਸੋ? ਇਦਾਂ ਨਹੀਂ ਹੋ ਰਿਹਾ, ਬੰਦਾ ਟਿੱਕ ਮਾਰ ਕਰਦਾ ਹੈ, ਰਹਿ ਰਸ ਪੜਨ ਲੱਗਾ ਵੀ ਇਦਾਂ ਹੀ ਕਰਦਾ, ਬਸ ਵੀ ਹੁਣ ਆਹ ਪੜ ਲਿਆ, ਹੁਣ ਸੌ ਪੁਰਖ ਆ ਗਿਆ, ਸੌ ਦਰ ਸੌ ਪੁਰਖ ਚੌਪਈ, ਆਹ ਆਨੰਦ ਸਾਹਿਬ ਲਓ ਜੀਤੀ ਸਾਹਿਬ ਕੀ ਦੇਖ ਲਈ, ਛੇਤੀ ਛੇਤੀ ਰੱਖੀਏ। ਨਬੇੜੇ ਦੇ ਭਾਵ ਨਾਲ ਗੁਰਬਾਣੀ ਪੜ੍ਹਨੀ, ਇਹਦੂ ਵੱਡਾ ਪਾਪ ਕਿਹੜਾ? ਗੁਰਬਾਣੀ ਨੂੰ ਇਹ ਸੋਚ ਕੇ ਪੜ੍ਹਨਾ ਵੀ ਨਿਬੜੇਗੀ ਕਦੋਂ, ਇਹ ਪਾਠ ਨਿਬੜੇਗਾ ਕਦੋਂ, ਇਹ ਸੋਚ ਕੇ ਬੰਦਾ ਪੜ੍ਹੇ ਤੇ ਇਹਦੇ ਨਾਲੋਂ ਵੱਡਾ ਪਾਪ ਕਿਹੜਾ? ਵੀ ਤੇਰੇ ਕੋਈ ਮਗਰ ਪਿਆ, ਤੂੰ ਥੋੜਾ ਜਿਹਾ ਹੀ ਪੜ੍ਹ ਲੈਂਦਾ, ਪੜ੍ਹ ਤੇ ਮਨੋ, ਹੌਲੀ ਹੌਲੀ ਪੜ੍ਹ, 10 ਮਿੰਟ ਲਾਇਆ ਕਰੋ, ਜਾਪ ਜਪਜੀ ਸਾਹਿਬ ਪੜ੍ਹਨਾ ਲਾਇਆ ਕਰੋ, ਅੱਧਾ ਘੰਟਾ 15 ਮਿੰਟ ਲਾਓ, ਤੁਸੀਂ ਗਾ ਗਾ ਕੇ ਪੰਕਤੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮਹਾਰਾਜ ਕਹਿੰਦੇ ਕੀ, ਆਪਣੇ ਗੁਰੂ ਜੀ ਕਹਿੰਦੇ ਕੀ ਹੈ ਸਾਨੂੰ, ਉਹਨੂੰ ਪੜ੍ਹਨ ਦੀ ਸਮਝਣ ਦੀ ਕੋਸ਼ਿਸ਼ ਕਰੋ ਭਾਈ, ਫਿਰ ਰਸ ਆਏਗਾ, ਫਿਰ ਆਨੰਦ ਆਏਗਾ, ਫਿਰ ਅੰਦਰੋਂ ਅੰਦਰੋਂ ਖੇੜਾ ਜਾ ਫਿਰ ਆਉਣਾ ਜੀ, ਫਿਰ ਅੰਦਰੋਂ ਖਿੜੇ ਖਿੜੇ ਰਹਾਂਗੇ, ਨਹੀਂ ਤੇ ਬੁਝੇ ਬੁਝੇ ਆ ਜੀ। ਅਸੀਂ ਅੰਮ੍ਰਿਤਧਾਰੀ ਵੀ ਬੁਝੇ ਬੁਝੇ ਹੀ ਆ, ਕੋਈ ਫਰਕ ਨਹੀਂ, ਨਹੀਂ ਛਕਿਆ ਉਹਦਾ ਮੂੰਹ ਵੀ ਉਹੋ ਜਿਹਾ ਹੀ ਹੈ ਬੁਝਿਆ ਜਿਹਾ, ਜਿਹਨੇ ਛਕਿਆ ਉਹਦਾ ਵੀ ਉਹੋ ਜਿਹਾ, ਜਿਹੜਾ ਨਿਤਨੇਮ ਨਹੀਂ ਕਰਦਾ ਉਹ ਵੀ ਉਹੋ ਜਿਹਾ ਹੀ ਹੈ, ਜਿਹੜਾ ਕਰਦਾ ਹੈ ਉਹ ਵੀ ਉਹੋ ਜਿਹਾ ਹੀ ਹੈ, ਫਰਕ ਹੀ ਕੋਈ ਨਹੀਂ ਲੱਗਦਾ। ਤੇਰੇ ਕੰਮ ਦੱਸਣਗੇ, ਬੁਝਿਆ ਬੁਝਿਆ ਨਹੀਂ, ਫਿਰ ਸਟਰੋਂਗ ਹੋਏਗਾ, ਕਾਇਮ ਕਾਇਮ ਹੋਏਗਾ। ਆਹ ਇਦਾਂ ਬਾਣੀ ਇਦਾਂ ਗਾਈਏ ਜੇ ਫਿਰ ਦੁੱਖ ਤੇ ਤੇਰੇ ਨੇੜੇ ਆਉਣਾ ਹੀ ਨਹੀਂ ਨਾ, ਦੁੱਖ ਤੇ ਦੂਰ ਹੈ। ਹੁਣ ਗਾਵੀਏ ਸੁਣੀਏ ਮਨ ਰੱਖੀਏ, ਹਰੇਕ ਬਚਨ ਨਾਲ ਪਿਆਰ ਕਰਨਾ, ਗੁਰੂ ਜੀ ਦੇ ਹਰੇਕ ਬਚਨ ਨਾਲ ਪਿਆਰ ਕਰਨਾ, ਮਨ ਰੱਖੀਏ ਭਾਓ। ਦੁੱਖ ਪਰ ਹਰ ਦੁੱਖ ਤੇ ਗਏ ਹੋਏ ਆ ਜੀ, ਸ਼ੂਗਰ ਹੋ ਗਈ ਕਹਿੰਦੇ ਮੇਰੇ ਨੇੜੇ ਨਹੀਂ ਆਉਂਦੀ, ਸਰੀਰ ਤੇ ਆਈ ਮੇਰੇ ਨੇੜੇ ਨਹੀਂ ਆਉਂਦੀ, ਮਾਂ ਮਰ ਗਈ ਸਭ ਨੇ ਜਾਣਾ ਮੈਂ ਵੀ ਜਾਣਾ, ਯਾਰ ਜਵਾਨ ਪੁੱਤ ਮਰ ਗਿਆ ਕਹਿੰਦੇ ਕੋਈ ਨੀ ਐਵੇਂ ਹੀ ਲੱਗਦਾ ਹੈ, ਮਰਦਾ ਮੁਰਦਾ ਇੱਥੇ ਕੁਛ ਨੀ, ਅੱਖਾਂ ਤੋਂ ਹੀ ਓਹਲੇ ਹੋਇਆ, ਅੱਖੋ ਸਤਨਾਮ। ਇਹ ਵੀ ਬਾਣੀ 'ਚ ਲਿਖਿਆ ਵੀ ਬੰਦਾ ਮਰਦਾ ਨਹੀਂ ਹੈ, ਬਾਣੀ 'ਚ ਲਿਖਿਆ। ਆਪਾਂ ਕੋਸ਼ਿਸ਼ ਕਰਾਂਗੇ ਜੇ ਕੱਲ ਹੋ ਸਕੇ ਇਹਦੀ ਵਿਚਾਰ ਕਰ ਲਾਂਗੇ। ਸਾਨੂੰ ਲੱਗਦਾ ਬੰਦਾ ਮਰ ਗਿਆ, ਬਾਣੀ ਕਹਿੰਦੀ ਮਰਦਾ ਨਹੀਂ, ਤੈਨੂੰ ਭੁਲੇਖ ਨਹੀਂ ਪੈਂਦਾ। ਇੱਥੇ ਕੋਈ ਨਹੀਂ ਮਰਦਾ, ਕੋਈ ਚੀਜ਼ ਖਤਮ ਨਹੀਂ ਹੁੰਦੀ ਇੱਥੇ। ਹਸਤੀ ਇੱਥੇ ਮਿਟਦੀ ਹੋਈ ਨਹੀਂ ਜੀ, ਹਸਤੀ ਉਹ ਜਿਹੜਾ ਅਸਲ ਹਸਤੀ ਹੈ ਨਾ ਜਿਹੜੀ, ਉਹ ਮਿਟਦੀ ਨਹੀਂ, ਸਰੀਰ ਲੱਗਦਾ ਸਾਨੂੰ ਮਿਟ ਗਿਆ। ਚਲੋ ਫੇਰ ਕਰਾਂਗੇ ਗੱਲ ਕੱਲ ਦੇ ਦੀਵਾਨ ਤੇ ਪਰਸੋਂ ਦੇ ਦੀਵਾਨ ਵਿੱਚ। ਆਪ ਸਾਰਿਆਂ ਨੂੰ ਬੇਨਤੀ ਹੈ ਧਿਆਨ ਨਾਲ ਸੁਣੋ, ਤਿੰਨ ਦੀਵਾਨਾਂ ਦਾ ਸਮਾਂ ਇੱਥੇ ਮਿਲਿਆ, ਇੱਕ ਤੇ ਲੰਘ ਗਿਆ, ਦੋ ਰਹਿ ਗਏ। ਤੇ ਇੱਕ ਬੇਨਤੀ ਇਹ ਹੈ ਵੀ ਕਿਰਪਾ ਕਰਕੇ 8 ਵਜੇ ਤੋਂ ਪਹਿਲਾਂ ਪਹਿਲਾਂ ਸਾਰਿਆਂ ਕਿਰਪਾ ਕਰਕੇ ਜਥਾ ਵੀ 7:30, ਮੈਂ ਕੋਸ਼ਿਸ਼ ਕਰਾਂਗਾ ਵੀ 8 ਤੋਂ ਵੀ ਪਹਿਲਾਂ ਆਵਾਂ, ਕੋਸ਼ਿਸ਼ ਕਰਾਂਗਾ। ਦਿਨ ਦੇ ਦੀਵਾਨ ਮੌਜੋਵਾਲ ਮਜਾਰਾ ਬਲਾਚੌਰ ਦੇ ਨੇੜੇ ਆ, ਉੱਥੇ ਪ੍ਰੋਗਰਾਮ ਦਿੰਦਾ ਹੈ। ਕੱਲ ਦੁਪਹਿਰ ਦਾ ਦੀਵਾਨ ਵੀ ਉੱਥੇ ਹੀ ਹੈ, ਪਰਸੋਂ ਵੀ ਉੱਥੇ ਹੀ ਹੈ, ਰਾਤ ਦਾ ਕੱਲ ਵੀ ਇੱਥੇ ਹੈ, ਪਰਸੋਂ। ਆਪਾਂ ਦੋਵੇਂ ਦਿਨ ਹਾਜ਼ਰੀ ਇਸੇ ਤਰ੍ਹਾਂ ਭਰੀਏ। ਸਮਾਪਤੀ ਜਿਹੜੀ ਹੈ 10 ਵਜੇ, 10:15 ਵਜੇ, ਹੱਦ 10:30, ਇਦੂ ਲੇਟ 10:30 ਤੋਂ ਪਹਿਲਾਂ ਪਹਿਲਾਂ ਸਮਾਪਤੀ ਕਰ ਦਿਆ ਕਰਾਂਗੇ। ਪਰ ਇੰਨਾ ਕੁ ਸੋਚ ਕੇ ਆਇਓ ਵੀ 10:30 ਵੱਜ ਸਕਦੇ ਆ, ਇੰਨਾ ਸੋਚ ਕੇ ਆਉਣਾ ਵੀ 10:30 ਹੋ ਸਕਦੇ ਆ, ਵਿੱਚ ਦੀ ਨਹੀਂ ਹਿੱਲਣਾ। ਜੇ ਕੋਈ ਜ਼ਿਆਦਾ ਔਖਾ ਹੈ ਉਹ ਫਿਰ ਮੱਥਾ ਟੇਕਿਆ, ਉਹ ਫਿਰ ਬਿਲਕੁਲ ਹੀ ਪਿੱਛੇ ਬੈਠੇ ਤੇ ਚੁੱਪ ਕਰਕੇ ਹੀ ਨਿਕਲ ਜੇ, ਜਿਹਨੂੰ ਮਜਬੂਰੀ ਹੁੰਦੀ ਹੈ ਨਾ, ਮੈਨੂੰ ਪਤਾ ਮੈਂ ਆਉਣਾ ਪੈਣਾ, ਉੱਠ ਕੇ ਮੈਂ ਨਹੀਂ ਬਹਿ ਸਕਦਾ, ਉਹ ਫਿਰ ਵਿੱਚ ਵਿਚਾਲੇ ਨਾ, ਫਿਰ ਤੰਗ ਕਰੇ ਕਿਸੇ ਨੂੰ। ਜਦੋਂ ਸਾਰੀ ਸੰਗਤ ਟਿੱਗੀ ਹੁੰਦੀ ਹੈ ਉਦੋਂ ਫਿਰ ਹਿਲਜੁਲ ਜਦੋਂ ਹੁੰਦੀ ਫਿਰ ਚੰਗੀ ਨਹੀਂ ਲੱਗਦੀ, ਵਿੱਚ ਤੋਂ ਉੱਠਣ ਲੱਗ ਪੈਂਦੇ ਵੀ ਥੱਕੇ ਆ, ਚਲੋ ਚੱਲੀਏ ਘਰ ਨੂੰ। ਇਹ ਨਹੀਂ ਵੀ ਆਪਾਂ ਇੰਨਾ ਕੁ ਚਿਰ ਹੀ 2 ਘੰਟੇ 2.5 ਘੰਟੇ ਬਸ ਟਿਕ ਕੇ, ਕਿਰਪਾ ਕਰਕੇ ਕੱਲ੍ਹ ਤੇ ਪਰਸੋਂ ਦੋਵੇਂ ਦਿਨ ਆਪਾਂ ਇਸੇ ਤਰ੍ਹਾਂ ਹਾਜ਼ਰੀ ਭਰਾਂਗੇ। ਤੇ ਸੰਗਤ ਨੂੰ ਬੇਨਤੀ ਹੈ ਜੀ, ਪਰਸੋਂ ਅੰਮ੍ਰਿਤ ਸੰਚਾਰ ਵੀ ਹੋਣਾ ਹੈ। ਜਿਹੜੇ ਵੀਰ ਜਿਹੜੇ ਮੇਰੇ ਵੀਰਾਂ ਨੇ ਜਾਂ ਮੇਰੀਆਂ ਭੈਣਾਂ ਨੇ, ਮੇਰੀਆਂ ਮਾਤਾਵਾਂ ਨੇ ਜਿਨ੍ਹਾਂ ਨੇ ਅਜੇ ਅੰਮ੍ਰਿਤ ਨਹੀਂ ਛਕਿਆ, ਆਪਾਂ ਦਾਖਲਾ ਲਈਏ। ਵੇਖੋ ਆ ਜਿਹੜੀਆਂ ਗੱਲਾਂ ਆਪਾਂ ਸਾਰੀਆਂ ਕਰਦੇ ਰਹੇ ਹਾਂ, ਇਹ ਪੜ੍ਹਾਈ ਗੁਰੂ ਸਾਹਿਬ ਦੀ ਇਹ ਸਕੂਲ ਜਿਵੇਂ ਨਾ, ਵੇਖਿਓ ਸੁਣੋ, ਜੇ ਆਪਾਂ ਵੇਖੀਏ ਨਾ, ਜੇ ਕਿਤੇ ਬੱਚੇ ਨੂੰ ਐਡਮਿਸ਼ਨ ਦਵਾਉਣੀ ਹੋਵੇ ਤੇ ਅਸੀਂ ਵੇਖਦੇ ਹਾਂ ਵੀ ਸਕੂਲ ਕਿੱਦਾਂ ਦਾ ਹੈ, ਸਟੈਂਡਰਡ ਕੀ ਹੈ ਜੀ ਸਕੂਲ ਦਾ, ਸਕੂਲ ਦਾ ਸਟੈਂਡਰਡ ਵੇਖਦੇ ਹਾਂ ਵੀ ਕਿੱਦਾਂ ਦੇ, ਦੱਸੋ ਬਈ ਕਿਹੜਾ PCS ਆਫੀਸਰ ਬਣਿਆ, IPS ਕਿਹੜਾ ਬਣਿਆ, ਇੱਥੇ ਪੜ੍ਹ ਕੇ ਕਿਹੜਾ ਵੱਡਾ ਅਹੁਦੇ ਤੇ ਪਹੁੰਚਿਆ, ਵਿਖਾਓ। ਆ ਜੇ ਤੁਹਾਨੂੰ ਪੜ੍ਹਾਈ ਪਸੰਦ ਹੈ, ਆ ਸਬਜੈਕਟ ਪਸੰਦ ਨੇ, ਆ ਪੂਰੇ ਕਨਸੈਪਟ ਸਮਝ ਜਾ ਰਹੇ ਹੈ, ਗੁਰਬਾਣੀ 'ਚ ਕੀ ਸਮਝਾਇਆ ਜਾ ਰਿਹਾ, ਜੇ ਇਹ ਸਕੂਲ ਪਸੰਦ ਹੈ ਦਾਖਲਾ ਲੈ ਲੈਣਾ ਚਾਹੀਦਾ ਹੈ। ਫਿਰ ਜੇ ਪੁੱਛੀਏ ਵੀ ਇਹਦੇ 'ਚੋਂ ਬਣੇ ਤੇ ਵਿਖਾਓ, ਇਹ ਸਕੂਲ 'ਚੋਂ ਇੱਥੋਂ ਬਣਿਆ ਜੀ ਭਾਈ ਬਨੀ ਸਿੰਘ, ਇੱਥੋਂ ਬਣਿਆ ਭਾਈ ਤਾਰੂ ਸਿੰਘ, ਇੱਥੋਂ ਬਣੇ ਨੇ ਬਾਬਾ ਜੀਤ ਸਿੰਘ, ਬਾਬਾ ਜੁਝਾਰ ਸਿੰਘ, ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ, ਇਹ ਸਾਧ ਸੰਗਤ ਚੋਂ, ਆਹ ਗੁਰਬਾਣੀ ਚੋਂ ਬਣੇ ਨੇ ਜੀ, ਆਹ ਪੜ੍ਹਾਈ ਪੜ੍ਹਦੇ, ਆਹ ਸਬਜੈਕਟ ਨੇ ਉਹਨਾਂ ਦੇ, ਆਹ ਸਬਜੈਕਟ ਉਹਨਾਂ ਦੇ ਸੀ, ਇਹ ਆਪਾਂ ਪੜ੍ਹਨੇ ਆ ਸਾਰਿਆਂ ਨੇ, ਇਹ ਗੁਰਬਾਣੀ, ਇਹ ਸਟੈਂਡਰਡ ਵੇਖੋ ਜਰਾ। ਜੇ ਕਿਤੇ ਹੋਰ ਪੈਦਾ ਹੁੰਦੇ ਨੇ ਵੇਖ ਲਓ, ਲੱਭ ਆਓ ਜਿੱਥੇ ਮਰਜ਼ੀ, ਜੇ ਕਿਤੇ ਤੁਹਾਨੂੰ ਸਟੂਡੈਂਟ ਇੱਦਾਂ ਦੇ ਗੁਰਬਾਣੀ ਦੇ ਸਟੂਡੈਂਟ ਨੇ, ਬਾਬਾ ਦੀਪ ਸਿੰਘ ਗੁਰਬਾਣੀ ਦਾ ਸਟੂਡੈਂਟ ਹੈ, ਭਾਈ ਮਨੀ ਸਿੰਘ ਗੁਰਬਾਣੀ ਦਾ ਸਟੂਡੈਂਟ ਹੈ, ਇਹ ਸਭ ਗੁਰਬਾਣੀ ਦੇ ਸਟੂਡੈਂਟ ਨੇ, ਗੁਰੂ ਗ੍ਰੰਥ ਸਾਹਿਬ ਦੇ ਬਣਾਏ ਹੋਏ ਹੈ, ਇਹਨਾਂ ਦੇ ਨੇ, ਉਹ ਇਹਨਾਂ ਤੋਂ ਬਣੇ ਬਣਦੇ ਆ ਸਾਰੇ, ਆਹ ਪੜ੍ਹਾਈ ਇਹ ਪੜ੍ਹਾ ਸਕਦੇ ਹੈ। ਤੇ ਜਿਹਦੀ ਇੱਛਾ ਹੈ ਵੀ ਇਹ ਪੜ੍ਹਾਈ ਪੜ੍ਹਨੀ ਚਾਹੀਦੀ ਸੀ ਯਾਰ, ਮੈਨੂੰ ਮੈਂ ਵੀ ਪਿਓਦ ਹੋਣਾ ਚਾਹੁੰਦਾ, ਤੇ ਉਹ ਐਡਮਿਸ਼ਨ ਲਵੇ, ਉਹ ਦਾਖਲਾ ਲਵੇ। ਦਾਖਲਾ ਤੇ ਹੁੰਦਾ ਹੀ ਹੈ, ਮਰਿਆਦਾ ਤੇ ਹੈ ਹੀ ਹੈ ਹਰ ਸਕੂਲ, ਇਸ ਸਕੂਲ ਦੀ ਮਰਿਆਦਾ ਹੈ ਉਹ ਖੰਡੇ ਬਾਟੇ ਦੀ ਪੌਲ ਪ੍ਰਾਪਤ ਕਰੇ, ਅੰਮ੍ਰਿਤ ਸਿੰਘ ਸਜੇ, ਤਿਆਰ ਪਰ ਤਿਆਰ ਹੋਵੇ, ਬਾਹਰੋਂ ਵੀ ਤੇ ਅੰਦਰੋਂ ਵੀ, ਸੋਹਣੀ ਦਸਤਾਰ ਬੰਨੇ, ਸੋਹਣੀ ਵਿਚਾਰ ਹੋਵੇ, ਸੋਹਣੀ ਵਿਚਾਰ, ਸੋਹਣੀ ਦਸਤਾਰ, ਸੋਹਣਾ ਕਿਰਦਾਰ, ਸੋਹਣੀ ਗੁਫਤਾਰ, ਗੱਲਬਾਤ ਕਰਨ ਦਾ ਢੰਗ ਸੋਹਣਾ, ਤੇ ਭਲੇ ਦੇ ਕੰਮ ਕਰਨ ਦੀ ਸੋਹਣੀ ਰਫਤਾਰ, ਸੋਹਣੀ ਗੁਫਤਾਰ, ਸੋਹਣੀ ਰਫਤਾਰ, ਸੋਹਣਾ ਕਿਰਦਾਰ, ਤੇ ਸਿਰ ਤੇ ਬੰਨੀ ਸੋਹਣੀ, ਬੋਲੋ ਸਿਰ ਤੇ ਬੰਨੀ ਸੋਹਣੀ ਦਸਤਾਰ, ਏਦਾਂ ਏਦਾਂ ਸਾਰਾ ਕੁਝ ਚਾਹੀਦਾ। ਪਿਓਂਦ ਹੋਈਏ ਪਿਓਂਦ, ਬਹੁਤ ਸੌਖੇ ਢੰਗ ਨਾਲ ਮੈਂ ਕੋਸ਼ਿਸ਼ ਕਰਦਾ ਹੁੰਦਾ ਗੱਲ ਸਮਝ ਜਾਵੇ, ਬਿਲਕੁਲ ਕੋਈ ਫਿਲਾਸਫੀ ਨਹੀਂ ਘੁੱਟਦਾ, ਕੋਈ ਸ਼ਬਦ ਇਦਾਂ ਦਾ ਮੈਂ ਨਹੀਂ ਬੋਲਦਾ ਜਿਹੜਾ ਸਮਝ ਚ ਨਾ ਆਵੇ। ਹਰ ਇੱਕ ਵੱਡੇ ਤੋਂ ਲੈ ਕੇ ਛੋਟੇ ਤੱਕ ਹਰੇਕ ਚਾਹੇ ਬਿਲਕੁਲ ਅਨਪੜ੍ਹ ਹੈ ਚਾਹੇ ਬਹੁਤ ਪੜ੍ਹਿਆ ਲਿਖਿਆ ਮੈਂ ਇੰਨੇ ਸੌਖੇ ਢੰਗ ਨਾਲ ਕੋਸ਼ਿਸ਼ ਕਰਦਾ ਸਮਝਾਉਣ ਦੀ ਵੀ ਮੇਰੀ ਗੱਲ ਸਮਝ ਚ ਆ ਜਾਏ ਅਗਲੇ ਦੀ ਬਿਲਕੁਲ ਵੀ ਐਸੀ ਗੱਲ ਨਹੀਂ ਆ ਸਾਡੇ ਸਮਝ ਚ ਨਹੀਂ ਆਈ ਸਾਰਾ ਕੁਝ ਸਮਝ ਆਉਂਦਾ ਬਿਲਕੁਲ ਐਦਾਂ ਦੀ ਕੋਈ ਗੱਲ ਨਹੀਂ ਜਿਹੜੀ ਦਿਮਾਗ ਉੱਤੋਂ ਲੰਘ ਜੇ ਕੋਸ਼ਿਸ਼ ਕਰਦਾ ਮੈਂ ਵੀ ਸੌਖੇ ਢੰਗ ਨਾਲ ਸਮਝ ਸਕੀਏ ਗੁਰੂ ਸਾਹਿਬ ਦੇ ਬਚਨਾਂ ਨੂੰ ਸੌਖੇ ਸੌਖੇ ਢੰਗ ਨਾਲ ਸਮਝ ਸਕੀਏ ਜਿਨ੍ਹਾਂ ਮੇਰੇ ਵੀਰਾਂ ਨੇ ਭੈਣਾਂ ਨੇ ਅੰਮ੍ਰਿਤ ਛਕਣਾ ਜੀ ਪਰਸੋਂ ਨੂੰ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਨਾਮ ਪ੍ਰਬੰਧਕਾਂ ਕੋਲ ਲਿਖਾਓ ਵੱਧ ਤੋਂ ਵੱਧ ਅੰਮ੍ਰਿਤ ਛਕੋ ਗੁਰੂ ਵਾਲੇ ਬਣੇ ਇਹੀ ਤੁਹਾਡੀ ਭੇਟਾ ਹੈ ਕੋਈ ਪੈਸਾ ਨਹੀਂ ਮੰਗਦੇ ਭਾਵੇਂ ਅਫਵਾਹਾਂ ਬੜੀਆਂ ਉਡਾਈਆਂ ਹੁੰਦੀਆਂ ਲੋਕਾਂ ਨੇ ਗੱਲਾਂ ਗੱਲਾਂ ਬਹੁਤ ਕਰਦੇ ਇੰਨੇ ਲੱਖ ਲੈਂਦੇ ਆ ਇੰਨੇ ਲੱਖ ਲੈਂਦੇ ਬਹੁਤ ਕੁਝ ਕਹੀ ਜਾਂਦੇ ਪਰ ਆਹ ਭੇਟਾ ਹੈ ਤੁਹਾਡੀ ਆ ਸੁਣ ਸੁਣੋ ਸਮਝੋ ਪੋਥੀਆਂ ਲੈ ਜਾਓ ਸਹਿਜ ਪਾਠ ਕਰਿਆ ਕਰੋ ਸਾਲ ਦੋ ਸਾਲ ਤੱਕ ਸਾਰਾ ਪੜ੍ਹ ਦਿਓ ਅਰਥਾਂ ਸਮੇਤ ਪੜ੍ਹਿਓ ਚਾਰ ਸਾਲ ਲਾਓ ਪੰਜ ਸਾਲ ਲਾਓ ਤਾਂ ਵੀ ਕੋਈ ਨਹੀਂ ਪੰਜ ਸਾਲਾਂ ਚ ਪੜ੍ਹਿਓ ਸਮਝ ਸਮਝ ਕੇ ਇੱਕ ਇੱਕ ਬਚਨ ਆਪਾਂ ਵੇਖੋ ਅੱਜ ਆਪਾਂ ਇੱਕ ਸ਼ਬਦ ਹੀ ਸਮਝਿਆ ਮੇਰਾ ਖਿਆਲ ਪ੍ਰਭ ਸਿਉਂ ਲਾਗ ਰਹੇ ਹੋ ਮੇਰਾ ਇੱਕੋ ਹੀ ਹੈ ਉਹੀ ਗਾਇਆ ਸੀ ਉਹੀ ਪੜ੍ਹਿਆ ਤੇ ਇੱਕ ਸ਼ਬਦ ਵਿੱਚ ਜੇ ਇੰਨਾ ਕੁਝ ਹੈ ਇੱਥੇ ਤੇ ਭੰਡਾਰ ਭਰਿਆ ਪਿਆ ਆਖੋ ਸਤਨਾਮ ਇੱਥੇ ਤੇ ਬੜਾ ਕੁਝ ਹੈ ਸਾਡੀ ਬਦਕਿਸਮਤੀ ਇਹ ਹੈ ਨਿਬੇੜੇ ਵਾਂਗੂ ਪੜ੍ਹੀ ਜਾਂਦੇ ਹਾਂ ਪਾਠੀ ਪਾਠ ਕਰੀ ਜਾਂਦੇ ਨੇ ਆਪਾਂ ਬਸ ਆਪਾਂ ਤੇ ਨੇੜੇ ਜਾਣਾ ਹੀ ਨਹੀਂ ਸਾਨੂੰ ਪਤਾ ਕਿੱਥੋਂ ਲੱਗਣਾ ਜੀ ਨਿਆਣਾ ਜੇ ਨਹੀਂ ਤੁਹਾਡਾ ਪੜ੍ਹਦਾ ਤੇ ਚਪੇੜ ਮਾਰਦਾ ਕਾਕਾ ਪੜ੍ਹਦਾ ਕਿਉਂ ਨਹੀਂ ਤੂੰ ਤੂੰ ਸਮਝਦਾ ਕਿਉਂ ਨਹੀਂ ਟੀਚਰ ਦੀ ਗੱਲ ਹੀ ਨਹੀਂ ਸੁਣਦਾ ਜਾ ਕੇ ਸਾਨੂੰ ਕਿਹੜਾ ਕਵੇ ਕੋਈ ਕੁਛ ਵੀ ਤੂੰ ਕਿਉਂ ਨਹੀਂ ਗੁਰੂ ਦੀ ਸੁਣਦਾ ਤੇ ਤੁਹਾਡੇ ਜਿਹੜੇ ਨਿਆਣੇ ਪੜ੍ਹਦੇ ਆ ਨਾ ਜੀ ਸੁਣੋ ਪੰਜ ਸਾਲ ਦਾ ਬੱਚਾ ਨਾ ਐ ਅੰਗਰੇਜ਼ੀ ਬੋਲਦਾ ਹੈ ਫਿਰ ਲੋਕਾਂ ਨੂੰ ਦੱਸਦਾ ਫਿਰਦਾ ਹੈ ਪੰਜ ਸਾਲਾਂ ਦਾ ਹੈ ਦੋ ਸਾਲ ਦਾ ਪੜ੍ਹਨ ਪਾਇਆ ਵੇਖੋ ਅੰਗਰੇਜ਼ੀ ਬੋਲਦਾ ਹੈ ਤੇ ਇਦਾਂ ਹੀ ਪਿਆਰਿਆ ਜੇ ਕਿਤੇ ਤੂੰ ਪੰਜ ਸੱਤ ਸਾਲ ਆ ਪੜ੍ਹਾਈ ਕੀਤੀ ਹੁੰਦੀ ਨਾ ਮਾਫ਼ ਕਰਨਾ ਜੀ ਆ ਦੀਵਾਨ ਲਵਾਉਣ ਦੀ ਸਾਨੂੰ ਕੋਈ ਲੋੜ ਨਹੀਂ ਕੋਈ ਖਰਚੇ ਕਰਨ ਦੀ ਲੋੜ ਨਹੀਂ ਸਭ ਕੁਝ ਆਪੇ ਹੀ ਸਮਝ ਆ ਜੇ ਗੁਰਸਿੱਖ ਭੈਣ ਭਰਾ ਨਾਲ ਮਿਲ ਕੇ ਸਤਸੰਗ ਕਰ ਲਿਆ ਕਰੀਏ ਆ ਸਾਨੂੰ ਟੈਂਟ ਦੀ ਕੀ ਲੋੜ ਪਈ ਹੈ ਫਿਰ ਕੋਈ ਲੋੜ ਨਹੀਂ ਆਪ ਹੀ ਇੰਨੇ ਸਮਝਦਾਰ ਬਣੋ ਕਿ ਲੋੜ ਹੀ ਨਾ ਪਵੇ ਸਾਨੂੰ ਕਿਸੇ ਆਓ ਜੀ ਆਨੰਦ ਸਾਹਿਬ ਚ ਗੱਜ ਕੇ ਬੋਲੋ ਅਰਦਾਸ ਚ ਜੁੜੋ ਹੁਕਮਨਾਮੇ ਸੁਣੀਏ ਗੁਰੂ ਜੀ ਅੱਗੇ ਅੱਗੇ ਜਾਣਗੇ ਆਪਾਂ ਪਿੱਛੇ ਪਿੱਛੇ ਚੱਲਾਂਗੇ ਗੁਰੂ ਜੀ ਦੇ ਜਾਣ ਤੋਂ ਬਾਅਦ ਜਾਵਾਂਗੇ ਜੀ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਨਮਸਕਾਰ ਕਰ ਲਓ ਜਿਹੜੇ ਪਿੱਛੇ ਬਹਿ ਗਏ ਸੀ ਆ ਕੇ ਆਓ ਜੀ ਆਪਣੀ ਪ੍ਰੇਮ ਭੇਟਾ ਰੱਖ ਲਓ ਮੱਥਾ ਤੇ ਟੇਕ ਹੀ ਲਿਆ ਸੀ ਫੇਰ ਟੇਕ ਲਓ ਪ੍ਰੇਮ ਭੇਟਾ ਰੱਖ ਲਓ ਬਾਕੀ ਸੰਗਤ ਸਜੀ ਰਵੇ ਉੱਠੇ ਕੋਈ ਪ੍ਰਸ਼ਾਦਾ ਜਿਨ੍ਹਾਂ ਨੇ ਨਹੀਂ ਛਕਿਆ ਛੱਕ ਕੇ ਜਾਇਓ ਇਲਾਕੇ ਦੀ ਸੰਗਤ ਨੂੰ ਬੇਨਤੀ ਹੈ ਲੰਗਰ ਵਿੱਚ ਆ ਕੇ ਵੇਲੇ ਨਾਲ ਸੇਵਾ ਕਰਿਆ ਕਰੋ ਭੈਣਾਂ ਪਕਾਉਣ ਦੀ ਸੇਵਾ ਕਰੋ ਪਿੰਡਾਂ ਦੇ ਵਿੱਚੋਂ ਸਬਜ਼ੀ ਪ੍ਰਸ਼ਾਦਾ ਬਣਾ ਕੇ ਲੈ ਕੇ ਆਓ ਲੰਗਰ ਵਿੱਚ ਸੀਸਾ ਪਾਓ ਆਪੋ ਆਪਣੇ ਪਿੰਡਾਂ 'ਚੋਂ ਤਿਆਰ ਕਰ ਸਕਦੇ ਹੋ ਤਾਂ ਵੀ ਕੋਈ ਨਹੀਂ ਇੱਥੇ ਵੀ ਬਣਾਓ ਬਣਿਆ ਬਣਾਇਆ ਵੀ ਲੈ ਆਇਆ ਕਰੋ ਬਾਹਰੋਂ ਬਣਾ ਕੇ ਵਰਤਾਓ ਸੋਹਣਾ ਪ੍ਰਸ਼ਾਦ ਪਾਣੀ ਸੰਗਤ ਲਈ ਇਲਾਕੇ ਵਾਲੇ ਰਲ ਮਿਲ ਕੇ ਸਾਰੇ ਸੇਵਾ ਕਰੀਏ ਵੱਧ ਚੜ ਕੇ ਹਾਜ਼ਰੀ ਭਰੀਏ ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਰਤਨ ਪਰਵਾਰ ਕਰੀਆ ਸ਼ਬਦ ਕਾ ਵਡਿਆਈਆ ਸਤਿਗੁਰੂ ਮੈਂ ਪਾਇਆ ਹੇ ਮਨ ਦੇਵਿਆ ਸਦਾ ਰਹੋ ਵਰਤਾਲ ਰਹੋ ਤੂੰ ਮਨ ਮੇਰੇ ਤੂੰ ਸਤ ਸਾਰਨਾ ਕੀ ਕਰੋ ਕਦੇ ਤੇਰਾ ਪਾਲ ਸਤ ਸਵਾਰਨਾ ਹਮ ਨਾ ਕਲੋ ਸਤਰਾ ਤੁਮੀ ਤੋ ਕਿਉਂ ਬਨੋ ਸਾਰੇ ਕਹੇ ਨਾ ਮਨ ਮੇਰੇ ਸਦਾ ਰਹੋ ਵਰਤਾਲ ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹੇ ਪਰ ਤਾਂ ਤੇਰਾ ਸਭ ਕੁਛ ਹੈ ਜਿਸਦੇ ਹੈ ਸੁਭਾਅ ਸਿਵ ਸੁਲਾਹ ਤੇਰੀ ਕਾਮ ਬਦ ਸਾਵੇ ਆਪ ਜਿਨ ਕੈ ਮਨ ਵਸਿਆ ਵਾਟੇ ਸ਼ਬਦ ਤੇਰੇ ਸੱਚੇ ਸਾਹਿਬ ਨਾਹੀ ਕਰਦੇ ਰਹਿ ਸਾਚਾ ਮੇਰਾ ਰਾਜਾ ਸਾਚ ਨਾ ਮੇਰਾ ਦਾਰ ਮੇਰਾ ਜਿਨ ਤੁਮਾ ਸਭ ਵਾਵਾ ਸਾਚਾਰ ਸੁਧਵਾਇਆ ਇਹ ਵਸਿਆ ਜਿਨ ਇਸਾ ਸਭ ਪੁਜਾਰ ਸਾਕੁਰ ਕਾਰ ਕੀਤਾ ਗੁਰੂ ਵਿਰੋ ਜਿਸ ਲਿਆਏ ਬਣਿਆ ਮਹਿਰਾ ਸੁਣੋ ਸਭ ਤੋਂ ਸ਼ਬਦ ਕਰੋ ਪਿਆਰੋ ਸਾਚਾ ਮੇਰਾ ਰਾਜਾ
ਬਾਜੇ ਪੰਚ ਸ਼ਬਦ ਬਾਜੇ ਸਵਾਜਿਤ ਕਰ ਧਾਰੀਆਂ ਪੰਚ ਤੂੰ ਤੁਗ ਵਸ ਕੀਤੇ ਕਾਲ ਪੰਚ ਕੁਮਾਰਿਆਂ ਹੋਰ ਕਰਮ ਮਾਇਆ ਤੁਧ ਦਿਨ ਕੋਸੇ ਨਾਮ ਹਰ ਕਹਿਲਾ ਦੇ ਅਨੰਤ ਸੁਣੋ ਬਾਗੀ ਹੋ ਸਗਲ ਮਨੋਰਥ ਪੂਰੇ ਸੂਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੁਣਦੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰ ਅਮਰ ਗੁਰੂ ਪਾਣੀ ਪਿਤਾ ਮਾਤਾ ਧਰਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਜ਼ੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਸੋ ਕਹੋ ਟਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੇ ਜਨਮ ਮਰਨ ਦੁਖ ਜਾਏ ਵਾਹਿਗੁਰੂ ਜੀ ਸੋਰਠ ਮਹੱਲਾ ਨੌਵਾਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰਪੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰਪੈ ਨਹੀਂ ਜਾਕੇ ਕੰਚਨ ਮਾਟੀ ਮਾਨੈ ਰਹਾਉ ਨਹ ਨਿੰਦਿਆ ਨਹ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਹਰ ਖੁਸੋਗ ਤੇਰਾ ਹੈ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੇ ਜਗ ਤੇਰਾ ਹੈ ਨਿਰਾਸ਼ਾ ਕਾਮ ਕ੍ਰੋਧ ਜਿਹੇ ਪਰਸੈ ਨਾ ਹਨ ਤਹ ਕਟ ਬ੍ਰਹਮ ਨਿਵਾਸਾ ਗੁਰ ਕਿਰਪਾ ਜਿਹ ਨਰ ਕੋ ਕਿਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਗੁਰ ਕਿਰਪਾ ਜਿਹ ਨਰ ਕੋ ਕਿਨੀ ਤਹ ਇਹ ਜੁਗਤ ਪਛਾਨੀ ਨਾਨਕ ਲੀਨ ਪਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।